ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਪਹਿਲੀ ਕਰੂਪ ਕੁਜਾਤ ਕੁਲੱਖਣੀ, ਸਾਹੋਰੈ ਪੀਐ ਬੁਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਤਿਸੰਗ ਜੀਓ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ, ਜਿਸ ਦਾ ਪ੍ਰਭਾਵ ਆਸਾ ਰਾਗ ਦੀ ਭਗਤ ਬਾਣੀ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤ ਵਚਨਾਂ ਵਿੱਚ ਹੈ। ਜਿਸ ਸ਼ਬਦ ਤੋਂ ਅੱਜ ਦੀ ਕਥਾ ਆਰੰਭ ਹੋ ਰਹੀ ਹੈ ਉਹਦਾ ਪਾਠ ਆਪ ਜੀ ਨੇ ਸਰਵਣ ਕਰ ਲਿਆ। ਹੁਣ ਆਓ, ਜਿਸ ਪ੍ਰਕਾਰ ਇਸ ਦੀ ਵਿਚਾਰ ਹੈ ਤੇ ਭਗਤ ਕਬੀਰ ਸਾਹਿਬ ਜੀ ਨੇ ਇਹ ਸ਼ਬਦ ਕਿਸ ਵਾਤਾਵਰਣ ਵਿੱਚ ਉਚਾਰਨ ਕੀਤਾ, ਇਹਦੇ ਵਿੱਚ ਬਾਹਜ ਭਾਵ ਕੀ ਹੈ ਤੇ ਅੰਤਰੀ ਭਾਵ ਕੀ ਹੈ, ਉਹ ਵਿਚਾਰ ਆ ਰਹੀ ਹੈ। ਸਰਵਣ ਕਰੋ ਜੀ।
ਆਸਾ,
ਆਸਾ ਰਾਗ ਹੈ ਕਬੀਰ ਸਾਹਿਬ ਜੀ ਨੇ ਇਸ ਬਾਹਜ ਘਟਨਾ ਨੂੰ ਜਿਗਿਆਸੂਆਂ ਦੇ ਲਈ ਅੰਤਰੀ ਭਾਵ ਦੇ ਵਿੱਚ ਲਏ। ਬਾਹਜ ਦੇ ਵਿੱਚ ਐਸਾ ਹੈ ਵੀ ਕਬੀਰ ਸਾਹਿਬ ਜੀ ਦੇ ਦੋ ਵਿਆਹ ਸਨ। ਪਹਿਲਾ ਜਿਹੜਾ ਵਿਆਹ ਸੀ, ਪਹਿਲੇ ਵਿਆਹ ਤੋਂ ਜਿਹੜੀ ਕਬੀਰ ਸਾਹਿਬ ਦੀ ਪਤਨੀ ਸੀ ਉਹਦਾ ਨਾਮ ਸੀ ਨੂਰਾਂ। ਇਹ ਨੂਰਾਂ ਇਹੋ ਜਿਹੇ ਸੁਭਾਅ ਦੀ ਸੀ, ਇੱਕ ਤਾਂ ਕ੍ਰੋਧਨ ਬਹੁਤ ਸੀ, ਗੱਲ ਗੱਲ ਤੇ ਲੜ ਪੈਂਦੀ ਸੀ ਪਰਿਵਾਰ ਨਾਲ। ਦੂਸਰਾ, ਇਹਦੇ ਵਿੱਚ ਔਗਣ ਵੀ ਸਨ, ਕਾਮ ਕਰੋ ਆਦਿ, ਈਰਖਾ, ਦਵੈਸ਼, ਇਹ ਹੰਕਾਰ ਵਿੱਚ ਰਹਿੰਦੀ ਸੀ। ਆਏ ਗਏ ਸਾਧੂ ਸੰਤ ਦੀ ਸੇਵਾ ਨਹੀਂ ਸੀ ਕਰਦੀ ਤੇ ਕਬੀਰ ਸਾਹਿਬ ਨੂੰ ਵੀ ਉਹ ਜਿਸ ਤਰ੍ਹਾਂ ਪਤਨੀ ਦਾ ਧਰਮ ਹੈ ਉਹਦੇ ਵਿੱਚ ਰਹਿ ਕੇ ਸੇਵਾ ਕਰਨੀ, ਕਬੀਰ ਸਾਹਿਬ ਦੀ ਨਿਰਾਦਰੇ ਕਰਦੀ ਸੀ, ਉਹ ਸੇਵਾ ਨਹੀਂ ਸੀ ਕਰਦੀ। ਪਰ ਕਬੀਰ ਸਾਹਿਬ ਜੀ ਨੇ ਆਪਣਾ ਕਰਮ ਸੰਯੋਗ ਸਮਝ ਕੇ ਉਹਦੇ ਨਾਲ ਵਰਤਦੇ ਰਹੇ। ਅਖੀਰ ਦੇ ਵਿੱਚ ਫਿਰ ਇਹੋ ਜਿਹਾ ਭਾਣਾ ਵਰਤਿਆ, ਸਮਝਾਇਆ ਬੜਾ ਪੁੱਛ ਸਮਝੀ ਨਾ। ਉਹ ਇੱਕ ਦਿਨ ਕਬੀਰ ਸਾਹਿਬ ਜੀ ਦੇ, ਕਿਉਂਕਿ ਨਾ ਪੇਕਿਆਂ ਦੀ ਸ਼ਰਮ ਕਰਦੀ ਸੀ ਨਾ ਸਹੁਰਿਆਂ ਦੀ ਕਰਦੀ ਸੀ, ਇਸ ਕਰਕੇ ਫਿਰ ਉਹ ਕਿਸੇ ਹੋਰ ਪੁਰਸ਼ ਦੇ ਨਾਲ ਉਹਦਾ ਸੰਬੰਧ ਹੋਇਆ, ਉਹਦੇ ਉਹ ਜਾ ਬੈਠੀ। ਕਬੀਰ ਸਾਹਿਬ ਨੇ ਕਿਹਾ, ਚਲੋ ਚੰਗਾ ਹੋਇਆ, ਜਿਹੜਾ ਆਪ ਹੀ ਚਲੀ ਗਈ ਹੈ ਮੇਰੇ ਕੋਲੋਂ ਲੈ ਗਈ। ਤੇ ਇਹ ਬਾਹਜ ਘਟਨਾ ਜਿਹੜੀ ਹੈ, ਪਹਿਲਾਂ ਤਾਂ ਉਹਦੇ ਅਰਥ ਸੁਣੋ, ਇਹਦੇ ਨਾਲ ਇਹ ਫਿਰ ਅੰਤਰੀ ਭਾਵ ਦੇ ਵਿੱਚ ਜਿਗਿਆਸੂ ਨੂੰ ਸਿੱਖਿਆ ਦੇਣਗੇ। ਕਿਉਂਕਿ ਜਿਗਿਆਸੂ ਨੇ ਇਕੱਠੇ ਹੋ ਕੇ ਪੁੱਛਿਆ ਸੀ ਕਿ ਮਹਾਰਾਜ ਕਿਰਪਾ ਕਰੋ, ਬ੍ਰਹਮ ਗਿਆਨ ਦਾ ਸ਼ੁਭ ਉਦੇਸ਼ ਦਿਓ। ਤੇ ਨਾਲ ਹੀ ਕਿਸੇ ਇੱਕ ਪ੍ਰੇਮੀ ਨੇ ਪੁੱਛ ਵੀ ਲਿਆ ਵੀ ਭਗਤ ਜੀ, ਵੀ ਤੁਸੀਂ ਦੋ ਵਿਆਹ ਕਿਉਂ ਕਰਾਏ, ਇਹਦਾ ਕੀ ਕਾਰਨ ਹੈ? ਉਹਦਾ ਉੱਤਰ ਵੀ ਦਿੰਦੇ ਆ, ਜਿਗਿਆਸੂ ਨੂੰ ਵੀ ਉਪਦੇਸ਼ ਦੇਣਗੇ ਤੇ ਆਪਣੀ ਸਾਰੀ ਖੋਈ ਘਟਨਾ ਦੱਸ ਕੇ ਇਹਦੇ ਵਿੱਚੋਂ ਬ੍ਰਹਮ ਗਿਆਨ ਦੀ ਗੱਲ ਕਰਨਗੇ। ਸੋ ਆਓ, ਜਿਸ ਪ੍ਰਕਾਰ ਅੱਗੇ ਵਿਚਾਰ ਆ ਰਹੀ ਹੈ ਸੁਣੋ।
ਪਹਿਲੀ ਕਰੂਪ ਕੁਜਾਤ ਕੁਲੱਖਣੀ,
ਜਿਵੇਂ ਮੇਰੀ ਪਹਿਲੀ ਇਸਤਰੀ ਸੀ ਨਾ, ਉਹ ਜਦੋਂ ਉਹਨੂੰ ਕ੍ਰੋਧ ਆ ਜਾਂਦਾ ਸੀ ਤੇ ਉਹਦਾ ਰੂਪ ਜਿਹੜਾ ਕਰੂਪ ਹੋ ਜਾਂਦਾ ਸੀ, ਵਿਕਰਾਲ ਰੂਪ ਹੋ ਜਾਂਦਾ ਸੀ। ਜਦੋਂ ਕ੍ਰੋਧੀ ਹੁੰਦਾ ਬੰਦਾ, ਉਹਦਾ ਚਿਹਰਾ ਨਾ ਹੋਰ ਤਰ੍ਹਾਂ ਦਾ ਹੋ ਜਾਂਦਾ, ਡਰਾਉਣਾ ਮੁੱਖ ਹੋ ਜਾਂਦਾ, ਜਾਤ ਨਾ ਹੁੰਦਾ ਪੈਦਾ ਕਰਨ ਦਾ, ਖੋਟੇ ਔਗਣਾਂ ਨੂੰ ਪੈਦਾ ਕਰਨ ਵਾਲੀ ਸੀ, ਕੁਜਾਤ ਸੀ। ਤੇ ਇਸ ਕਰਕੇ ਵੀ ਉਹ ਆਏ ਗਏ ਦੀ ਕੋਈ ਸੇਵਾ ਨਹੀਂ ਸੀ ਕਰਦੀ ਮਹਾਤਮਾ ਦੀ, ਤੇ ਬੁਰਾ ਭਲਾ ਬੋਲਦੀ ਸੀ। ਤੇ ਉਹਦੇ ਵਿੱਚ ਫਿਰ ਕੁਲੱਖਣੀ ਹੁੰਦੀ ਹੈ, ਖੋਟੇ ਲੱਖਣਾ ਵਾਲੀ, ਜਾਣੀ ਪੇਕੇ ਘਰ ਦੇ ਵਿੱਚ ਵੀ ਉਹਦੇ ਜਿਹੜੇ ਖੋਟੇ ਲੱਖਣ ਸ਼ੁਰੂ ਹੋ ਗਏ ਸੀ, ਉਹ ਪਰਦਾ ਢੱਕਦੇ ਰਹੇ। ਤੇ ਮੈਨੂੰ ਵਿਆਹੀ ਗਈ ਤਾਂ ਇੱਥੇ ਮੈਂ ਵੀ ਪਾਣਾ ਮੰਨਦਾ ਰਿਹਾ ਵੀ ਚਲੋ ਠੀਕ ਹੈ ਕਰਮ ਹੈ, ਪਰ ਉਹ ਫਿਰ ਆਪਣੇ ਕੁਕਰਮਾਂ ਤੋਂ ਨਹੀਂ ਹਟੀ। ਇਸ ਕਰਕੇ ਉਹ ਭਾਈ ਐਸੀ ਸੀ ਭੈੜੀ ਔਰਤ,
ਸਾਹੋਰੈ ਪੀਐ ਬੁਰੀ।
ਏਦੇ ਵਿਚ ਇਕ ਤਾਂ ਭਾਈ ਜਿਹੜੀ ਕੁਲੱਖਣੀ ਆ ਨਾ ਕੁਲੱਖਣੀ ਨਾ ਬਣ ਜਾਵੇ, ਪਾਠ ਅਧਿਕ ਸਹਿਤ ਹੈ ਕੁਲੱਖਣੀ। ਹਾਂ ਅੱਗੇ ਇਹਨੂੰ ਦੁਬਾਰੇ ਬੋਲੋ ਜੀ।
ਸਾਹੋਰੈ ਪੀਐ ਬੁਰੀ,
ਤੇ ਹੁਣ ਜਿਹੜੀ ਹੈ ਕਹਿੰਦੇ ਇਹਦਾ ਵੀ ਸੁਣੋ ਵੀ ਪੇਕੇ ਘਰ ਦੇ ਵਿਚ ਵੀ ਇਹਨੂੰ ਕਹਿੰਦੇ ਸੀ ਵੀ ਇਹ ਬੀਬੀ ਬੁਰੀ ਹੈ, ਚੰਗੇ ਲੱਖਣ ਵਾਲੀ ਨਹੀਂ ਹੈ। ਸਵਾਦ ਤੋਂ ਉੱਥੇ ਵੀ ਬੁਰੀ ਸੀ, ਚੰਗੀ ਨਹੀਂ ਸੀ, ਭੈੜੀ ਸੀ। ਹੁਣ ਸਹੁਰੇ ਘਰ ਦੇ ਵਿਚ ਆ ਕੇ ਵੀ ਇਹਨੇ ਉਹੀ ਰੰਗ ਖੰਡਾ, ਇਸ ਕਰਕੇ ਚੰਗੀ ਨਾ ਹੋਣ ਕਰਕੇ ਸਹੁਰੇ ਪੇਕਿਆਂ ਦੇ ਵਿਚ ਇਹ ਦੋਨਾਂ ਦੀ ਕੁੱਲ ਨੂੰ ਖੈ ਕਰਨ ਵਾਲੀ ਸੀ ਤੇ ਖੋਟੀ ਰੱਖਣ ਵਾਲੀ ਸੀ, ਇਸ ਕਰਕੇ ਇਹਦਾ ਬੁਰਾ ਸੁਭਾਅ ਸੀ।
ਅਵਕੇ ਸਰੂਪ ਸੁਜਾਨ ਸੁਲੱਖਣੀ,
ਕਹਿੰਦੇ ਹੁਣ ਵਾਲੀ ਕਿਸ ਤਰ੍ਹਾਂ ਜੀ ਜਿਹੜੀ ਲੋਈ ਵਿਆਹੀ ਹੋਈ ਹੈ, ਉਹ ਕਹਿੰਦੇ ਭਾਈ ਹੁਣ ਵਾਲੀ ਤਾਂ ਜਿਹੜੀ ਅਸੀਂ ਇਹ ਧਾਰਨ ਕੀਤੀ ਹੋਈ ਹੈ ਨਾ, ਪਤਨੀ ਬਣਾਈ ਹੈ, ਉਹ ਜਮਾਂ ਉਸ ਤੋਂ ਉਲਟ ਸੁਭਾਅ ਵਾਲੀ ਹੈ। ਇਹਦਾ ਜਿਹੜਾ ਸਰੂਪ ਹੈ ਇਹਦੇ ਵਿੱਚ ਸ਼ਾਂਤ ਰਸ ਦਾ ਰੂਪ ਹੈ, ਇਹਦੇ ਵਿੱਚ ਸ਼ਾਂਤ ਦੇ ਸਾ ਸਹਿਤ ਹੈ। ਮੈਂ ਕੋਈ ਉੱਚਾ ਨੀਵਾਂ ਬਚਨ ਕਹਿੰਦਾ ਇਹਨੂੰ ਗੁੱਸਾ ਹੀ ਨਹੀਂ ਆਉਂਦਾ, ਇਸ ਕਰਕੇ ਇਹ ਇਸ ਤਰ੍ਹਾਂ ਦੇ ਨਿਮਰਤਾ ਵਾਲੇ ਤੇ ਸ਼ਾਂਤ ਸਰੂਪ ਵਾਲੀ ਹੈ, ਸ੍ਰੇਸ਼ਟ ਸਰੂਪ ਹੈ ਇਹਦਾ। ਤੇ ਸੁਜਾਨ ਰਸੋਈ ਦਾ ਸਾਰਾ ਕੰਮ ਚੰਗੀ ਤਰ੍ਹਾਂ ਜਾਣਦੀ ਹੈ, ਸ੍ਰੇਸ਼ਟ ਜਾਣਕਾਰੀ ਰੱਖਦੀ ਹੈ। ਸੁਲੱਖਣੀ, ਇਹਨੂੰ ਸੁਲੱਖਣੀ ਨਹੀਂ ਕਹਿਣਾ, ਸੁਲੱਖਣੀ ਇਹ ਵੀ ਅਧਿਕ ਸਹਿਤ ਕਰਨਾ। ਤੇ ਸੁਲੱਖਣੀ ਸ੍ਰੇਸ਼ਟ ਲੱਖਣਾ ਬਣੀ ਹੈ, ਇਹਦੇ ਚ ਸਤ ਸੰਤੋਖ ਦਇਆ ਧਰਮ ਹੈ, ਇਹਦੇ ਚ ਪਰਿਵਾਰ ਨੂੰ ਜੋੜਨ ਵਾਲੀ ਤੇ ਇਸ ਤਰ੍ਹਾਂ ਦੀ ਇਹਦੇ ਸੁਭਾਅ ਦੇ ਵਿੱਚ ਵਿਚਾਰ ਹੈ, ਤੇ ਇਸ ਕਰਕੇ ਸ੍ਰੇਸ਼ਟ ਲੱਖਣ ਇਹਦੇ ਵਿੱਚ
ਸਹਿਜੇ ਉਦਰ ਧਰੇ।
ਤੇ ਫਿਰ ਇਹਦੇ ਚ ਇੱਕ ਹੋਰ ਵੱਡਾ ਗੁਣ ਹੈ, ਜਿਹੜੀ ਪਹਿਲੀ ਸੀ ਉਹਦੇ ਸੰਤਾਨ ਨਾ ਹੋਈ। ਮਾਂ ਮੇਰੀ ਕਹਿੰਦੀ ਸੀ, ਪਿਓ ਕਹਿੰਦਾ ਸੀ ਵੀ ਗਾਂ ਅੱਗੇ ਔਲਾਦ ਚਾਹੀਦੀ ਹੈ, ਮੈਨੂੰ ਤਾਂ ਇਹਦਾ ਖਿਆਲ ਨਹੀਂ ਸੀ, ਪਰ ਉਹਦੇ ਬੱਚਾ ਨਾ ਹੋਇਆ ਕਿਉਂਕਿ ਉਹ ਇਸ ਤਰ੍ਹਾਂ ਦਾ ਹੀ ਚਾਲ ਚੱਲਣ ਸੀ ਉਸਦਾ। ਜਿਹੜੀ ਹੁਣ ਵਾਲੀ ਹੈ ਸਹਿਜੇ ਸੁਤੇ ਸਿੱਧ ਹੀ, ਕੋਈ ਦਵਾਈ ਬੂਟੀ ਦਾ ਯਤਨ ਨਹੀਂ ਕਰਨਾ ਪਿਆ ਵੀ ਸੰਤਾਨ ਵਾਸਤੇ ਕੋਈ ਯਤਨ ਕਰੀਏ, ਇਸ ਕਰਕੇ ਫਿਰ ਇਹ ਪੇਟ ਤੋਂ ਹੈ, ਯਾਨੀ ਬੱਚੇ ਦੀ ਉਮੀਦਵਾਰੀ ਹੈ। ਕਮਾਲੇ ਦੇ ਬਾਰੇ ਜੋ ਉਧਰ ਦੇ ਵਿੱਚ ਉਧਰੇ ਮੈਂ ਆਏ ਕੀਆ ਨਿਵਾਸ, ਇਹਨੇ ਗਰਭ ਧਰੀ ਧਾਰਨ ਕਰ ਲਿਆ ਹੈ ਯਾਰ, ਉਹ ਵੀ ਸੋਤੇ ਸਿੱਧ, ਉਹਦੇ ਲਈ ਕੋਈ ਦਵਾਈ ਬੂਟੀ ਜਾਂ ਕੋਈ ਯਤਨ ਨਹੀਂ ਕਰਨਾ ਪਿਆ। ਪਹਿਲੀ ਸੰਤਾਨਹੀਣ ਵੀ ਸੀ, ਗੁਣ ਵੀ ਚੰਗਾ ਨਹੀਂ ਸੀ ਕੋਈ, ਇਸ ਕਰਕੇ ਫਿਰ ਅਸੀਂ ਇਸ ਨੂੰ ਉਧਰ ਹਿਰਦੇ ਦੇ ਵਿੱਚ ਚੰਗੀ ਸਮਝ ਕੇ ਅਸੀਂ ਵੀ ਇਹਨੂੰ ਅਪਣਾ ਲਿਆ, ਧਾਰ ਲਿਆ ਹੈ।
ਭਲੀ ਸਰੀ ਮੋਈ ਮੇਰੀ ਪਹਿਲੀ ਬਰੀ,
ਤੇ ਬਹੁਤ ਭਲੀ ਸਰੀ ਜਣੀ ਚੰਗੀ ਹੋਈ, ਕਹਿੰਦੇ ਘਰ ਦਾ ਕਲੇਸ਼ ਮੁੱਕ ਗਿਆ। ਮੇਰੀ ਪਹਿਲੀ ਬਰੀ ਵਿਆਹੀ ਹੋਈ ਜਿਹੜੀ ਸੀ ਨਾ, ਚੰਗਾ ਉਹ ਮੋਈ ਮਰ ਗਈ, ਮੇਰੇ ਮਨ ਤੋਂ ਤਾਂ ਮਰੇ ਗਈ ਉਹ, ਸੋ ਮੂਆ ਜੇ ਮਨੋ ਵਸਾਰੇ। ਦੂਸਰਾ ਵੀ ਆਮ ਸਾਡੀ ਬੋਲੀ ਹੈ, ਕਹਿੰਦੇ ਜਾ ਮਰ ਪਰੇ, ਵੀ ਪਰੇ ਹੋ ਜਾ, ਮੇਰੇ ਦਿਲੋਂ ਮਰ ਗਿਆ ਤੂੰ। ਉਹ ਇਸ ਤਰ੍ਹਾਂ ਊ ਨਹੀਂ ਸੀ ਮਰ ਗਈ ਉਹ, ਕਹਿੰਦੇ ਵੀ ਉਹ ਚੰਗਾ ਮੇਰੇ ਦਿਲ ਚੋਂ ਮਰ ਗਈ, ਉਹ ਮੇਰੇ ਕੋਲੋਂ ਦੂਰ ਹੋ ਗਈ, ਆਪਣੇ ਆਪ ਹੀ ਹੋਈ, ਮੈਂ ਕਿਹੜਾ ਘਰੋਂ ਕੱਢੀ ਹੈ। ਤੇ ਇਸ ਪ੍ਰਕਾਰ ਫਿਰ ਇਹ ਚੰਗੀ ਹੋਈ ਗੱਲ, ਮੇਰਾ ਖਹਿੜਾ ਛੁੱਟ ਗਿਆ, ਭਗਤੀ ਚ ਹੁਣ ਵਿਘਨ ਨਹੀਂ ਪਊਗਾ, ਮੇਰੇ ਕੋਲੋਂ ਦੂਰ ਚਲੀ ਗਈ ਹੈ।
ਜੁਗ ਜੁਗ ਜੀਵਾ ਮੇਰੀ ਅਬ ਕੀ ਧਰੀ,
ਅਬ ਨਾਮ ਹੈ ਹੁਣ ਦਾ, ਹੁਣ ਦੀ ਧਰੀ ਧਾਰਨ ਕੀਤੀ ਹੋਈ ਭਾਵ ਵਿਆਹੀ ਹੋਈ ਲੋਈ ਜਿਹੜੀ ਹੈ ਇਹ ਜੁਗ ਜੁਗ, ਭਾਵ ਕਿ ਜਿਸ ਤਰ੍ਹਾਂ ਦਾ ਇਹਦਾ ਸੁਭਾਅ ਹੈ ਲੋਈ ਦਾ, ਉਹ ਕਹਿੰਦੇ ਵੀ ਜੁਗਾਂ ਜੁਗਾਂਤਰਾਂ ਦੇ ਅੰਦਰ ਜਿਉਂਦੀਆਂ ਰਹਿਣ ਇਹੋ ਜਿਹੀਆਂ ਬੀਬੀਆਂ ਤੋਂ, ਪਤੀਆਂ ਨੂੰ ਸੁੱਖ ਦਿੰਦੀਆਂ। ਇਸ ਕਰਕੇ ਜਿਵੇਂ ਇੱਕ ਅਸੀਸ ਨਿਕਲਦੀ ਹੈ ਜਦੋਂ ਕੋਈ ਸਿਆਣੇ ਪੁਰਸ਼ ਨੂੰ ਬਜ਼ੁਰਗ ਨੂੰ ਮੱਥਾ ਟੇਕਦਾ, ਉਹ ਸੋਚਦਾ ਕਹਿੰਦਾ ਜੁਗ ਜੁਗ ਜੀ, ਇਹ ਇੱਕ ਸ਼ੁਭ ਅਸੀਸ ਹੈ ਵੀ ਲੰਮੇ ਸਮੇਂ ਤੱਕ ਜੁਗਾਂ ਤੱਕ ਇਹ ਜਿਉਂਦੀ ਰਹੇ, ਇਹ ਲੋਈ ਤਾਂ ਐਸੀ ਅਮਰੀ ਹੋ ਜਾਊਗੀ ਕਿਉਂਕਿ ਸੰਤਾਂ ਦੀ ਸੇਵਾ ਕਰਦੀ ਹੈ, ਜੁਗਾਂ ਜੁਗਾਂਤਰਾਂ ਤੱਕ ਇਹਦਾ ਨਾਂ ਚੱਲੇਗਾ ਵੀ ਔਰਤ ਸੇਵਾ ਕਿਵੇਂ ਕਰਦੀ ਹੈ। ਇਹ ਮੈਂ ਵਰ ਦਿੰਦਾ ਵੀ ਲੋਈ ਤੂੰ ਤਾਂ ਜਿਉਂਦੀ ਰਹੇਗੀ ਆਪਣੇ ਸ਼ੁਭ ਆਚਾਰ ਕਰਕੇ, ਜੁਗਾਂ ਜਗੰਤਰਾਂ ਤਰੀ ਸੋਭਾ ਜਿਹੜੀ ਉਹ ਜਿਉਂਦੀ ਰਹੇਗੀ। ਤੋ ਇਸ ਪ੍ਰਕਾਰ ਕਹਿੰਦੇ ਹਨ
ਰਹਾਓ
ਅਸਥਾਈ ਦੇ ਕੇ ਅੱਗੇ ਫਰਮਾਨ ਕਰਦੇ ਹਨ ਜੀ,
ਕਹੋ ਕਬੀਰ ਜਬ ਲਹੂਰੀ ਆਈ।
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਜਦੋਂ ਲਹੂਰੀ ਛੋਟੀ ਨੂੰ ਕਹਿੰਦੇ ਨੇ, ਭਾਵ ਜਿਹੜੀ ਲੋਈ ਹੈ ਇਹ ਛੋਟੀ ਹੋ ਗਈ ਨਾ ਪਤਨੀ, ਪਹਿਲਾਂ ਤੋਂ ਦੂਸਰੀ ਸੀ ਉਹ ਵੱਡੀ ਸੀ, ਇਹ ਛੋਟੀ ਹੋ ਗਈ, ਬਾਅਦ ਚ ਵਿਆਹੀ ਜਾਂਦੀ ਹੈ। ਰਾਜੇ ਨੂੰ ਜਿਹੜੀ ਪਹਿਲਾਂ ਰਾਣੀ ਵਿਆਹੀ ਹੈ ਉਹਨੂੰ ਵੱਡੀ ਰਾਣੀ ਕਹਿੰਦੇ ਆ, ਜਿਹੜੀ ਬਾਅਦ ਚ ਆਵੇ ਉਹਨੂੰ ਛੋਟੀ ਰਾਣੀ ਕਹਿੰਦੇ। ਲੋਈ ਜਿਹੜੀ ਕਹਿੰਦੇ ਜਦੋਂ ਕਹੋ ਕਬੀਰ ਜਬ ਲਹੂਰੀ ਆਈ ਹੈ, ਛੋਟੀ ਆਈ ਹੈ, ਭਾਵ ਜਿਹੜੀ ਲੋਈ ਹੈ ਛੋਟੀ ਪਤਨੀ ਜਦੋਂ ਦੀ ਆਈ ਹੈ,
ਵੱਡੀ ਕਾ ਸੁਹਾਗ ਟਰਿਓ।
ਵੱਡੀ ਜਿਹੜੀ ਨੂਰਾਂ ਸੀ ਉਹਦਾ ਜਿਹੜਾ ਸੁਹਾਗ ਨਾਮ ਆਨੰਦ ਦਾ, ਜਿਹੜਾ ਉਹਦਾ ਸੁਹਾਗ ਆਨੰਦ ਸੀ ਉਹ ਟਰਿਓ ਟਲ ਗਿਆ। ਭਾਵ ਕਿ ਵੀ ਉਹਦਾ ਖੁਦ ਵੀ ਸੁਹਾਗ ਦਾ ਆਨੰਦ ਜਿਹੜਾ ਸੀ, ਜਿੱਥੇ ਵਿਆਹੀ ਜਾਵੇ ਉਹ ਸੁਹਾਗ ਭਾਗ ਹੁੰਦਾ ਛੱਡ ਕੇ ਚਲੀ ਗਈ, ਉਹਦਾ ਵੀ ਤਾਂ ਆਨੰਦ ਟਰਿਆ ਟਲ ਗਿਆ। ਇਹੋ ਜਿਹਾ ਵਾਤਾਵਰਨ ਕਿੱਥੇ ਮਿਲਣਾ ਹੈ? ਉਹ ਨਰਕਾਂ ਨੂੰ ਜਾਣ ਵਾਲੇ ਕੰਮ ਕਰ ਰਹੀ ਹੈ। ਇਸ ਕਰਕੇ ਜਿਹੜੀ ਵੱਡੀ ਸੀ ਉਹਦਾ ਆਨੰਦ ਜਿਹੜਾ ਹੈ, ਜੋ ਇੱਥੇ ਘਰ ਦੇ ਵਿੱਚ ਮਿਲਣਾ ਸੀ, ਸੰਤਾਂ ਦੇ ਦਰਸ਼ਨ ਹੋਣੇ ਸੀ, ਸੇਵਾ ਕਰਨੀ ਸੀ, ਬੰਦਗੀ ਕਰਨੀ ਸੀ, ਇਹ ਤਾਂ ਆਨੰਦ ਟਲ ਗਿਆ ਨਾ ਉਹਦਾ ਵੀ। ਇਸ ਕਰਕੇ ਹੁਣ ਦੱਸਦੇ ਨੇ ਅੱਗੇ,
ਲੋਹਰੀ ਸੰਗ ਭਈ ਅਬ ਮੇਰਾ।
ਅਬ ਹੁਣ ਛੋਟੀ ਭਾਵ ਲੋਈ ਉਹ ਮੇਰੇ ਸੰਗ ਨਾਲ ਭਈ ਹੋ ਗਈ ਹੈ, ਅਤੇ ਜਿਹੜੀ ਜੇਠੀ ਸੀ ਪਾਲ ਪਹਿਲੀ ਸੀ ਜਿਹੜੀ
ਜੇਠੀ ਔਰ ਧਰਿਓ,
ਤੇ ਫਿਰ ਜਿਹੜੀ ਜੇਠੀ ਵੱਡੀ ਨੂਰਾਂ ਸੀ ਨਾ ਜਿਹੜੀ ਮੇਰੀ ਪਤਨੀ, ਉਹਨੇ ਕਿਸੇ ਹੋਰ ਨੂੰ ਜਾ ਕੇ ਪਤੀ ਬਣਾ ਲਿਆ, ਉਹਨੇ ਹੋਰ ਨੂੰ ਜਿਵੇਂ ਕਹਿੰਦੇ ਫਲਾਨਾ ਸਿਰ ਧਰ ਲਿਆ, ਸਿਰ ਧਰ ਲਈ, ਤੇ ਫਲਾਨਾ ਪੁਰਸ਼ ਉਹਨੇ ਸਿਰ ਧਰ ਲਿਆ, ਪਾਵੋ ਨੇ ਪਤੀ ਬਣਾ ਲਿਆ, ਤੇ ਜੇਠੀ ਨੇ ਹੋਰ ਧਰਿਓ ਆਪਣੇ ਸਿਰ ਦਾ ਸੁਹਾਗ ਹੋਰ ਬਣਾ ਲਿਆ ਉਹਨੇ, ਉਹ ਭਾਈ ਛੱਡ ਕੇ ਚਲੀ ਗਈ, ਮੈਂ ਤਾਂ ਸ਼ੁਕਰ ਕੀਤਾ, ਇਹ ਬੁਲਾ ਹੀ ਸੀ, ਮੇਰਾ ਕਰਮ ਪੂਰਾ ਹੋ ਗਿਆ ਪ੍ਰਲਬਧ, ਇਸ ਕਰਕੇ ਮੈਂ ਤਾਂ ਪਰਮਾਤਮਾ ਦੇ ਭਾਣੇ ਵਿੱਚ ਰਹਿ ਕੇ ਨਿਭਾਈ, ਪਰ ਕਲੇਸ਼ ਬੜਾ ਰਹਿੰਦਾ ਸੀ। ਹੁਣ ਪਰਮਾਤਮਾ ਨੇ ਕਲੇਸ਼ ਦੂਰ ਕਰਨਾ ਸੀ, ਉਹ ਆਪ ਹੀ ਚਲੀ ਗਈ, ਸਾਡੇ ਜੁੰਮੇ ਨਹੀਂ ਲੱਗੇ, ਨਾ ਮੇਰੀ ਮਾਂ ਨੂੰ ਕਹਿ ਸਕਦੀ ਵੀ ਨੂੰਹ ਘਰੋਂ ਕੱਢ ਤੀ, ਨਾ ਪਿਓ ਨੂੰ ਕਹਿ ਸਕਦਾ ਕੋਈ ਨੂੰਹ ਘਰੋਂ ਕੱਢ ਦਿੱਤੀ, ਨਾ ਮੈਨੂੰ ਕਹਿ ਸਕਦਾ ਵੀ ਕਬੀਰ ਨੇ ਜੀ ਪਤਨੀ ਛੱਡ ਦਿੱਤੀ, ਉਹ ਆਪ ਹੀ ਚਲੀ ਗਈ ਹੈ, ਮੈਨੂੰ ਛੱਡ ਕੇ ਹੋਰ ਪੁਰਸ਼ ਕਰ ਲਿਆ ਉਸਨੇ, ਚੰਗਾ ਮੇਰੇ ਕੋਲੋਂ ਲੱਥ ਗਈ ਹੈ। ਇਸ ਹੀ ਬਾਜ ਅਰਥ, ਇਹ ਪਹਿਲੇ ਅਰਥ ਦੇ ਵਿੱਚ ਕਬੀਰ ਸਾਹਿਬ ਜੀ ਨੇ ਇਹ ਵੀ ਸਮਝਾਇਆ ਹੈ ਵੀ ਜਿਹੜੇ ਕੁਸੰਗੀ ਸੰਬੰਧੀ ਕਰਕੇ ਨਾ ਬੰਦਾ ਦੁੱਖ ਨੂੰ ਇਹ ਪ੍ਰਾਪਤ ਹੁੰਦਾ, ਸੁੱਖ ਨਹੀਂ ਮਿਲਦਾ, ਜਿਹੜੇ ਸਤਸੰਗੀਆਂ ਸਾਥੀਆਂ ਕਰਕੇ ਸੁੱਖ ਪ੍ਰਾਪਤ ਹੁੰਦਾ। ਸਤਸੰਗਤ ਦਾ ਅੰਗੀਕਾਰ ਤੇ ਕੁਸੰਗਤ ਦਾ ਤਿਆਗ ਦਰਸਾਇਆ ਗਿਆ ਇਹਦੇ ਵਿੱਚ, ਯਾਨੀ ਖੋਟੇ ਪੁਰਸ਼ਾਂ ਨੂੰ ਛੱਡਣਾ, ਚੰਗੇ ਪੁਰਸ਼ਾਂ ਦਾ ਸਤਿਕਾਰ ਕਰਨਾ, ਇਹਦੇ ਵਿੱਚ ਬਾਜ ਦੇ ਵਿੱਚ ਵੀ ਸਿਧਾਂਤ ਹੈ। ਹੁਣ ਜਗਿਆਸੂਆਂ ਨੂੰ ਇਸੇ ਦਾ ਪ੍ਰਮਾਣ ਬਣਾ ਕੇ ਅੱਗੇ ਜਗਿਆਸੂ ਜਨਾਂ ਨੂੰ ਸਮਝਾਉਂਦੇ ਹਨ ਜੇ
ਪਹਿਲੀ ਕੁਰੂਪ ਕੁਜਾਤ ਕੁਲੱਖਣੀ।
ਇਹਦੇ ਵਿੱਚ ਹੁਣ ਜਿਵੇਂ ਨੂਰਾਂ ਤੇ ਲੋਈ ਦੋ ਔਰਤਾਂ, ਇਹਨਾਂ ਦੋਨਾਂ ਦੇ ਥਾਂ ਕੁਬੁੱਧੀ ਤੇ ਸਬੁੱਧੀ, ਇਹ ਦੋ ਇਸਤਰੀਆਂ ਦੇ ਰੂਪਕ ਵਿੱਚ ਕਥਨ ਕਰ ਰਹੇ ਨੇ। ਪਹਿਲੀ ਕੁਰੂਪ ਕੁਜਾਤ ਕੁਲੱਖਣੀ, ਪਹਿਲੀ ਕੌਣ ਹੈ? ਕੁਬੁੱਧੀ ਜਿਹੜੀ ਹੈ, ਖੋਟੀ ਬੁੱਧੀ ਜਿਹੜੀ ਹੈ, ਤੇ ਉਹ ਕੈਸੀ ਹੈ ਜਿਹੜੀ ਖੋਟੀ ਬੁੱਧੀ ਹੈ? ਕੁਰੂਪ ਦਿਲ ਦੀ ਸਿਪਾਹੀ ਤੋਂ ਰਹਿਤ ਹੈ, ਦਿਲ ਸਾਫ਼ ਨਹੀਂ ਹੁੰਦਾ ਖੋਟੀ ਬੁੱਧੀ ਵਾਲੇ ਦਾ। ਕੁਜਾਤ, ਤੇ ਉਹ ਫਿਰ ਖੋਟਾ ਗਿਆਤ ਜਿਹਨੂੰ ਹੋਵੇ ਉਹ ਖੋਟੀ ਗਿਆਤ ਵਾਲੀ ਹੈ। ਕੋ ਜਾਤ ਕੋ ਨਾਮ ਖੋਟੀ ਸੰਗਤ ਵਿੱਚੋਂ ਕਬੁੱਧੀ ਪੈਦਾ ਕਿੱਥੋਂ ਹੋਈ ਹੈ? ਕੋ ਖੋਟੀ, ਖੋਟੀ ਸੰਗਤ ਵਿੱਚੋਂ ਜਾਤ ਪੈਦਾ ਹੋਈ ਸੀ। ਉਹ ਮਾੜੀ ਬੁੱਧੀ ਕਿੱਥੋਂ ਪੈਦਾ ਹੁੰਦੀ ਹੈ? ਮਾੜੇ ਬੰਦਿਆਂ ਕੋਲ ਬੈਠਣ ਕਰਕੇ। ਅਤੇ ਉਹ ਜਿਹੜੀ ਹੈ ਕੁਲੱਖਣੀ, ਕੁਲੱਖਣੀ ਦਾ ਕੁਲ ਖਣੀ, ਦੈਵੀ ਗੁਣਾਂ ਦੀ ਕੁੱਲ ਨੂੰ ਬੰਸ ਨੂੰ ਖਣੀ ਖਾਣ ਵਾਲੀ ਸੀ, ਜਾਂ ਖੋਟੇ ਜਿਹੜੇ ਕਾਮ ਕਰੋ ਲੋਭ ਮੋਹ ਹੰਕਾਰ ਆਦਿ ਇਹਨਾਂ ਲੱਛਣਾਂ ਵਾਲੀ ਸੀ ਉਹ, ਇਸ ਕਰਕੇ
ਸਾਹੋਰੇ ਪੀਏ ਬੁਰੀ,
ਉਹ ਜਿਹੜੀ ਕਬੂਦੀ ਹੈ ਸਹੁਰਾ ਪਰ ਕੀ ਹੈ ਪਰਲੋਕ, ਅਤੇ ਪੀਆ ਪੇਕਾ ਕਰਕੇ ਜਿਹੜਾ ਮਾਤ ਲੋਕ, ਇਹਨਾਂ ਦੋਨਾਂ ਲੋਕਾਂ ਦੇ ਵਿੱਚ ਉਸ ਨੇ ਮੈਨੂੰ ਬੁਰੀ ਕਰ ਦਿੱਤਾ ਸੀ। ਜੀਵਾਤਮਾ ਕਹਿੰਦਾ ਇੱਕ ਬੁੱਧੀ ਨੇ ਮੈਨੂੰ ਬੁਰਾ ਕਰ ਦਿੱਤਾ ਸੀ, ਇਸ ਕਰਕੇ ਬੜਾ ਤੰਗ ਸੀ ਮੈਂ ਇਹਦੇ ਕੋਲੋਂ।
ਅਬ ਕੀ ਸਰੂਪ ਸੁਜਾਨ ਸੁਲੱਖਣੀ,
ਅਬ ਹੁਣ ਇਹਦੀ ਪਾਪ ਕੇ ਜਿਹੜੀ ਹੋਣ ਵਾਲੀ ਹੈ ਉਹ ਸੁਬੁੱਧ ਪ੍ਰਾਪਤ ਹੋ ਗਈ ਹੈ, ਬੁੱਧ ਬਦਲੀ ਸਿੱਧ ਪਾਈ, ਵਿਵੇਕ ਬੁੱਧ ਹੈ, ਸ੍ਰੇਸ਼ਟ ਬੁੱਧੀ ਹੈ, ਵਿਵੇਕ ਬੁੱਧ ਸਤਿਗੁਰ ਤੇ ਪਾਈ, ਸਤਸੰਗ ਦੇ ਵਿੱਚੋਂ ਮਿਲੀ। ਇਹ ਫਿਰ ਅਬ ਕੀ ਸਰੂਪ ਸੁਜਾਨ ਸੁਲੱਖਣੀ, ਇਹ ਸਰੂਪ ਦਿਲ ਦੀ ਸਫਾਈ ਕਰਨ ਵਾਲੀ ਹੈ, ਸ੍ਰੇਸ਼ਟ ਬੁੱਧੀ ਜਿਹੜੀ ਹੈ, ਸੁਜਾਨ ਸ੍ਰੇਸ਼ਟ ਗਿਆਤ ਵਾਲੀ ਹੈ, ਸਤ ਸੰਤੋਖ ਆਦਿ ਇਹ ਸ੍ਰੇਸ਼ਟ ਲੱਖਣਾਂ ਵਾਲੀ ਹੈ, ਇਹ ਸ੍ਰੇਸ਼ਟ ਲੱਖਣ ਸਤ ਸੰਤੋਖ ਦਇਆ ਧਰਮ ਆਦਿ, ਤੇ ਇਸ ਕਰਕੇ
ਸਹਿਜ ਉਦਰ ਧਰੀ,
ਸਹਿਜ ਸੁਤੇ ਸਿੱਧ ਹੀ ਭਾਉ ਭਗਤੀ ਦੇ ਦੇਣ ਵਾਲੀ ਹੈ, ਅਸੀਂ ਉਦਰ ਹਿਰਦੇ ਚ ਧਰੀ ਧਾਰਨ ਕਰ ਲਈ ਹੈ, ਸ੍ਰੇਸ਼ਟ ਜਿਹੜੀ ਮਤ ਹੈ ਉਹਨੂੰ ਧਾਰਨ ਕਰ ਲਿਆ। ਤੋ ਇਸ ਕਰਕੇ ਐਸੀ ਜਿਹੜੀ ਮਤ ਹੈ ਸ੍ਰੇਸ਼ਟ, ਇਹ ਸੁਖ ਦੇਣ ਵਾਲੀ ਹੈ। ਉਤਮ ਮਤ ਮੇਰੇ ਹਿਰਦੇ ਤੋਂ ਆਓ, ਧਿਆਵੋ ਗਾਵੋ ਗੁਣ ਗੋਬਿੰਦ, ਤੇ ਇਹ ਇਸ ਬਿਰਤੀ ਦੇ ਨਾਲ ਧਿਆਊਗਾ ਨਾ। ਤੇ ਇਸ ਕਰਕੇ ਅੱਗੇ ਦੱਸਦੇ ਹਨ,
ਭਲੀ ਸਰੀ ਮੋਈ ਮੇਰੀ ਪਹਿਲੀ ਬਰੀ,
ਬਹੁਤ ਭਲੀ ਚੰਗੀ ਹੋ ਗਈ ਮੇਰੀ ਪਹਿਲੀ ਬਰੀ, ਵਿਆਹੀ ਹੋਈ ਭਾਵ ਅੰਗੀਕਾਰ ਕੀਤੀ ਹੋਈ, ਵਿਆਹਣ ਤੋਂ ਬਾਅਦ ਅੰਗੀਕਾਰ ਕੀਤੀ ਹੋਈ, ਜਿਹੜੀ ਕਬੁੱਧੀ ਸੀ ਨਾ ਮੂਈ ਮਰ ਗਈ, ਭਾਵ ਕੀ ਆ ਨਾਸ ਹੋ ਗਈ ਹੈ।
ਜੁਗ ਜੁਗ ਜੀਵ ਮੇਰੀ ਅਬ ਕੀ ਧਰੀ,
ਜਿਹੜੀ ਅਬ ਹੁਣ ਦੀ ਬਰੀ ਵਿਆਹੀ ਹੋਈ ਭਾਵ ਧਾਰਨ ਕੀਤੀ ਹੋਈ ਇਸ ਬੁੱਧੀ ਹੈ, ਸ੍ਰੇਸ਼ਟ ਬੁੱਧੀ ਹੈ, ਇਹ ਤਾਂ ਜੁਗਾਂ ਜੁਗਾਂ ਤੱਕ ਜਿਉਂਦੀ ਰਹੇ। ਭਾਵ ਕੀ ਹੈ ਵੀ ਸਮਤੀ ਜੁਗਾਂ ਜੁਗਾਂ ਚ ਵੀ ਜੀਵਾਂ ਨੂੰ ਆਤਮ ਗਿਆਨ ਦੇਣ ਵਾਲੀ ਹੈ, ਇਹ ਤਾਂ ਜਿਉਂਦੀ ਰਹੇ ਸੰਸਾਰ ਦੇ ਵਿੱਚ, ਸ੍ਰੇਸ਼ਟ ਬੁੱਧੀ ਜਿਹੜੀ ਹੈ ਜਿਹਦੇ ਕੋਲ ਜਾਊਗੀ ਸੁਖ ਦੇਊਗੀ। ਇਸ ਕਰਕੇ ਫਰਮਾਇਆ ਹੈ
ਰਹਾਉ,
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਕਹੋ ਕਬੀਰ ਜਬ ਲਹੁਰੀ ਆਈ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਜਦੋਂ ਲਹੁਰੀ ਛੋਟੀ ਭਾਵ ਨਿਮਰਤਾ ਵਾਲੀ ਸਮਤੀ ਆ ਕੇ ਪ੍ਰਾਪਤ ਹੋਈ, ਕਿਉਂਕਿ ਸਮਤਵਾਦ ਜਿਹੜੀ ਹੈ ਨਾ ਸਾਧ ਸਿੰਘ ਜੀ, ਤੇ ਇਹ ਬਾਤ ਦੇ ਵਿੱਚ ਆਉਂਦੀ ਹੈ ਕਿਉਂਕਿ ਸਤਸੰਗਤ ਕਰਦੇ ਹੋਏ ਪ੍ਰਾਪਤ ਹੁੰਦੀ ਹੈ। ਨੀਵੀਂ ਇਹਨੂੰ ਤਾਂ ਕਿਹਾ ਵੀ ਨਿਮਰਤਾ ਦੇ ਗੁਣ ਵਾਲੀ ਹੈ, ਤਾਂ ਇਹਨੂੰ ਛੋਟੀ ਕਿਹਾ ਹੈ, ਨਿਮਰਤਾ ਦੇ ਗੁਣ ਵਾਲੀ ਹੋਣ ਕਰਕੇ ਛੋਟੀ ਕਿਹਾ, ਉਹ ਛੋਟਾ ਪਾਣੀ ਨਿਮਰਤਾ ਰੂਪ ਛੋਟਾ ਪਾਣਾ ਇਹਦੇ ਵਿੱਚ। ਤੋ ਇਸ ਕਰਕੇ ਇਹ ਜਿਹੜੀ ਸੀ ਲਹਿਰੀ ਨਾਮ ਛੋਟੀ ਦਾ ਭਾਵ ਨਿਮਰਤਾ ਵਾਲੀ ਜਿਹੜੀ ਇਹ ਗੁਣਾਂ ਨੇ ਮੇਰੇ ਹਿਰਦੇ ਦੇ ਨਾਲ ਪ੍ਰਾਪਤ ਕਰ ਦਿੱਤੀ ਹੈ, ਗੁਰੂ ਦੀ ਕਿਰਪਾ ਨਾਲ ਮੇਰੇ ਹਿਰਦੇ ਨੂੰ ਪ੍ਰਾਪਤ ਹੋਈ ਹੈ। ਭਾਵ ਕੀ ਹੈ ਵੀ ਅਸੀਂ ਸੁਬੁੱਧੀ ਧਾਰਨ ਕਰ ਲਈ ਹੈ। ਹੁਣ ਅੱਗੇ ਦੱਸਦੇ ਨੇ
ਵੱਡੀ ਕਾ ਸੁਹਾਗ ਟਰਿਓ,
ਤੇ ਜਿਹੜੀ ਵੱਡੀ ਸੀ ਤੇ ਵੱਡੀ ਕਿਹੜੀ ਹੈ, ਉਹ ਕਬੁੱਧੀ ਸੀ ਜਿਹੜੀ ਪਹਿਲਾਂ ਧਾਰਨ ਕੀਤੀ ਹੋਈ, ਇਹ ਨਿਮਰਤਾ ਵਾਲੀ ਸਮਤ ਆ ਗਈ ਹੈ, ਪ੍ਰਾਪਤ ਹੋ ਗਈ, ਤੇ ਹੰਕਾਰ ਦੇ ਸਹਿਤ ਜਿਹੜੀ ਕਬੁੱਧੀ ਸੀ ਤੇ ਉਹਦਾ ਸੁਹਾਗ ਨਾਮ ਹੁੰਦਾ ਆਨੰਦ ਦਾ, ਉਹਦਾ ਆਨੰਦ ਹੁਣ ਟਰਿਓ ਟਲ ਗਿਆ। ਜਿਹੜਾ ਉਹਦੇ ਵਿੱਚੋਂ ਆਨੰਦ ਆਉਂਦਾ ਸੀ ਨਾ ਕਬੁੱਧੀ ਚੋਂ, ਮਾੜੀਆਂ ਚੀਜ਼ਾਂ ਦੇਖਣੀਆਂ, ਅੱਖਾਂ ਨਾਲ ਮਾੜੀਆਂ ਸੁਣਨੀਆਂ, ਆਨੰਦ ਤਾਂ ਆਉਂਦਾ ਹੀ ਸੀ ਉਹਦੇ ਵਿੱਚ ਵੀ, ਉਹ ਨਹੀਂ ਕਹਿੰਦੇ ਹੁਣ ਰਿਹਾ, ਉਹਦਾ ਆਨੰਦ ਟਲ ਗਿਆ, ਉਹਦੇ ਵਿੱਚ ਕੋਈ ਸੁੱਖ ਪ੍ਰਤੀਤ ਹੀ ਨਹੀਂ ਹੋ ਰਿਹਾ। ਵੀ ਇਹ ਤਾਂ ਲੱਗਦਾ ਹੈ ਸੁੱਖ, ਵੀ ਇਹ ਤਾਂ ਦੁੱਖਾਂ ਨੂੰ ਜਨਮ ਦੇਣ ਵਾਲੀ ਹੈ, ਇਹ ਸਮਝ ਆ ਗਈ ਹੈ।
ਲਹੋਰੀ ਸੰਗ ਭਈ ਅਬ ਮੇਰੇ,
ਇਹ ਛੋਟੀ ਸੁਬੁੱਧੀ ਹੁਣ ਗੁਰਾਂ ਦੁਆਰਾ ਮੇਰੇ ਹਿਰਦੇ ਨੂੰ ਪ੍ਰਾਪਤ ਹੋਈ ਹੈ, ਭਾਵ ਕੀ ਵੀ ਅਸੀਂ ਇਹਨੂੰ ਧਾਰਨ ਕਰ ਲਿਆ ਹੈ।
ਜੇਠੀ ਔਰ ਧਰਿਓ,
ਜੇਠੀ ਜਿਹੜੀ ਵੱਡੀ ਕਬੁੱਧੀ ਸੀ ਉਹਨੇ ਹੋਰ ਕੋਈ ਅਗਿਆਨੀ ਨੂੰ ਜਾ ਕੇ ਧਾਰਨ ਕਰ ਲਿਆ, ਜਿਵੇਂ ਨੂਰਾਂ ਹੋਰ ਦੇ ਜਾ ਬੈਠੀ ਨਾ, ਹੁਣ ਮੇਰੇ ਕੋਲੋਂ ਤਾਂ ਕਬੁੱਧੀ ਚਲੀ ਗਈ, ਉਹ ਕਿਸੇ ਹੋਰ ਅਗਿਆਨੀ ਨੂੰ ਜਾ ਫੜਿਆ ਉਹਨੇ, ਤੇ ਇਸ ਪ੍ਰਕਾਰ ਇਹਦੇ ਦੁਆਰਾ ਹੀ ਬ੍ਰਹਮ ਗਿਆਨ ਦੇ ਦਿੱਤਾ। ਤੇ ਹੁਣ ਜਿਸ ਪ੍ਰਕਾਰ ਅੱਗੇ ਸ਼ਬਦ ਆ ਰਿਹਾ ਸੁਣੋ ਜੀ,
ਆਸਾ
ਆਸਾ ਰਾਗ ਦੇ ਅੰਦਰ ਹੀ ਕਬੀਰ ਸਾਹਿਬ ਜੀ ਦੀ ਇਹ ਵੀ ਘਰ ਦੀ ਕਹਾਣੀ ਦੇ ਨਾਲ ਹੀ ਸ਼ਬਦ ਦਾ ਜਿਹੜਾ ਵਾਤਾਵਰਣ ਬ੍ਰਹਮ ਗਿਆਨ ਇਹਦੇ ਦੂਸਰੇ ਅਰਥ ਵਿੱਚ ਹੈ ਅਤੇ ਭਗਤ ਕਬੀਰ ਸਾਹਿਬ ਜੀ ਅਤੇ ਬਹੁਤ ਜਿਹੜੀ ਇਹਨਾਂ ਦੀ ਪ੍ਰਸਿੱਧੀ ਹੋਈ ਅਤੇ ਉਹਨਾਂ ਦੇ ਘਰ ਬਹੁਤ ਸਾਰੇ ਮਹਾਤਮਾ ਆਉਂਦੇ ਜਾਂਦੇ ਸੀ ਅਤੇ ਕਬੀਰ ਜੀ ਅਤੇ ਲੋਹੀ ਜੀ ਉਹਨਾਂ ਦੀ ਬਹੁਤ ਸੇਵਾ ਕਰਦੇ ਸੀ ਅਤੇ ਲੋਹੀ ਜੀ ਦੇ ਪੇਕੇ ਘਰ ਵਿੱਚ ਲੋਹੀ ਦਾ ਨਾਮ ਸੀ ਧਨਵੰਤੀ। ਇਹ ਲੋਹੀ ਤਾਂ ਇੱਥੇ ਆ ਕੇ ਕਹਿਣ ਲੱਗਿਆ, ਪਹਿਲਾਂ ਇਹਦੇ ਸਹੁਰੇ ਪੇਕਿਆਂ ਦੇ ਨਾਮ ਵੱਖਰੇ ਵੱਖਰੇ ਕਈ ਵਾਰੀ ਹੋ ਜਾਂਦੇ ਆ। ਉਹ ਧਨਵੰਤੀ ਨਾਮ ਸੀ, ਸੇਵਾ ਤੋਂ ਖੁਸ਼ ਹੋ ਕੇ ਸਾਧੂਆਂ ਨੇ ਉਹਦਾ ਨਾਮ ਜਿਹੜਾ ਨਾ ਉਹ ਦੂਸਰਾ ਪਕਾ ਦਿੱਤਾ, ਉਹਨੂੰ ਕਿਹਾ ਕਿ ਰਾਮ ਨੂੰ ਜਾਣਨ ਵਾਲੀ, ਇਸ ਕਰਕੇ ਉਹਦਾ ਨਾਮ ਜਿਹੜਾ ਉਹਨਾਂ ਨੇ ਬਦਲ ਕੇ ਰਾਮਜਨੀਆਂ ਰੱਖ ਲਿਆ, ਰਾਮ ਨੂੰ ਜਾਣਨ ਵਾਲੀ, ਵੀ ਇਹ ਰਾਮ ਦੇ ਪਿਆਰਿਆਂ ਦੀ ਸੇਵਾ ਜਾਣਨ ਵਾਲੀ। ਪਰ ਕਬੀਰ ਦੀ ਮਾਤਾ ਨੂੰ ਇਹ ਗੱਲ ਚੰਗੀ ਨਾ ਲੱਗੀ, ਉਹ ਆਪਣੀ ਇੱਕ ਦਿਨ ਗੁਆਂਢਣ ਕੋਲ ਜਾ ਕੇ ਨਾ ਸਾਧੂਆਂ ਦੀ ਨਿੰਦਿਆ ਲੱਗ ਗਈ ਕਰਨ। ਉਧਰੋਂ ਕਬੀਰ ਸਾਹਿਬ ਆ ਗਏ, ਮਾਤਾ ਨਿੰਦਿਆ ਕਰਦੀ ਸੀ ਸਾਧੂਆਂ ਦੀ, ਤੇ ਮਾਤਾ ਜੀ ਨੂੰ ਫਿਰ ਉਪਦੇਸ਼ ਦਿੱਤਾ। ਪਹਿਲਾਂ ਮਾਤਾ ਦੀ ਵਾਰਤਾਲਾਪ ਜਿਹੜੀ ਹੈ ਨਾ, ਜਿਹੜੀ ਗੁਆਂਢਣ ਨੂੰ ਕਹਿ ਰਹੀ ਸੀ, ਪਹਿਲਾਂ ਤਾਂ ਉਹ ਕਬੀਰ ਸਾਹਿਬ ਨੇ ਸ਼ਬਦ ਵਿੱਚ ਗੁੰਥਨ ਕੀਤੀ, ਫਿਰ ਉਹਦੇ ਵਿੱਚ ਫਿਰ ਕਬੀਰ ਸਾਹਿਬ ਨੇ ਆਪਣੀ ਮਾਤਾ ਨੂੰ ਉਪਦੇਸ਼ ਦਿੱਤਾ। ਤੇ ਉਸ ਵੇਲੇ ਕਹਿੰਦੇ ਹਨ ਕਿ ਮੇਰੀ ਮਾਤਾ ਨੇ ਐਸਾ ਕਿਹਾ, ਆਸਾ ਰਾਗ ਦੇ ਅੰਦਰ ਸ਼ਬਦ ਉਚਾਰਿਆ ਜੇ
ਮੇਰੇ ਬਹੁਰੀਆ ਕੋ ਧਨੀਆ ਨਾਓ।
ਕਹਿੰਦੇ ਗੁਆਂਢ ਨੂੰ ਕਹਿੰਦੀ, ਲੈ ਭੈਣੇ ਵੀ ਜਿਹੜੀ ਮੇਰੀ ਬਹੁਰੀਆ ਨੂੰਹ ਹੈ ਨਾ, ਇਹਦਾ ਬੜਾ ਸੋਹਣਾ ਨਾਂ ਸੀ, ਧਨਵੰਤੀ ਸੀ ਇਹਦਾ ਨਾਂ, ਧਨੀਆ ਤੇ ਧਨਵੰਤੀ ਜਾਣਨ। ਪਰ ਕਹਿੰਦੇ ਦੇਖੋ ਇਹਨਾਂ ਸਾਧਾਂ ਦੀ ਕੀ ਮੱਤ ਮਾਰੀ ਗਈ ਹੈ, ਕਿੰਨਾ ਸੋਹਣਾ ਨਾਂ ਸੀ ਮੇਰੀ ਨੂੰਹ ਦਾ, ਇਹ ਕੁਛ ਹੋਰ ਏ ਕਹਿਣ ਲੱਗੇ।
ਲੈ ਰੱਖਿਓ ਰਾਮ ਜਨੀਆ ਨਾਓ।
ਕਹਿੰਦੇ ਲਓ, ਕਹਿੰਦੇ ਲੈ ਕੇ, ਲੈ ਕਰਕੇ ਇਹਦਾ ਨਾਂ ਰਾਮ ਜਨੀਆ ਰੱਖਿਓ, ਰੱਖ ਦਿੱਤਾ। ਉਹ ਕਾਰਨ ਕੀ ਹੈ ਵੀ ਮਾਂ ਨੂੰ ਕਿਉਂ ਇੰਨਾ ਗੁੱਸਾ ਲੱਗਿਆ? ਪੂਰਬ ਦੇ ਇਲਾਕੇ ਵਿੱਚ ਰਾਮ ਜਨੀਆ ਬੇਸਵਾ ਨੂੰ ਕਹਿੰਦੇ ਨੇ, ਇਸ ਕਰਕੇ ਉਹ ਸਾਧੂ ਮਹਾਤਮਾ ਤਾਂ ਲੋਹੀ ਨੂੰ ਰਾਮ ਪਰਮੇਸ਼ਰ ਦੀ ਜਾਣਕਾਰੀ ਰੱਖਣ ਕਰਕੇ, ਰਾਮ ਨਾਮ ਜਪਣ ਕਰਕੇ ਰਾਮ ਜਨੀਆਂ, ਰਾਮ ਦੇ ਜਾਣਨ ਵਾਲੀ ਕਹਿੰਦੇ ਸੀ। ਪਰ ਕਬੀਰ ਸਾਹਿਬ ਦੀ ਮਾਤਾ ਨੇ ਇਹਦਾ ਅਰਥ ਬੇਸਵਾ ਸਮਝ ਲਿਆ, ਇਸ ਕਰਕੇ ਤਾਂ ਨਿੰਦਿਆ ਕਰਦੀ ਹੈ। ਫਿਰ ਅੱਗੇ ਹੋਰ ਕਹਿੰਦੀ ਹੈ,
ਇਨ ਮੁੰਡੀਆਂ ਨਾ ਮੇਰਾ ਘਰ ਧੁੰਦਰਾਵਾ।
ਇਨ ਮੁੰਡੀਆਂ ਨੇ, ਵੈਰਾਗੀ ਸਾਧੂਆਂ ਨੇ ਤਾਂ ਮੇਰਾ ਘਰ ਧੁੰਦਰਾਵਾ ਘੱਟੇ ਦੇ ਵਿੱਚ ਰਲਾ ਦਿੱਤਾ ਤੇ ਧੂੜ ਚ ਮਿਲਾ ਦਿੱਤਾ ਸਾਨੂੰ ਤਾਂ, ਮੇਰੀ ਨੂੰਹ ਨੂੰ ਇਹੋ ਜਿਹਾ ਨਾਮ ਰਾਮ ਜਨੀਆ, ਦੱਸੋ ਮੇਰੀ ਨੂੰਹ ਕਿੰਨੀ ਲਾਇਕ ਹੈ, ਅੱਖ ਭਰ ਕੇ ਕਿਸੇ ਵੱਲ ਨਹੀਂ ਦੇਖਦੀ, ਤੇ ਇਉਂ ਸਾਡੀ ਤਾਂ ਮਿੱਟੀ ਪਲੀਤ ਕਰ ਦਿੱਤੀ ਇਹਨਾਂ ਨੇ।
ਬਿਟਵਹਿ ਰਾਮ ਰਮਊਆ ਲਾਵਾ।
ਤੇ ਫਿਰ ਮੇਰੇ ਬਿਟਵਹਿ ਨਾਮ ਹੈ ਬੇਟੇ ਦਾ, ਮੇਰਾ ਜਿਹੜਾ ਬੇਟਾ ਕਬੀਰ, ਇਹਨੂੰ ਰਾਮ ਰਾਮ ਜਿਹੜਾ ਭਾਵ ਰਾਮ ਕਹਿਣ ਦਾ, ਰਮਊਆ ਨਾਮ ਹੈ ਉਚਾਰਨ ਕਰਨ ਦਾ, ਰਾਮ ਦੇ ਰਮਊਆ ਉਚਾਰਨ ਕਰਨ ਵਿੱਚ ਲਾਵਾ ਲਗਾ ਦਿੱਤਾ। ਕੋਈ ਰਾਮ ਮਾੜੀ ਚੀਜ਼ ਦਾ ਹੈ ਨਹੀਂ ਸੀ, ਉਹਦਾ ਕਾਰਨ ਕੀ ਹੈ, ਕਹਿੰਦੇ ਵੀ ਸਾਡੇ ਮੁਸਲਮਾਨਾਂ 'ਚ ਤਾਂ ਰਾਮ ਕੋਈ ਕਹਿੰਦਾ ਹੀ ਨਹੀਂ, ਇਹ ਪੁੱਠਾ ਕਰਮ, ਅਸੀਂ ਅੱਲਾ ਕਹਿੰਦੇ ਹਾਂ, ਖੁਦਾ ਕਹਿੰਦੇ ਹਾਂ, ਇਹ ਰਾਮ ਕਹਿਣ ਲਾ ਦਿੱਤਾ। ਇਹਨਾਂ ਬਰਾਗੀ ਸਾਧੂਆਂ ਨੇ ਸਾਡਾ ਘਰ ਬਰਬਾਦ ਕੀਤਾ, ਮੇਰੇ ਪੁੱਤਰ ਨੂੰ ਵੀ ਉਲਟੀ ਸਿੱਖਿਆ ਦਿੰਦੇ ਹਨ ਅਤੇ ਨੂੰਹ ਦਾ ਨਾਮ ਇਹ ਰੱਖ ਦਿੱਤਾ ਹੈ। ਤੇ ਹੁਣ ਅੱਗੇ ਦੱਸਦੇ ਹਨ ਜੀ,
ਰਹਾਓ
ਅਸਥਾਈ ਦੇ ਕੇ ਫਿਰ ਹੁਣ ਕਬੀਰ ਸਾਹਿਬ ਜੀ ਫਿਰ ਆਪਣੀ ਮਾਤਾ ਨੂੰ ਇਹ ਉੱਤਰ ਦੇ ਵਿੱਚ ਉਪਦੇਸ਼ ਕਥਨ ਕਰਦੇ ਨੇ ਕਿ ਮਾਤਾ ਤੂੰ ਸਮਝ ਤੋਂ ਕਮਲ ਹੈ, ਐਸੀ ਗੱਲ ਨਹੀਂ ਹੈ ਜੋ ਤੂੰ ਕਹਿ ਰਹੀ ਹੈ।
ਕਹਿਤ ਕਬੀਰ ਸੁਣੋ ਮੇਰੀ ਮਾਈ।
ਭਗਤ ਕਬੀਰ ਜੀ ਕਹਿੰਦੇ ਮੇਰੀ ਸਾਡੀ ਮਾਤਾ ਸੁਣੋ, ਸੁਣਨਾ ਕਰੋ, ਤੇ ਤੂੰ ਇਹਨਾਂ ਦੀ ਨਿੰਦਿਆ ਕਿਉਂ ਕਰਦੀ ਹੈ?
ਇਨ ਮੁੰਡੀਆਂ ਨਾ ਮੇਰੀ ਜਾਤ ਗਵਾਈ।
ਇਨ ਮੁੰਡੀਆਂ ਨੂੰ ਸਾਧੂ ਮਹਾਤਮਾ ਨੇ ਤਾਂ ਮੇਰੀ ਸਾਡੀ ਜਾਤ ਪਾਤ ਦੀ ਜਿਹੜੀ ਹੈ ਨਾ, ਲੋਕੀ ਘਿਰਣਾ ਕਰਦੇ ਸੀ ਵੀ ਜਲਾ ਹੈ, ਸ਼ੂਦਰ ਹੈ, ਇਹ ਜਾਤ ਪਾਤ ਜਿਹੜੀ ਹੈ ਗਵਾ ਦਿੱਤੀ ਹੈ, ਭਾਵ ਨੀਚ ਜਾਤ ਜੁਲਾਹੇ ਤੋਂ ਅਚੁੱਤ ਗੋਤਰੀ ਪਰਮੇਸ਼ਰ ਦੀ ਜਾਤ ਵਾਲਾ ਬਣਾ ਦਿੱਤਾ, ਉਹਦੀ ਗਿਆਤ ਵਾਲਾ ਬਣਾ ਦਿੱਤਾ, ਇਸ ਕਰਕੇ ਤੂੰ ਉਸਤਤ ਕਰ, ਇਹ ਬੇਸਵਾ ਨਹੀਂ ਕਹਿੰਦੇ ਤੇਰੀ ਨੂੰਹ ਨੂੰ, ਇਹ ਤਾਂ ਨਾਮ ਜਪਣ ਵਾਲੀ ਕਹਿੰਦੇ ਨੇ, ਉਸਤਤ ਕਰਦੇ ਨੇ। ਇਉਂ ਕਬੀਰ ਸਾਹਿਬ ਨੇ ਆਪਣੀ ਮਾਤਾ ਨੂੰ ਨਿੰਦਿਆ ਤੋਂ ਹਟਾ ਕੇ ਸਤਸੰਗੀ ਬਣਾ ਦਿੱਤਾ, ਨਿੰਦਿਆ ਤੋਂ ਵਰਜ ਦਿੱਤਾ, ਸਤਿਕਾਰ ਦੇ ਨਾਲ ਸਮਝਾਇਆ। ਇਸੇ ਸ਼ਬਦ ਦੁਆਰਾ ਜਗਿਆਸੂਆਂ ਨੂੰ ਅੰਤਰੀ ਭਾਵ ਦੇ ਵਿੱਚ ਸਿੱਖਿਆ ਦਿੰਦੇ ਹਨ। ਫਿਰ ਬੋਲੋ ਜੀ,
ਮੇਰੀ ਬਹੁਰੀਆ ਕੋ ਤਨਿਆ ਨਾ।
ਮੇਰੀ ਬਹੁਰੀਆ ਇਸਤਰੀ ਭਾਵ, ਬੁੱਧ ਦਾ ਪਹਿਲਾ ਧਨੀਆ। ਧਨੀਆ ਕੀ ਹੈ? ਇੱਕ ਤਾਂ ਦੂਆ ਹੈ ਨਾ ਸਬਜ਼ੀ ਚ ਪਾਉਣ ਵਾਲਾ ਧਨੀਆ, ਉਹ ਨਹੀਂ ਹੈ। ਧਨੀਆ ਧਨ ਦੀ ਇੱਛਾ ਵਾਲੀ ਨੌ ਨਾਮ ਪਿਆ ਹੋਇਆ ਸੀ। ਭਾਵ ਕੀ? ਉਹ ਧਨ ਦੀ ਇੱਛਾ ਰਹਿੰਦੀ ਸੀ ਹਰ ਵੇਲੇ, ਕਿੱਥੋਂ ਮਿਲ ਜਾਏ, ਕਿਵੇਂ ਮਿਲ ਜਾਏ, ਜਾਇਜ਼ ਮਿਲੇ, ਨਜਾਇਜ਼ ਮਿਲੇ। ਪਰ ਹੁਣ ਸਾਧ ਸੰਗਤ ਦੀ ਕਿਰਪਾ ਕਰਕੇ, ਮਹਾਤਮਾ ਦੇ ਮਿਲਣ ਕਰਕੇ,
ਲੈ ਰਾਖਿਓ ਰਾਮ ਜਨੀਆ ਨਾ।
ਪਰ ਹੁਣ ਸਾਧ ਸੰਗਤ ਦੀ ਕਿਰਪਾ ਹੋ ਗਈ, ਪਰਮਾਤਮਾ ਦੇ ਮਿਲਣ ਵਾਲੀ ਹੋ ਗਈ ਹੈ ਬੁੱਧੀ, ਤੇ ਸਾਧੂ ਜਨਾਂ ਨੇ ਲੈ ਕਰਕੇ ਇਹਦਾ ਨਾਮ ਰਾਮ ਜਨੀਆ, ਰਾਮ ਦੇ ਜਾਣਨ ਵਾਲੀ, ਆਤਮ ਵਿਛੈਣੀ ਰੱਖ ਦਿੱਤਾ। ਇਹ ਨਾਮ ਬਦਲ ਗਿਆ ਹੈ।
ਇਨ ਮੁੰਡੀਆਂ ਨਾ ਮੇਰਾ ਘਰ ਤੁੰਦਰਾਵਾ।
ਇਹਨਾਂ ਇਹ ਮੁੰਡਿਆਂ ਨੂੰ ਸਾਧੂ ਮਹਾਤਮਾ ਨੇ ਕਿਰਪਾ ਕਰਕੇ, ਮੇਰਾ ਜਿਹੜਾ ਨਾ ਮੇਰੇ ਤੋਂ ਭਾਵ ਹੈ ਮੇਰ ਤੇਰ ਵਾਲਾ ਸਰੀਰ ਰੂਪੀ ਘਰ ਭਾਵ ਦੇਹ ਅਧਿਆਸ ਜਿਹੜਾ ਸੀ ਤੁੰਦਰਾਵਾ, ਉਹ ਘੱਟੇ ਚ ਰਲਾ ਦਿੱਤਾ। ਦੇਹ ਅਧਿਆਸ ਸੀ ਜਿਹੜਾ, ਭਾਵ ਕੀ ਹੈ? ਤੁੰਦ ਰਾਵਾ, ਅਗਿਆਨ, ਜਿਹੜੀ ਅਗਿਆਨ ਦੀ ਧੁੰਦ ਕਰਕੇ ਮੈਨੂੰ ਸਰੂਪ ਰੂਪੀ ਘਰ ਦਿਸਦਾ ਨਹੀਂ ਸੀ। ਇਹਨਾਂ ਸਾਧੂਆਂ ਦੀ ਕਿਰਪਾ ਕਰਕੇ ਹਿਰਦੇ ਆਕਾਸ਼ ਵਿੱਚ ਗਿਆਨ ਰੂਪੀ ਰਾਵਾ ਸੂਰਜ ਚੜਾ ਕੇ ਤੇ ਉਸ ਧੁੰਦ ਨੂੰ ਉਡਾ ਹੀ ਦਿੱਤਾ ਇਹਨਾਂ ਨੇ, ਤੇ ਜਿਸ ਕਰਕੇ ਗਿਆਨ ਦੇ ਪ੍ਰਕਾਸ਼ ਕਰਕੇ ਸਰੂਪ, ਜਿਹੜਾ ਸਰੂਪ ਰੂਪੀ ਘਰ ਨੂੰ ਪਾ ਲਿਆ, ਤੇ ਇਸ ਕਰਕੇ ਬਿਟਵਹਿ
ਰਾਮ ਰਮਊਆ ਲਾਵਾ।
ਮਨ ਰੂਪੀ ਬਿਟਵਹਿ ਬੇਟੇ ਨੂੰ ਰਾਮ ਨਾਮ ਦੇ ਰਮਊਆ ਉਚਾਰਨ ਦੇ ਵਿੱਚ ਲਾ ਦਿੱਤਾ ਹੈ। ਅਸਾਈ ਦੇ ਕੇ ਕਹਿੰਦੇ ਨੇ ਜੀ,
ਕਹਿਤ ਕਬੀਰ ਸੁਣੋ ਮੇਰੀ ਮਾਈ।
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ, ਹੇ ਮੇਰੀ ਮਾਈ ਮਾਤਾ ਪਿਤਾ ਰੂਪ ਸੰਤ ਜਨੋ। ਇੱਥੇ ਮੇਰੀ ਮਾਈ ਤੋਂ ਉਧਰ ਤਾਂ ਸੀ ਨਾ, ਸਿੱਧਾ ਹੀ ਮਾਤਾ ਨੂੰ ਕਿਹਾ ਸੀ। ਕਬੀਰ ਸਾਹਿਬ ਦੀ ਮਾਤਾ ਜਿਹੜੀ ਹੈ, ਤੇ ਇਹਦੇ ਵੀ ਦੋ ਨਾਮ, ਇਸ ਕਰਕੇ ਉਹਨੂੰ ਤਮਾਤੀ ਵੀ ਕਹਿੰਦੇ ਹੈ। ਮਹਾਂਪੁਰਖ ਦਾ ਇਹੀ ਨਾਂ ਲੈਂਦੇ ਸੀ ਜ਼ਿਆਦਾ, ਨੀਰੂ ਤੋਂ ਨੀਮਾ, ਇਸ ਤਰ੍ਹਾਂ ਦੇ ਇਹਦੇ ਮਾਤਾ ਪਿਤਾ ਦਾ ਨਾਮ ਆਇਆ। ਨੀਰੂ ਜਲਾਹ ਕਹਿੰਦੇ ਸੀ, ਨੀਮਾ ਇਹਦੇ ਘਰ ਵਾਲੀ ਨੂੰ ਕਹਿੰਦੇ ਸੀ। ਉਹਦੇ ਦੋ ਨਾਂ। ਇਉਂ ਫਿਰ ਇੱਥੇ ਦੀ ਭਾਵ ਦੇ ਵਿੱਚ ਕਹਿਤ ਕਬੀਰ ਬੋਲ ਬੋਲੋ ਜੀ,
ਕਹਿਤ ਕਬੀਰ ਸੁਣੋ ਮੇਰੀ ਮਾਈ।
ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਹੇ ਮਾਈ ਮਾਤਾ ਪਿਤਾ ਰੂਪ ਸੰਤ ਜਨੋ, ਸੁਣੋ ਸੁਣਨਾ ਕਰੋ, ਮੈਂ ਬੇਨਤੀ ਕਰਦਾ ਹਾਂ।
ਇਹਨਾਂ ਮੁੰਡਿਆਂ ਨੇ ਮੇਰੀ ਜਾਤ ਗਵਾਈ।
ਇਹਨਾਂ ਮੁੰਡਿਆਂ ਨੂੰ ਸੰਤ ਜਨਾਂ ਨੇ ਮੇਰੀ ਵਿਸ਼ੇ ਵਿਛੈਣੀ, ਜਾਤ ਨਾਮ ਹੈ ਬੁੱਧ ਦਾ, ਇਹ ਬੁੱਧ ਗਵਾਈ ਗਵਾਉਣਾ ਕੀਤੀ ਹੈ। ਇਹ ਪ੍ਰੇਮੀ ਜਿਹੜੇ ਨੇ ਸਤਸੰਗੀ, ਉਹਨਾਂ ਨੂੰ ਸੰਤ ਜਨ ਕਹਿ ਕੇ ਬੋਲਦੇ ਹੈ। ਬੜੇ ਬੜੇ ਆਤਮ ਵਿਛੈਣ, ਬੁੱਧ ਬਖਸ਼ਣ ਵਾਲੀ ਸਮਰੱਥਾ ਜਿਨ੍ਹਾਂ ਦੇ ਕੋਲ ਸੀ, ਉਹਨਾਂ ਤੱਤ ਬੇਤਿਆਂ ਨੇ ਮੇਰੀ ਜਾਤ ਪਾਤ ਦਾ ਅਭਿਮਾਨ ਹੀ ਗਵਾ ਦਿੱਤਾ ਹੈ। ਇਹ ਉਹਨਾਂ ਦੀ ਕਿਰਪਾ ਹੋਈ ਹੈ।
ਆਸਾ,
ਆਸਾ ਰਾਗ ਦੇ ਅੰਦਰ ਹੀ ਅਗਲਾ ਜਿਹੜਾ ਸ਼ਬਦ ਹੈ, ਭਗਤ ਕਬੀਰ ਸਾਹਿਬ ਜੀ ਦਾ ਜਿਹੜਾ ਪੁੱਤਰ ਸੀ ਕਮਾਲਾ, ਇਹਦੀ ਸਾਧ ਸੰਗਤ ਜੀ, ਇਹਦੀਆਂ ਵੀ ਦੋ ਸ਼ਾਦੀਆਂ ਸੀ। ਉਹਦਾ ਕਾਰਨ ਇਹ ਬਣਿਆ ਵੀ ਕਬੀਰ ਸਾਹਿਬ ਦੀ ਤਾਂ ਜਿਹੜੀ ਸ਼ਾਦੀ ਪਹਿਲੀ ਸੀ ਉਹ ਛੱਡ ਕੇ ਚਲੀ ਗਈ ਸੀ, ਹੋਰ ਬੰਦਾ ਧਾਰਨ ਕਰ ਲਿਆ, ਦੂਜੇ ਦੇ ਹੋਰ ਦੇ ਘਰ ਜਾ ਬੈਠੀ। ਇਹਦੀ ਜਿਹੜੀ ਕਮਾਲੇ ਦੇ ਘਰ ਵਾਲੀ ਸੀ ਕਬੀਰ ਦੀ ਨੂੰ, ਉਹ ਮਰ ਗਈ ਸੀ ਸਾਧ ਸੰਗਤ ਜੀ। ਉਹ ਮਰਨ ਤੋਂ ਬਾਅਦ ਦੂਜਾ ਵਿਆਹ ਹੋਇਆ ਸੀ। ਇਹ ਦੂਜਾ ਵਿਆਹ ਹੋਇਆ ਸੀ ਜਿਹੜਾ ਬਹੁਤ ਲਾਜ ਵਾਲੀ ਸੀ ਇਹ ਵਿਚਾਰੀ, ਤੇ ਰਾਜਸਥਾਨ ਦੇ ਵਿੱਚ ਪੂਰਬ ਚ ਅਜੇ ਵੀ ਬਹੁਤ ਵੱਡੇ ਘੁੰਡ ਕੱਢਣ ਦੇ ਰਿਵਾਜ਼, ਉਸ ਵੇਲੇ ਤਾਂ ਬਹੁਤਾ ਸੀ, ਲੰਮਾ ਘੁੰਡ ਕੱਢ ਕੇ ਰੱਖਦੀ ਸੀ। ਤੇ ਕਬੀਰ ਸਾਹਿਬ ਜੀ ਨੇ ਕਿਹਾ ਸੀ ਕਿ ਘਰ ਵਿੱਚ ਆਏ ਹੋਏ ਜਿਹੜੇ ਅਤਿਥੀ ਸਾਧੂ ਜਨ, ਉਹਨਾਂ ਦੀ ਸੇਵਾ ਪਾਈ ਕਰਿਆ ਕਰ ਬੇਟਾ, ਤੇਰੇ ਹੱਥ ਸਫਲੇ ਹੋਣਗੇ। ਇੱਕ ਦਿਨ ਦੀ ਸਾਧ ਸਿੰਘ ਜੀ ਗੱਲ ਹੈ, ਇਹ ਨਵੀਂ ਵਿਆਹੀ ਹੋਈ ਕਮਾਲੇ ਦੀ ਇਸਤਰੀ ਸਾਧੂਆਂ ਦੇ ਹੱਥ ਧੁਆਉਣ ਲੱਗੀ, ਉਹ ਬਾਹਲਾ ਘੁੰਡ ਕੱਢਿਆ ਕਰਕੇ ਨਾ, ਜਿਹੜਾ ਕਿਤੇ ਦੁਪੱਟਾ ਸਿਰ ਵਾਲਾ ਜਾਲੇ ਜ਼ਿਆਦਾ ਗੂੜਾ ਹੋਵੇ ਉਹਦੇ 'ਚ ਦਿਸਦਾ ਵੀ ਨਹੀਂ, ਪਤਲੇ ਕੱਪੜੇ ਚ ਤਾਂ ਦਿਸ ਵੀ ਜਾਂਦੇ ਨਾ, ਉਹ ਕਿਤੇ ਇਹੋ ਜਿਹਾ ਭੁਲੇਖਾ ਲੱਗਿਆ ਉਹ ਗਰਮ ਪਾਣੀ ਹੱਥਾਂ ਤੇ ਪਾਉਣ ਦੀ ਬਜਾਏ ਸੰਤ ਦੇ ਮੋਢੇ ਤੇ ਪੈ ਗਿਆ। ਉਹ ਜਦੋਂ ਮੋਢੇ ਤੇ ਪੈ ਗਿਆ ਕਬੀਰ ਸਾਹਿਬ ਦੇਖਦੇ ਸੀ। ਇਹ ਫਿਰ ਉਸ ਵੇਲੇ ਕਬੀਰ ਸਾਹਿਬ ਜੀ ਕਾਹਲੇ ਪੈ ਕੇ ਕਹਿੰਦੇ ਨੇ, ਕਹਿੰਦੇ ਬੇਟੀ ਸੁਣਨਾ ਕਰ
ਰਹੋ ਰਹੋ ਰੀ ਬਹੁਰੀਆ।
ਆਸਾ ਰਾਗ ਦੇ ਹੁੰਦੇ ਕਹਿੰਦੇ ਰਹੋ ਰਹੋ ਰੀ ਬਹੁਰੀਆ, ਜਿਵੇਂ ਕਹਿੰਦਾ ਹਟ ਜਾ ਹਟ ਜਾ। ਕਾਲੀ ਦੇ ਵਿੱਚ ਬੰਦਾ ਕਹਿੰਦਾ ਰੁਕ ਜਾ ਰੁਕ ਜਾ, ਦੂਰੀ ਬੋਲੀ ਹੈ। ਰੀ ਹੇ ਬਹੁਰੀਆ ਬਹੂ ਨੂੰ ਸੇਵਾ ਤੋਂ ਰੋਹ ਰੋ ਹਟ ਜਾ ਹਟ ਜਾ, ਤੂੰ ਤਾਂ ਨਿਰਾਦਰੀ ਕਰ ਰਹੀ ਹੈ, ਸੇਵਾ ਕਾਹਦੀ ਕਰਦੀ। ਹੱਥਾਂ ਦੇ ਪਾਣੀ ਪਾਉਣਾ ਸੀ ਮੋਢੇ ਤੇ ਪਾਤਾ, ਸੰਤਾਂ ਦੇ ਕੱਪੜੇ ਭਿੱਜ ਗਏ। ਪਰ ਜੇ ਸੇਵਾ ਕਰਨੀ ਹੈ ਤਾਂ ਫਿਰ ਅੱਗੇ ਦੱਸਦੇ ਹਨ
ਘੂੰਘਟ ਜਿਨ ਕੱਢ
ਤੇ ਕਬੀਰ ਸਾਹਿਬ ਜੀ ਕਹਿੰਦੇ ਫਿਰ ਤਾਂ ਇਹ ਜਿਹੜਾ ਘੂੰਘਟ ਜਿਹੜਾ ਘੁੰਡ ਹੈ ਨਾ, ਜਿਨ ਮਤਾਂ ਕੱਢਿਆ ਕਰ, ਮਤਲਬ ਵੀ ਘੁੰਡ ਨਾ ਕੱਢ। ਸੰਤ ਤਾਂ ਮਾਤਾ ਪਿਤਾ ਦੀ ਨਿਆਈ ਹੁੰਦੇ ਨੇ, ਕਿਤੇ ਬਾਪ ਤੋਂ ਵੀ ਘੁੰਡ ਕੱਢੀ ਦਾ ਹੁੰਦਾ, ਤੂੰ ਸੰਤਾਂ ਦੇ ਘੁੰਡ ਨਾ ਕੱਢ। ਜਦੋਂ ਪਹਾੜ ਤੇ ਜਿਹੜਾ ਰਾਜਾ ਆਇਆ ਸੀ ਮਹਾਰਾਜ ਗੁਰੂ ਅਮਰਦਾਸ ਦੇ ਕੋਲ, ਉਹਦੀ ਨਵੀਂ ਵਿਆਹੀ ਸੀ ਔਰਤ ਜਿਹੜੀ, ਉਹਨੇ ਘੁੰਡ ਕੱਢ ਕੇ ਮੱਥਾ ਟੇਕਿਆ ਸੀ। ਬਾਕੀ ਦਿਆਂ ਨੂੰ ਮਹਾਰਾਜ ਕਿਹਾ ਸੀ ਵੀ ਇੱਕ ਤਾਂ ਰੰਗਦਾਰ ਵਸਤਰ ਨਾ ਪਾਏ ਹੋਣ, ਤੇ ਦੂਸਰਾ ਭਾਈ ਘੁੰਡ ਨਹੀਂ ਕੱਢਣਾ, ਕਿਉਂਕਿ ਗੁਰੂ ਨਾਨਕ ਦੀ ਗੱਦੀ ਹੈ। ਜਿਵੇਂ ਬਾਪ ਦੇ ਕੋਲੋਂ ਘੁੰਡ ਨਹੀਂ ਬੇਟੀ ਕੱਢਦੀ, ਇਹ ਗੱਦੀ ਦਾ ਸਤਿਕਾਰ ਹੈ। ਪਰ ਉਹਨੇ ਕੱਢ ਲਿਆ ਸੀ। ਮਹਾਰਾਜ ਨੇ ਕਹਿ ਤਾਂ ਸੁੱਤੇ, ਕਹਿੰਦੇ ਇਹਨੂੰ ਕਮਲੀ ਨੂੰ ਕਾਹਨੂੰ ਲਿਆਉਣਾ ਸੀ, ਉਹ ਕਮਲੀ ਹੋ ਗਈ ਸੀ ਉਸ ਵੇਲੇ। ਉਹ ਫਿਰ ਸੱਚਨ ਸੱਚ ਸਿੱਖ ਨੇ ਉਹਦਾ ਕਮਲ ਹਟਾਇਆ ਮਹਾਰਾਜ ਦਾ ਜੋੜਾ ਲੈ ਕੇ, ਹੁਣ ਤੱਕ ਹੀ ਉਹਨਾਂ ਦੀ ਕੁੱਲ ਦੇ ਵਿੱਚ ਉਹ ਜੋੜੇ ਸੰਭਾਲੇ ਹੋਏ ਆ। ਤੇ ਜਿਹਨਾਂ ਨੂੰ ਕਮਲ ਹੁੰਦਾ ਹੈ ਉਹ ਮੱਥੇ ਤੇ ਲਾਉਣ ਨਾਲ ਕਮਲ ਹਟ ਜਾਂਦਾ ਹੈ। ਤੋ ਕਹਿਣ ਤੋਂ ਭਾਵ ਹੈ ਇਹ ਰੀਤ ਪੁਰਾਣੀ ਚਲੀ ਆ ਰਹੀ ਹੈ। ਕਹਿੰਦੇ ਵੀ ਤੂੰ ਘੁੰਡ ਨਾ ਕੱਢਿਆ ਕਰ ਜੇ ਸੇਵਾ ਕਰਨੀ ਹੈ, ਇਸ ਕਰਕੇ ਤੂੰ ਅੱਗੇ ਵਾਸਤੇ ਤੈਨੂੰ ਹਦਾਇਤ ਹੈ ਜਿਹੜੇ ਸੇਵਾ ਕਰਨੀ ਹੈ ਤਾਂ ਸੰਤ ਮਹਾਤਮਾ ਪਿਤਾ ਦੀ ਨਿਆਈ ਨਾ, ਕਦੇ ਘੁੰਡ ਨਹੀਂ ਕੱਢਣਾ ਹੈ।
ਅੰਤ ਕੀ ਬਾਰ ਲਹੇਗੀ ਨਾ ਅੱਡ,
ਇਹ ਘੁੰਡ ਕੱਢਣ ਦਾ ਮੁੱਲ ਤਾਂ ਅੰਤ ਦੀ ਵਾਰ, ਵਾਰੀ ਭਾਵ ਅੰਤਲੇ ਸਮੇਂ, ਅੱਡ ਅੱਧੀ ਦਮੜੀ, ਕੌਡੀ ਵੀ ਨਹੀਂ ਪੈਣਾ। ਘੁੰਡ ਕੱਢਣ ਦਾ ਕੋਈ ਮੁੱਲ ਨਹੀਂ ਪੈਣਾ ਹੈ। ਇਹ ਤਾਂ ਮਨ ਦਾ ਘੁੰਡ ਕੱਢਣਾ ਸੀ, ਸ਼ਰਮ ਕਰਨੀ ਸੀ ਔਗਣਾਂ ਤੋਂ, ਤੇ ਘੁੰਡ ਕੱਢਣੇ ਦੇ ਨਾਲ ਤਾਂ ਕੁਛ ਪ੍ਰਾਪਤ ਨਹੀਂ ਹੋ ਜਾਂਦਾ ਹੈ। ਇਸ ਕਰਕੇ ਬਹੁਤ ਸਾਰੀਆਂ ਔਰਤਾਂ ਦਾ ਸੁਭਾਅ, ਘੁੰਡ ਵੀ ਕੱਢੀ ਜਾਣਾ, ਵਿੱਚ ਨੂੰ ਬਿਟਰ ਬਿਟਰ ਦੇਖੀ ਜਾਣਾ, ਗੱਲਾਂ ਵੀ ਮਾਰੀ ਜਾਣੀਆਂ, ਤੇ ਇਹ ਫਿਰ ਮਨਮਤ ਸੀ, ਹਟਾ ਦਿੱਤੀ ਗਈ ਹੈ। ਤੋ ਇਸ ਕਰਕੇ ਕਿਹਾ ਵੀ ਇਹਦਾ ਤਾਂ ਕੌਡੀ ਮੁੱਲ ਨਹੀਂ ਹੈ, ਮੁੱਲ ਤਾਂ ਪੈਣਾ ਚੰਗੇ ਸ੍ਰੇਸ਼ਟ ਜੀਵਨ ਦਾ ਮੁੱਲ ਪੈਣਾ ਹੈ। ਤੇ ਹੁਣ ਤਾਂ ਚਲੋ ਜਮਾਂ ਹੀ ਸਰ ਸੁਰ ਗਿਆ, ਘੁੰਡ ਤਾਂ ਇੱਕ ਪਾਸੇ ਰਹੇ, ਹੁਣ ਚੁੰਨੀਆਂ ਵੀ ਗਲਾਂ 'ਚ ਪਾਈਆਂ ਹੁੰਦੀਆਂ ਹਨ। ਤੋ ਇਸ ਕਰਕੇ ਸਮਾਂ ਬਦਲ ਗਿਆ, ਸਿਰ ਨੰਗਾ ਵੀ ਨਹੀਂ ਚਾਹੀਦਾ ਤੇ ਘੁੰਡ ਵੀ ਨਹੀਂ ਕੱਢਣਾ ਚਾਹੀਦਾ। ਇਹ ਦੋ ਗੱਲਾਂ ਗੁਰਮਤਿ ਦੇ ਵਿੱਚ ਵਿਵਰਜਿਤ ਹਨ। ਅਸਥਾਈ ਦੇ ਕੇ ਫਰਮਾਉਂਦੇ ਹੈ
ਘੂੰਘਟ ਕਾਢ ਗਈ ਤੇਰੀ ਆਗੈ।
ਕਬੀਰ ਸਾਹਿਬ ਜੀ ਕਹਿੰਦੇ ਨੇ ਘੂੰਘਟ ਜਿਹੜਾ ਹੈ ਨਾ, ਇਹਨੂੰ ਕੱਢ ਕੇ ਜਿਹੜੀ ਪਹਿਲਾਂ ਤੇਰੀ ਸੌਕਣ ਸੀ ਨਾ, ਜਿਹੜੀ ਮੇਰੀ ਪਹਿਲੀ ਨੂੰਹ ਸੀ, ਉਹ ਵੀ ਬਥੇਰਾ ਕੁੰਡ ਲੰਮਾ ਕੱਢਦੀ ਸੀ। ਉਹ ਪਹਿਲਾਂ ਚਲੀ ਗਈ ਹੈ, ਉਹਦੀ ਪ੍ਰਲਭ ਇੰਨੀ ਸੀ ਸੰਸਾਰ ਤੋਂ।
ਉਨ ਕੀ ਗੈਲ ਤੋਹੇ ਜਿਨ ਲਾਗੈ,
ਪਰ ਦੇਖੀ ਕਿਤੇ ਉਨ ਉਸ ਦੀ ਗੈਲ ਪਿੱਛੇ ਲੱਗਣੀ ਤੋਹੇ ਤੈਨੂੰ, ਜਿਨ ਮਤਾਂ ਲੱਗ ਜਾਵੇਂ, ਭਾਵ ਜੇ ਤੂੰ ਰੀਸ ਕਰੇ ਵੀ ਪਹਿਲੀ ਕੱਢਦੀ ਸੀ ਮੈਂ ਤਾਂ ਕੱਢਦੀ ਹਾਂ, ਉਹਦੀ ਰੀਸ ਨਾ ਕਰ ਬੇਟਾ, ਗਲਤੀ ਕਰਦੀ ਸੀ ਉਹ ਵੀ। ਤੇ ਹੁਣ ਦੇਖ ਲੈ ਤੇਰੇ ਕੋਲੋਂ ਸੰਤਾਂ ਦੇ ਮੋਢੇ ਤੇ ਪਾਣੀ ਪੈ ਕੇ ਨਿਰਾਦਰ ਹੋ ਗਿਆ, ਵਸਤਰ ਗਿੱਲੇ ਹੋ ਗਏ। ਇਉਂ ਕਬੀਰ ਸਾਹਿਬ ਨੇ ਫਿਰ ਉਹਦੀ ਜਿਹੜੀ ਹੈ ਮਨਮਤ ਸੀ ਉਹ ਦੂਰ ਕੀਤੀ। ਨਾਲ ਹੋਰ ਸਿੱਖਿਆ ਦਿੰਦੇ ਹਨ
ਘੂੰਘਟ ਕਾਢੇ ਕੀ ਇਹ ਵਡਾਈ,
ਤੇ ਕਬੀਰ ਸਾਹਿਬ ਕਹਿੰਦੇ ਘੁੰਡ ਕੱਢਣ ਦੀ ਤਾਂ ਇੰਨੀ ਕੁ ਵਡਿਆਈ ਸੋਭਾ ਮਿਲਦੀ ਹੈ।
ਦਿਨ ਦਸ ਪਾਂਚ ਬਹੁ ਭਲੇ ਆਈ,
ਪੰਜ ਦਸ ਦਿਨ ਲੋਕੀ ਕਹਿ ਦੇਣਗੇ ਨੂੰਹ ਚੰਗੀ ਆ ਜੀ, ਬੜਾ ਘੁੰਡ ਕੱਢ ਕੇ ਰੱਖਦੀ ਹੈ, ਬੜੇ ਲਿਆਗਤ ਵਾਲੀ ਹੈ, ਆ ਆ ਸੋਭਾ ਹੈ ਚਾਰ ਕ ਦਿਨ ਦੇ।
ਘੂੰਘਟ ਤੇਰੋ ਤੋ ਪਰ ਸੱਚ,
ਸਾਡੇ ਅਨੁਸਾਰ ਤੇਰਾ ਜਿਹੜਾ ਘੁੰਡ ਤਾਂ ਵਿਸ਼ੇਸ਼ ਕਰਕੇ ਸੱਚ ਹੈ, ਸੱਚਾ ਮੰਨੀਏ। ਜੇਕਰ ਤੂੰ ਸਤਸੰਗਤ ਦੇ ਵਿੱਚ
ਹਰ ਗੁਣ ਗਾਏ ਕੁਦ ਹੈ ਅਰ ਨਾਚੈ,
ਸਤਸੰਗਤ ਦੇ ਵਿੱਚ ਉਤਸ਼ਾਹ ਕਰਨ ਰੂਪ ਕੁਦ ਹੈ ਕੁਦਨਾ ਕਰੇ। ਇਹ ਕੁੱਦਣ ਦਾ ਅਰਥ ਕੀਤਾ ਵੀ ਸਤਸੰਗਤ ਜਿਹੜਾ ਉਤਸ਼ਾਹ ਕਰਨਾ ਇਹ ਤਾਂ ਕੁੱਦਣਾ ਹੋ ਗਿਆ, ਵਿਆਹਾਂ ਦੇ ਵਿੱਚ ਤੀਆਂ ਦੇ ਵਿੱਚ ਜਾਂ ਹੋਰ ਬੀਬੀਆਂ ਨੱਚਦੀਆਂ ਟੱਪਦੀਆਂ ਉਹ ਵਿਵਰਚਿਤ ਹੈ। ਸਤਸੰਗ ਦੇ ਉਤਸ਼ਾਹ ਕਰਨ, ਸੇਵਾ ਦਾ ਉਤਸ਼ਾਹ ਕਰਨ ਨੂੰ ਕੁੱਦਣਾ ਕਰੇ ਅਤੇ ਗੁਣਾਂ ਦੇ ਵਿੱਚ ਪ੍ਰਵਿਰਤ ਹੋਣ ਰੂਪੀ ਨਾਚੇ ਨਿਰਣਾ ਕਰੇ, ਜੋ ਮੈਂ ਸ਼ਬਦ ਉਚਾਰਨ ਕਰਦਾ ਇਹਦਾ ਨਿਰਣਾ ਕਰੇ, ਜਿਹੜੀ ਗੱਲ ਸਮਝ ਨਹੀਂ ਆਉਂਦੀ। ਇਸ ਕਰਕੇ ਫਿਰ ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਏ ਗਾਉਣਾ ਕਰੇ, ਕੀਰਤਨ ਕਰਿਆ ਕਰੇ, ਕੀਰਤਨ ਦੇ ਵਿੱਚ ਨਾਲ ਬੋਲਿਆ ਕਰੇ, ਤੇ ਫਿਰ ਤਾਂ ਭਾਈ ਇਹ ਲੋਕ ਪ੍ਰਲੋਕ ਦੇ ਵਿੱਚ ਤੇਰਾ ਜੀਵਨ ਸਫਲ ਹੋ ਜਾਏਗਾ। ਨੱਚਣ ਕੁੱਦਣ ਤੋਂ ਭਾਵ ਟਪੂਸੀਆਂ ਮਾਰਨੀਆਂ ਨਹੀਂ ਹੈਗੀਆਂ ਇਹ, ਜਾਂ ਨਾਚ ਗਾਣੇ ਕਰਨੇ ਤੋਂ ਨਹੀਂ ਹੈ। ਇਹ ਭਾਵ ਹੈ ਵੀ ਝੂਠੀ ਸ਼ਰਮ ਛੱਡ ਕੇ ਮਨ ਦੇ ਚਾਅ ਨਾਲ ਵਾਹਿਗੁਰੂ ਦੇ ਗੁਣ ਗਾਇਆ ਕਰ। ਗੁਣ ਗਾਉਣ ਦੇ ਵਿੱਚ ਸ਼ਰਮ ਨਹੀਂ ਕਰਨੀ ਹੈ, ਰੱਬ ਦੀ ਬੰਦਗੀ ਕਰਨ ਵਿੱਚ ਸ਼ਰਮ ਨਹੀਂ ਕਰਨੀ ਹੈ। ਤੋ ਜਿਸ ਤਰ੍ਹਾਂ ਬੀਬੀ ਅਮਰੋ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਭਤੀਜੇ ਨੂੰ ਵਿਆਹੀ ਹੋਈ ਸੀ, ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ, ਉਹ ਜਦੋਂ ਦੁੱਧ ਰਿੜਕਿਆ ਕਰਦੀ ਸੀ ਉਸ ਵੇਲੇ ਆਸਾ ਦੀ ਵਾਰ ਦੀਆਂ ਪੌੜੀਆਂ ਦਾ ਕੀਰਤਨ ਕਰਿਆ ਕਰਦੀ, ਕੁਝ ਗੁਰੂ ਸਾਹਿਬ ਦੇ ਸ਼ਬਦ ਉਚਾਰਨ ਕੀਤੇ, ਤੇ ਜਿਸ ਵੇਲੇ ਨਗੋਰੇਪਣ ਦਾ ਧੱਕਾ ਬਾਬਾ ਅਮਰਦਾਸ ਕਹਿੰਦੇ ਸੀ ਉਸ ਵੇਲੇ, ਗੁਰੂ ਤਾਂ ਬਾਅਦ ਚ ਬਣੇ ਨਾ ਸੇਵਾ ਕਰਕੇ, ਬ੍ਰਹਮਚਾਰੀ ਦੇ ਮਿਲਣ ਤੋਂ ਜਦੋਂ ਤਰਕਾਰਾਂ ਪਾ ਕੇ ਚਲੇ ਗਏ, ਨੀਂਦ ਨਹੀਂ ਸੀ ਆਉਂਦੀ ਵੀ ਤੂੰ ਇੰਨੀ ਉਮਰ ਹੋ ਗਈ ਤੂੰ ਗੁਰੂ ਨਹੀਂ ਧਾਰਨ ਕੀਤਾ, ਉਸ ਵੇਲੇ ਫਿਰ ਜਦੋਂ ਬੀਬੀ ਨੇ ਚਾਟੀ ਚ ਮਧਾਣੀ ਪਾਈ ਉਹ ਸ਼ਬਦ ਐਨ ਆਨੰਦ ਆਉਣ ਲੱਗ ਗਿਆ। ਥੋੜਾ ਜਿਹਾ ਦਿਨ ਚੜੇ ਜਦੋਂ ਉਹ ਓਟੇ ਦੇ ਓਹਲੇ ਬੈਠੇ ਸੀ ਵੀ ਮੇਰੀ ਨੂੰਹ ਨੂੰ ਜੇ ਪਤਾ ਲੱਗ ਗਿਆ ਇਹਨੇ ਸ਼ਬਦ ਨਾ ਬੰਦ ਕਰ ਦੇਵੇ, ਮੈਨੂੰ ਤਾਂ ਇਹ ਤੋਂ ਜੀਵਨ ਮਿਲਿਆ। ਉਹ ਜਦੋਂ ਮਾੜਾ ਜਿਹਾ ਦੇਖਿਆ ਉਹਨਾਂ ਨੇ ਵੀ ਉਹ ਚੁੱਪ ਕਰ ਗਈ। ਫਿਰ ਉਸ ਵੇਲੇ ਸੱਸ ਮਾਂ ਨੇ ਕਿਹਾ ਸੀ ਪੁੱਤਰੀ ਪਰਮਾਤਮਾ ਦਾ ਨਾਮ ਲੈਣ ਦੇ ਵਿੱਚ ਨਹੀਂ ਸ਼ਰਮ ਕਰੀਦੀ ਹੁੰਦੀ, ਇਹ ਤੇਰੇ ਪਿਤਾ ਦੇ ਸਮਾਨ, ਤੂੰ ਸ਼ਬਦ ਪੜ੍ਹ ਉਸੇ ਤਰ੍ਹਾਂ। ਤੋ ਇਸ ਤੋਂ ਅੱਗੇ ਇਹਦੇ ਵਿੱਚ ਸ਼ਰਮ ਕਥਾ ਕੀਰਤਨ ਜਾਂ ਸਿਮਰਨ ਕਰਨ ਵਿੱਚ ਸਤਸੰਗ ਕਰਨ ਵਿੱਚ ਕੋਈ ਸ਼ਰਮ ਦੀ ਬਾਤ ਨਹੀਂ ਹੁੰਦੀ ਹੈ। ਇਹ ਇਸ ਕਰਕੇ ਫਿਰ ਤਾਂ ਸਤਸੰਗੀ ਮਾਈ ਭਾਈ ਕਾਮਯਾਬ ਹੁੰਦੇ ਨੇ, ਸ਼ਰਮ ਕਰਨੀ ਹੈ ਮਾੜੇ ਕੰਮਾਂ ਵੱਲੋਂ। ਅੱਗੇ ਦੱਸਦੇ ਹਨ ਜੇ
ਕਹਿਤ ਕਬੀਰ ਬਹੁ ਤਬ ਜੀਤੈ,
ਕਬੀਰ ਸਾਹਿਬ ਜੀ ਕਹਿੰਦੇ ਮੇਰੀ ਬਹੁ ਨੂੰ, ਹੇ ਮੇਰੀ ਨੂੰ ਤੂੰ ਫਿਰ ਤਬ ਤਦੋਂ ਆਪਣਾ ਮਨੁੱਖਾ ਜਨਮ ਜੀਤੇ ਜਿੱਤ ਲਵੇਂਗੇ।
ਹਰ ਗੁਣ ਗਾਵਤ ਜਨਮ ਬਤੀਤੈ,
ਜੇ ਤੇਰਾ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਿਆਂ ਹੋਇਆਂ ਆਪਣਾ ਜਨਮ ਬਤੀਤੈ, ਬਤੀਤ ਗੁਜ਼ਾਰਾ ਕਰੇਂਗੀ, ਜਣੀ ਤੇਰਾ ਜੀਵਨ ਗੁਣ ਗਾਉਂਦਿਆਂ ਬਤੀਤ ਹੋਏਗਾ, ਤੇ ਫਿਰ ਤੂੰ ਸਮਝ ਲਈ ਵੀ ਮਨੁੱਖਾ ਸਰੀਰ ਪਾ ਕੇ ਤੂੰ ਬਾਜੀ ਜਿੱਤ ਗਈ। ਅੰਤਰੀ ਭਾਵ ਦੇ ਦੱਸਦੇ ਨੇ, ਫਿਰ ਬੋਲੋ ਜੇ
ਰਹੋ ਰਹੋ ਰੀ ਵਾਹੁਰੀਆ।
ਤੇ ਇਸ ਅਰਥ ਦੇ ਵਿੱਚ ਤਤਵੇ ਤੇ ਮਹਾਂਪੁਰਸ਼ਾਂ ਜਿਹੜੇ ਮਹਾਤਮਾ ਨੇ, ਤਤਵੇ ਤੇ ਮਹਾਤਮਾ ਸੁਮਤੀ ਵਾਲੀ ਜਿਹੜੀ ਜਗਿਆਸੂ ਰੂਪੀ ਇਸਤਰੀ ਨੂੰ, ਸ੍ਰੇਸ਼ਟ ਮਤ ਵਾਲੀ ਨੂੰ ਉਪਦੇਸ਼ ਦਿੰਦੇ ਨੇ। ਰਹੋ ਰਹੋ ਰੀ ਬਹੁਰੀਆ, ਰੀ ਹੇ ਜੀਵ ਰੂਪ ਬਹੁਰੀਆ ਇਸਤਰੀ, ਜਿਹੜੇ ਵਿਹਾਰਾਂ ਦੇ ਵਿੱਚ ਤੂੰ ਲੱਗਿਆ ਹੋਇਆ ਨਾ, ਇਹ ਤੇਰੇ ਮਾਂ ਬਾਪ ਵੀ ਬਥੇਰੇ ਲੱਗੇ ਹੋਏ ਸੀ। ਜੇ ਧੰਦੇ ਮੈਂ ਉਹ ਲਪਟਾਏ, ਤਿੰਨ ਤੇ ਦੁੱਗਣ ਦਿੜੀ ਉਨ ਮਾਏ, ਤੂੰ ਇਹ ਕਹਿੰਦਾ ਵੀ ਮੈਂ ਉਦੋਂ ਵੀ ਦੁੱਗਣੀ ਮਾਇਆ ਇਕੱਠੀ ਕਰਦਾ। ਇਹਨਾਂ ਵਿਹਾਰਾਂ ਦੇ ਵਿੱਚੋਂ ਲੱਜਿਆ ਕਰ, ਸ਼ਰਮ ਕਰ ਇਹਨਾਂ ਦੇ ਨਾਲ, ਰਹੋ ਰਹੋ ਹਟ ਜਾ ਹਟ ਜਾ, ਦੁਨੀਆਂ ਦੇ ਮਲਾਜਿਆਂ ਰੂਪੀ ਦਵੈਸ ਰੂਪੀ ਘੁੰਡ ਨਾ ਕੱਢ। ਇਸ ਕਰਕੇ ਰਹੋ ਰਹੋਰੀ ਬਹੁਰੀਆ, ਇਹ ਘੁੰਡ ਨੂੰ ਜਿਨ ਮਤਾਂ ਕੱਢਣਾ ਕਰੇ, ਜਿਹੜੇ ਮਲਾਜੇ ਕਰਦੇ ਆ, ਜਾਂ ਦਵੈਤ ਰੂਪੀ ਘੁੰਡ ਮਤਾਂ ਕੱਢਣਾ ਕੱਢਿਆ ਕਰ, ਇਹ ਨੀ ਕੱਢਣਾ ਬਣਦਾ ਹੈ।
ਘੂੰਘਟ ਜਿਨ ਕੱਢ,
ਮਤਾਂ ਕੱਢਣਾ ਕਰੇ ਤੂੰ, ਦਵੈਤ ਰੂਪੀ ਘੁੰਡ ਮਤਾਂ ਕੱਢਣਾ ਕਰੇ, ਹਟ ਜਾ ਇਹਨੇ ਤੂੰ, ਦੁਨੀਆਂ ਦੇ ਮਲਾਜਿਆਂ ਰੂਪੀ ਘੁੰਡ ਨਾ ਕੱਢ, ਦਵੈਤ ਰੂਪੀ ਘੁੰਡ ਨਾ ਕੱਢਣਾ ਕਰ।
ਅੰਤ ਕੀ ਬਾਰ ਲਹੇਗੀ ਨਾ ਅੱਡ,
ਤੇ ਫਿਰ ਕਹਿੰਦੇ ਇਹ ਘੁੰਡ ਕੱਢਣ ਕਰਕੇ ਜਾਣੀ ਅੰਤ ਦੀ ਵਾਰੀ, ਇਸ ਮਨੁੱਖਾ ਜਨਮ ਦਾ ਪਰਮੇਸ਼ਰੀ ਦਰਗਾਹ ਵਿੱਚ ਕੌਡੀ ਵੀ ਮੁੱਲ ਨਹੀਂ ਫਿਰ ਪੈਣਾ। ਜੇ ਤੂੰ ਇਹ ਦਵੈਤ ਰੂਪੀ ਘੁੰਡ ਕੱਢਦੀ ਰਹੀ, ਫੁੱਟੀ ਕੌਡੀ ਮੁੱਲ ਨਹੀਂ ਪੈਣਾ ਫਿਰ। ਇਸ ਕਰਕੇ ਇਹਨੂੰ ਛੱਡਦੇ ਰਹੋ, ਰਹਿ ਜਾ ਵਿਹਾਰਾਂ ਵੱਲੋਂ, ਹਟ ਜਾ ਇਹਨਾਂ ਵੱਲੋਂ, ਇਹ ਸਿੱਖਿਆ ਦਿੱਤੀ ਹੈ। ਅਸਾਈ ਦੇ ਕੇ ਫਰਮਾਉਂਦੇ ਨੇ ਜੀ,
ਘੂੰਘਟ ਕਾਢ ਗਈ ਤੇਰੀ ਆਗ,
ਹੇ ਜੀਵ ਰੂਪ ਇਸਤਰੀ, ਅੱਗੇ ਤੇਰੀ ਕੁਮੱਤੀ ਰੂਪ ਸੌਖਣ ਦਵੈਤ ਦਰਸ਼ਨ ਰੂਪੀ ਘੁੰਡ ਕੱਢ ਕੇ ਭਾਵ ਦਵੈਤ ਪੈਦਾ ਕਰਨ ਵਾਲੇ ਅਤੇ ਸ਼ਾਸਤਰਾਂ ਨੂੰ ਧਾਰਨ ਕਰਨ ਰੂਪ ਘੁੰਡ ਕੱਢ ਕੇ ਚਲੀ ਗਈ ਅੱਗੇ ਬਥੇਰੇ ਸ਼ਾਸਤਰ ਗਿਆਨ ਪ੍ਰਾਪਤ ਕਰਕੇ ਚਲੇ ਗਏ ਉਹ ਚਲੀ ਗਈ ਅੱਗੇ ਭਾਵ ਇਹ ਧਾਰਨਾ ਤੋਂ ਬਿਨਾਂ ਕਮਾਈ ਤੋਂ ਬਿਨਾਂ ਬੰਦਗੀ ਤੋਂ ਬਿਨਾਂ ਕਿਸੇ ਅਰਥ ਨਹੀਂ ਹੁੰਦਾ
ਉਨਕੀ ਗੈਲ ਤੋਹੇ ਜਿਨ ਲਾਗੇ
ਤੇ ਉਹਨ ਕੁਮੱਤੀ ਦੀ ਗੈਲ ਗੈਲ ਨਾਮ ਹੈ ਪਿੱਛੇ ਦਾ ਪਿੱਛੇ ਲੱਗਣੀ ਤੇ ਇਹਨੂੰ ਜਿਨ ਮਤਾਂ ਲੱਗ ਜਾਵੇ ਭਾਵ ਨਾ ਲੱਗ ਇਧਰ ਨੂੰ
ਘੁੰਗਟ ਕਾਢੇ ਕੀ ਇਹ ਵਡਾਈ
ਇਹ ਦਵੈਤ ਦਰਸ਼ਨ ਰੂਪੀ ਘੁੰਡ ਕੱਢਣ ਦੀ ਲੋਕਾਂ ਵਿੱਚ ਇਹੀ ਵਡਿਆਈ ਸ਼ੋਭਾ ਹੈ
ਦਿਨ ਦਸ ਪਾਂਚ ਬਹੁ ਭਲੇ ਆਈ
ਬਸ ਇਹ ਲੋਕ ਵਡਿਆਈ ਦੇਣਗੇ ਕਿ ਪੰਜ ਦਸ ਦਿਨ ਕਹਿਣਗੇ ਇਸ ਨੂੰ ਬਹੁਤ ਬਹੁਤ ਕੀ ਇਹ ਬਹੁਤ ਹੀ ਭਲੇ ਸ੍ਰੇਸ਼ਟ ਬੁੱਧੀ ਆਈ ਹੈ ਪ੍ਰਾਪਤ ਹੋਈ ਹੈ ਬੜਾ ਵਿਦਵਾਨ ਹੈ ਕਈ ਕਹਿਣਗੇ ਕਿ ਇਹ ਦਿਨ ਦਸ ਬੋਲ ਦੋ ਜੀ ਦਿਨ ਦਸ
ਦਿਨ ਦਸ ਪਾਂਚ ਬਹੁ ਭਲੇ ਆਈ
ਤੇ ਸ੍ਰੇਸ਼ਟ ਬੁੱਧੀ ਇਹਨੂੰ ਪ੍ਰਾਪਤ ਹੋ ਗਈ ਹੈ ਕਈ ਕਹਿਣਗੇ ਦਿਨ ਦੀ ਨਿਆਈ ਗਿਆਨਵਾਨ ਹੈ ਦਸ ਇੰਦਰੀਏ ਨੇ ਵਸ ਕੀਤੇ ਹੈ ਜੀ ਪੰਜਾਂ ਕੋਸ਼ਾਂ ਤੇ ਪਰੇ ਲੰਘ ਗਿਆ ਬਹੁਤ ਭਲਾ ਹੈ ਇਹ ਲੋਕ ਪੰਜ ਦਸ ਦਿਨ ਤੇਰੀ ਵਡਿਆਈ ਕਰਨਗੇ ਪਰ ਮੁਕਤੀ ਨਹੀਂ ਪ੍ਰਾਪਤ ਹੋਊਗੀ ਇਸ ਕਰਕੇ ਘਾਟੇ ਵਾਲੀ ਬਾਤ ਰਹੇਗੀ
ਘੁੰਗਟ ਤੇਰੋ ਤੋ ਪਰ ਸੱਚ
ਹੇ ਜੀਵ ਤੇਰਾ ਦੁਨਿਆਵੀ ਮੁਲਾਜ਼ਮਾ ਰੂਪੀ ਘੁੰਡ ਕੱਢਿਆ ਤਾਂ ਹੇ ਜੀਵ ਤੇਰਾ ਦੁਨਿਆਵੀ ਦੁਨੀਆਂ ਦਾ ਮੁਲਾਜ਼ਮਾ ਰੂਪੀ ਘੁੰਡ ਕੱਢਿਆ ਤਾਂ ਹੀ ਸੱਚਾ ਮੰਨੀਏ ਜੇ ਕਹਿੰਦੇ ਅੱਗੇ ਜੇਕਰ ਹਾਂਜੀ ਹਰ ਗੁਣ
ਗਾਏ ਕੁਦ ਹੈ ਅਰ ਨਾਚੈ
ਜੇਕਰ ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰੇ ਦੇਹ ਅਭਿਮਾਨ ਤੋਂ ਕੁਦੇ ਕੁਦ ਜਾਵੇ ਜੀਵ ਈਸ ਦੀ ਏਕਤਾ ਰੂਪ ਨਿਰਣੇ ਨੂੰ ਨਾਚੇ ਨੱਚਣਾ ਕਰੇ ਜਿਹੜਾ ਨਾਚੇ ਨਾਮ ਨਿਰਣਾ ਕਰਨ ਦਾ ਜੀਵ ਈਸ ਦੀ ਏਕਤਾ ਦਾ ਨਿਰਣਾ ਕਰ ਲਵੇ ਫਿਰ ਸਫਲਾ ਹੈ ਤੇਰਾ ਪਰਮੇਸ਼ਰ ਦੇ ਗੁਣ ਗਾਵੇ ਜਸ ਗਾਵੇ
ਕਹਿਤ ਕਬੀਰ ਬਹੁ ਤਬ ਜੀਤੈ
ਕਬੀਰ ਸਾਹਿਬ ਜੀ ਕਥਨ ਕਰਦੇ ਨੇ ਹੇ ਜੀਵ ਰੂਪ ਬਹੁ ਇਸਤਰੀ ਤੇਰੀ ਤਾਂ ਸੰਸਾਰ ਵਿੱਚ ਜੀਤੈ ਜਿੱਤ ਤਾਂ ਹੋਵੇਗੀ ਤੇਰੀ
ਹਰ ਗੁਣ ਗਾਵਤ ਜਨਮ ਬਤੀਤੈ
ਜੇਕਰ ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹੋਏ ਤੇਰਾ ਜਨਮ ਬਤੀਤੈ ਬਤੀਤ ਜਾਵੇ ਭਾਵ ਸਾਰਾ ਜਨਮ ਲਿਖੇ ਲਾ ਜਾਵੇ ਮਾਧੋ ਜਨਮ ਤੁਮਾਰੇ ਲਿਖੇ ਤਾਂ ਫਿਰ ਇਹ ਪੈ ਜਨਮ ਜਿਹੜਾ ਹੈ ਜੂਏਬਾਜ਼ੀ ਸੰਸਾਰ ਦੇ ਵਿੱਚ ਤਾਂ ਲੋਕੀ ਹਾਰ ਕੇ ਜਾਂਦੇ ਨੇ ਤਾਂ ਇਹ ਜਿੱਤ ਜਾਏਗਾ ਫਿਰ ਮਨੁੱਖਾ ਜਨਮ ਦੀ ਬਾਜ਼ੀ ਨੂੰ ਇਹ ਉਪਦੇਸ਼ ਦਿੱਤਾ ਹੈ
ਆਸਾ
ਰਾਗ ਦੇ ਅੰਦਰ ਕਬੀਰ ਸਾਹਿਬ ਜੀ ਨੇ ਜਿਹੜਾ ਸ਼ਬਦ ਉਚਾਰਨ ਕੀਤਾ ਹੈ ਇਹਦੀਆਂ ਦੋ ਥਾਨਕ ਅਹਿਸਾਸ ਸਮਝੀ ਇੱਕ ਤਾਂ ਇਹ ਹੈ ਵੀ ਇੱਕ ਵਾਰੀ ਕਬੀਰ ਸਾਹਿਬ ਜੀ ਸੋਤੇ ਸਿੱਧ ਬੈਠੇ ਬੈਠੇ ਗੱਲਾਂ ਕਰਦੇ ਕਰਦੇ ਕਹਿੰਦੇ ਲੋਈ ਕਹਿੰਦੀ ਹਾਂ ਸਵਾਮੀ ਕਹਿੰਦੇ ਮੈਂ ਸੁਣਿਆ ਵੀ ਇਸਤਰੀਆਂ 'ਚ ਚਰਿੱਤਰ ਬੜੇ ਹੁੰਦੇ ਨੇ ਪਰ ਤੇਰੇ ਵਿੱਚ ਤਾਂ ਮੈਨੂੰ ਲੱਗਦਾ ਵੀ ਕੋਈ ਵੀ ਨਹੀਂ ਹੋਣਾ ਕਹਿੰਦੀ ਨਹੀਂ ਸਵਾਮੀ ਹੁੰਦੇ ਤਾਂ ਸਾਰਿਆਂ 'ਚ ਕਹਿੰਦੇ ਤੈਂ ਤਾਂ ਫਿਰ ਕਦੇ ਦਿਖਾਇਆ ਨਹੀਂ ਕਹਿੰਦੇ ਭਗਤ ਜੀ ਫਿਰ ਤੁਸੀਂ ਕੀ ਲੈਣਾ ਦੇਖ ਕੇ ਵੀ ਇਹ ਤਾਂ ਘਾਟੇ ਵਾਲੀ ਗੱਲ ਹੈ ਇਹਦੇ ਲਈ ਕਾਹਨੂੰ ਕਹਿੰਦੇ ਹੋ ਕਹਿੰਦੇ ਨਹੀਂ ਜੇ ਹੈ ਤੇਰੇ 'ਚ ਮਾੜਾ ਮੋਟਾ ਦਿਖਾ ਦੇ ਕਹਿੰਦੇ ਫਿਰ ਭਗਤ ਜੀ ਚਲਿੱਤਰ ਤਾਂ ਨਹੀਂ ਮੈਂ ਚਲਿੱਤਰੀ ਜੀ ਦਿਖਾ ਦਿੰਦੀ ਹਾਂ ਛੋਟੀ ਜੀ ਉਹ ਕਹਿੰਦੇ ਚਲੋ ਛੋਟੀ ਜੀ ਦਿਖਾ ਦੇ ਚਲਿੱਤਰੀ ਅਤੇ ਕਬੀਰ ਸਾਹਿਬ ਇਹ ਗੱਲਾਂ ਕਰਕੇ ਚਲੇ ਚੁਲੇ ਗਏ ਜਦੋਂ ਦੋ ਚੌਂ ਦਿਨਾਂ ਦੇ ਵਿੱਚ ਉਹ ਭੁੱਲ ਭੱਲ ਗਏ ਉਹ ਤਾਂ ਬੰਦਗੀ ਵਾਲੇ ਸੀ ਉਹਨਾਂ ਨੇ ਕੀ ਇਹੋ ਜਿਹੀਆਂ ਛੋਟੀਆਂ ਮੋਟੀਆਂ ਗੱਲਾਂ ਯਾਦ ਰੱਖਣੀਆਂ ਸੀ ਅਤੇ ਇੱਕ ਦਿਨ ਲੋਹੇ ਨੇ ਭਗਤ ਜੀ ਬਾਹਰ ਗਏ ਹੋਏ ਸੀ ਮਹਾਤਮਾ ਆ ਗਏ ਆਉਂਦੇ ਰਹਿੰਦੇ ਸੀ ਅਤੇ ਲੋਹੀ ਨੇ ਨਹੀਂ ਪੁੱਛਿਆ ਦੁੱਧ ਉਹਨਾਂ ਨੂੰ ਲੋਹੀ ਨੇ ਨਹੀਂ ਪੁੱਛਿਆ ਪਾਣੀ ਉਹਨਾਂ ਨੂੰ ਲੋਹੀ ਨੇ ਨਹੀਂ ਪੁੱਛਿਆ ਪ੍ਰਸ਼ਾਦਾ ਅੱਗੇ ਪੁੱਛਦੀ ਕਹਿੰਦੇ ਜੀ ਭਗਤ ਜੀ ਕਿੱਥੇ ਨੇ ਕਹਿੰਦੇ ਸੰਤ ਜੀ ਕੀ ਦੱਸਾਂ ਭਗਤ ਜੀ ਦਾ ਤਾਂ ਸੁਭਾਅ ਹੀ ਬਦਲ ਗਿਆ ਅਖੇ ਚਲੋ ਮੈਂ ਤਾਂ ਉਹਨਾਂ ਦੀ ਪਤਨੀ ਹਾਂ ਮੈਂ ਤਾਂ ਕੱਟਣਾ ਹੀ ਹਾਂ ਅਖੇ ਅੱਛਾ ਕੀ ਹੋ ਗਿਆ ਕਹਿੰਦੇ ਜੀ ਉਹ ਦੇਖੋ ਰੱਸਾ ਪਿਆ ਨਾ ਕਹਿੰਦੇ ਹਾਂ ਉਹ ਮੁੰਗਲੀ ਪਈ ਹੈ ਇਹ ਪਤਾ ਕਾਹਦੇ ਵਾਸਤੇ ਹੈ ਕਹਿੰਦੇ ਬੀਬੀ ਕਾਹਦੇ ਵਾਸਤੇ ਆ ਕਹਿੰਦੇ ਜਦੋਂ ਕੋਈ ਸੰਤ ਆ ਜਾਂਦਾ ਪਹਿਲਾਂ ਤਾਂ ਰੱਸੇ ਨਾਲ ਬੰਨ ਲੈਂਦੇ ਨੇ ਉਹਨੂੰ ਫਿਰ ਮੁੰਗਲੀਆਂ ਮਾਰ ਮਾਰ ਕੇ ਕੁੱਟਦੇ ਆ ਕਹਿੰਦੇ ਹਰੇ ਰਾਮ ਹਰੇ ਰਾਮ ਹਰੇ ਰਾਮ ਐਸਾ ਹੋ ਗਿਆ ਕਹਿੰਦੇ ਹਾਂ ਇਹ ਜਿਹਾ ਹੋ ਗਿਆ ਉਹ ਕਹਿੰਦੇ ਵੇ ਅੱਛਾ ਭਾਈ ਚਲੋ ਜੇ ਰਾਮ ਰਾਮ ਕਰ ਦਿਓ ਤਾਂ ਦੌੜ ਗਏ ਵੀ ਕਿਤੇ ਕਬੀਰ ਨਾ ਆ ਜਾਵੇ ਅਤੇ ਪਿੱਛੋਂ ਆ ਗਏ ਕਬੀਰ ਸਾਹਿਬ ਕਬੀਰ ਸਾਹਿਬ ਕਹਿੰਦੇ ਲੋਈ ਹਾਂ ਮਹਾਰਾਜ ਕਹਿੰਦੇ ਕੋਈ ਮਿਲਣ ਵਾਲਾ ਆਇਆ ਸੀ ਕਹਿੰਦੇ ਜੀ ਸੰਤ ਆਏ ਸੀ ਫਿਰ ਉਹਨਾਂ ਨੂੰ ਦੁੱਧ ਪਾਣੀ ਰੋਟੀ ਪਾਣੀ ਸੇਵਾ ਕੀਤੀ। ਕਹਿੰਦੇ ਜੀ ਉਹ ਕਹਿੰਦੇ ਹੋਰ ਤਾਂ ਕੁਛ ਨਹੀਂ ਚਾਹੀਦਾ ਸਾਨੂੰ, ਵੀ ਅਸੀਂ ਤਾਂ ਛੇਤੀ ਜਾਣਾ, ਵੀ ਇੱਕ ਮੁੰਗਲੀ ਮੰਗੀ ਸੀ, ਇੱਕ ਰੱਸਾ ਮੰਗਿਆ ਸੀ ਉਹਨਾਂ ਨੇ। ਕਹਿੰਦੇ ਤੂੰ ਦੇ ਦੇਣਾ ਸੀ। ਕਹਿੰਦੇ ਜੀ ਮੈਂ ਕੋਈ ਥੋਤੋਂ ਪਿੱਛੇ ਬਿਨਾਂ ਥੋੜ੍ਹੀ ਕੁਛ ਮਾਨ ਕਰਦਾ ਦੇ ਸਕਦੀ ਹਾਂ। ਮੈਂ ਕਹਿਤਾ ਵੀ ਕਬੀਰ ਜੀ ਆਉਣਗੇ ਉਹ ਦੇਣ ਨਾ ਦੇਣ, ਮੇਰਾ ਤਾਂ ਅਧਿਕਾਰ ਰਸੋਈ 'ਚ ਕੰਮ ਕਰਨ ਦਾ, ਮੈਂ ਤਾਂ ਨਹੀਂ ਕੋਈ ਚੀਜ਼ ਦੇ ਸਕਦੀ ਪਤੀ ਦੇ ਘਰ ਦੀ। ਕਹਿੰਦਾ ਉਹ ਕਿੱਡੀ ਕੁ ਵੱਡੀ ਗੱਲ ਸੀ, ਲਿਆ ਫੜਾ। ਕਹਿੰਦਾ ਕਿੱਧਰ ਨੂੰ ਗਏ? ਕਹਿੰਦੀ ਇੱਧਰ ਨੂੰ ਗਏ। ਕਬੀਰ ਨੇ ਚੱਕਿਆ ਰੱਸਾ, ਮੁੰਗਲੀ ਚੱਕੀ। ਜਦੋਂ ਕਬੀਰ ਸਾਹਿਬ ਦੀ ਕਾਹਲੀ ਕਾਹਲੀ ਤੁਰੇ, ਇੱਕ ਸੰਤ ਨੇ ਪਿੱਛਾ ਮੁੜ ਕੇ ਦੇਖਿਆ, ਕਹਿੰਦੇ ਵੀ ਆ ਗਿਆ ਕਬੀਰ, ਭੱਜ ਲਓ। ਉਹ ਭੱਜ ਲਏ, ਕਬੀਰ ਵੀ ਭੱਜ ਲਿਆ। ਮਗਰ ਸੰਤ ਜੀ ਰੋਕੋ ਰੋਕੋ, ਕਹਿੰਦੇ ਨਹੀਂ ਨਹੀਂ ਬਸ ਸਰ ਜੂਗਾ। ਉਹ ਹੁਣ ਕਿੰਨਾ ਕੁ ਭੱਜਦੇ ਵਿਚਾਰੇ ਸਿਆਣੇ ਸੀ, ਉਹ ਗਾਹਾਂ ਟੋਏ 'ਚ ਡਿੱਗ ਪਏ ਸੰਤ। ਕਬੀਰ ਸਾਹਿਬ ਜੀ ਪਹੁੰਚ ਕੇ ਨੇੜੇ, ਉਹ ਹੱਥ ਬੰਨਣ, ਕਹਿੰਦੇ ਭਗਤ ਜੀ ਬਖਸ਼ ਲੈ। ਉਹ ਕਹਿੰਦੇ ਗੱਲ ਕੀ ਹੈ, ਤੁਸੀਂ ਮੇਰੇ 'ਤੇ ਡਰਦੇ ਕਿਉਂ? ਉਹ ਕਹਿੰਦੇ ਮਾਰੇਗਾ ਤਾਂ ਨਹੀਂ? ਉਹ ਕਹਿੰਦੇ ਮੈਂ, ਤੁਸੀਂ ਕਮਲੇ ਹੋਏ, ਮੈਂ ਕਿਉਂ ਮਾਰੂੰਗਾ ਤੁਹਾਨੂੰ? ਉਹ ਵਿਚਾਰੇ ਉੱਠ ਉੱਠ ਕੇ ਖੜੇ ਹੋਏ, ਕਹਿੰਦੇ ਜੀ ਸਾਨੂੰ ਤਾਂ ਲੋਈ ਨੇ ਦੱਸਿਆ ਸੀ ਵੀ ਭਗਤ ਜੀ ਦੇ ਕੁਛ ਸੁਭਾਅ 'ਚ ਫਰਕ ਪੈ ਗਿਆ, ਵੀ ਉਹ ਰੱਸੇ ਨਾਲ ਬੰਨਦਾ ਅਤੇ ਮੁੰਗਲੀ ਨਾਲ ਕੁੱਟਦਾ ਸੀ, ਅਤੇ ਕਿਹਾ ਵੀ ਆ ਗਈ ਕਿਆਮਤ ਸਾਨੂੰ, ਵੀ ਹੁਣ ਤਾਂ ਅਸੀਂ ਤਾਂ ਭੱਜੇ ਸੀ। ਕਹਿੰਦੇ ਅੱਛਾ? ਕਹਿੰਦੇ ਨਹੀਂ ਨਹੀਂ ਸੰਤ ਜੀ। ਕਹਿੰਦੇ ਜੀ ਨਾ ਜੀ, ਸਾਨੂੰ ਕੋਈ ਰੱਸਾ ਨਹੀਂ ਚਾਹੀਦਾ, ਕੋਈ ਮੁੰਗਲੀ ਨਹੀਂ ਚਾਹੀਦੀ, ਗੱਲ ਤਾਂ ਇੰਨੀ ਉਹ ਸੀ ਵੀ ਆ ਗਏ। ਕਬੀਰ ਸਾਹਿਬ ਜੀ ਕਹਿੰਦੇ ਵੀ ਹੁਣ ਤਾਂ, ਉਹ ਕਹਿੰਦੇ ਜੀ ਹੁਣ ਤਾਂ ਸਾਹ ਨਾਲ ਸਾਰ ਨਹੀਂ ਰਲਦਾ, ਹੁਣ ਅਸੀਂ ਫਿਰ ਕਿਤੇ ਆ ਜਾਵਾਂਗੇ, ਹੁਣ ਤਾਂ ਸਾਨੂੰ ਜਾਣ ਦਿਓ। ਇੱਕ ਤਾਂ ਇਹ ਆ ਵੀ ਜਿਸ ਵੇਲੇ ਕਬੀਰ ਸਾਹਿਬ ਜੀ ਘਰ ਆਏ, ਉਹ ਫਿਰ ਰੁੱਸ ਕੇ ਬਹਿ ਗਏ, ਲੋਈ ਕਿ ਨਹੀਂ ਪਿੱਠ ਕਰਕੇ ਬਹਿ ਗਏ, ਕੰਢ ਕਰਕੇ। ਕਹਿੰਦੇ ਤੈਨੂੰ ਬੁਲਾਉਣਾ ਹੀ ਨਹੀਂ, ਕਹਿੰਦੇ ਸੰਤਾਂ ਦਾ ਨਿਰਾਦਰ ਕਰਾ ਦਿੱਤਾ, ਮੈਂ ਦੱਸ ਕਰ ਤੈਨੂੰ ਕਿਹਾ ਸੀ ਇਹ। ਅਤੇ ਜਦੋਂ ਲੋਈ ਆਈ, ਉਹਨੇ ਦੇਖਿਆ ਵੀ ਪਿੱਠ ਕੀਤੀ ਹੈ, ਉਦੋਂ ਵਾਰਤਲਾਪ ਹੋਈ। ਇੱਕ ਤਾਂ ਇਹ ਉਥਾਨਕ ਹੈ ਇਹਦੀ ਸ਼ਬਦ ਦੀ। ਇੱਕ ਹੈ ਵੀ ਕਿਸੇ ਨੂੰ ਕੋਹੜ ਹੋ ਗਿਆ ਸੀ, ਪੈਰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਿਵੜ ਸਿਵੜ ਲਹੂ ਪੀਕ ਚੋਂਦੀ ਹੈ, ਮੱਖੀਆਂ ਭਿਣਕਦੀਆਂ, ਬੁਰਾ ਹਾਲ ਹੈ। ਘਰਦਿਆਂ ਨੇ ਵੀ ਰੋਟੀ ਤੋਂ ਇਨਕਾਰ ਕਰਤਾ ਵੀ ਸਾਨੂੰ ਲੱਗ ਜੂਗੀ ਬਿਮਾਰੀ, ਤੂੰ ਨਿਕਲ ਜਾ ਘਰ ਤੋਂ, ਹੁਣ ਕਿੱਥੇ ਜਾਵੇ। ਸੋਚਿਆ ਵੀ ਖੁਦਕਸ਼ੀ ਕਰਕੇ ਮਰਜੀ ਇਹਦੇ ਨਾਲ ਤਾਂ। ਕਮਜ਼ੋਰ ਜਿਨ੍ਹਾਂ ਦਾ ਇਰਾਦਾ ਹੈ ਉਹ ਖੁਦਕਸ਼ੀ ਬਾਰੇ ਸੋਚਣ ਲੱਗ ਜਾਂਦੇ ਨੇ। ਜਿਹੜੇ ਦੁੱਖ ਤੋਂ ਦੁਖੀ ਹੋ ਕੇ ਖੁਦਕਸ਼ੀ ਕਰਦਾ ਉਹਦੇ ਨਾਲੋਂ ਹਜ਼ਾਰਾਂ ਗੁਣ ਜਾ ਕੇ ਦੁਖੀ ਹੁੰਦਾ ਹੈ। ਪਰਮਾਤਮਾ ਕਹਿੰਦਾ ਤੈਨੂੰ ਅਧਿਕਾਰ ਕੀ ਸੀ, ਮੇਰਾ ਸਰੀਰ ਬਣਾਇਆ ਹੋਇਆ ਤੂੰ ਕਿਵੇਂ ਬਣ ਸਕਦਾ? ਜਿਹੜਾ ਕਿਰਾਏ 'ਤੇ ਰਹਿੰਦਾ ਹੋਵੇ ਉਹ ਮਕਾਨ ਨੂੰ ਤੋੜ ਨਹੀਂ ਸਕਦਾ, ਕਿਉਂਕਿ ਮਕਾਨ ਦਾ ਮਾਲਕ ਹੋਰ ਹੈ, ਇਹ ਸਰੀਰ ਦਾ ਮਾਲਕ ਵਾਹਿਗੁਰੂ ਹੈ, ਅਸੀਂ ਇਹਨੂੰ ਖੁਦਕਸ਼ੀ ਨਹੀਂ ਕਰ ਸਕਦੇ। ਇਸ ਕਰਕੇ ਮਹਾਰਾਜ ਕਹੇ ਆਤਮਘਾਤੀ ਹੈ ਜਗਤ ਗੁਸਾਈ, ਪੂਰੇ ਸੰਸਾਰ ਨੂੰ ਮਾਰਨ ਜਿੰਨਾ ਪਾਪ ਆਪਣੇ ਸਰੀਰ ਨੂੰ ਮਾਰਨ ਦਾ ਲੱਗ ਜਾਂਦਾ। ਅਤੇ ਇਸ ਕਰਕੇ ਫਿਰ ਉਹ ਅਤੇ ਕਬੀਰ ਸਾਹਿਬ ਜੀ ਜਿਹੜੇ ਸਾਧ ਸਿੰਘ ਜੀ ਉਹਨਾਂ ਦਾ ਸਿਧਾਂਤ ਕਿਸ ਪ੍ਰਕਾਰ ਦਾ ਹੈ ਵੀ ਉਹ ਸੋਭਾ ਖਿੜੀ ਹੋਈ ਆ ਪੂਰੇ ਸੰਸਾਰ 'ਚ, ਅਤੇ ਕੋਹੜੀ ਸੋਚਦਾ ਸੀ ਇੰਨੇ ਨੂੰ ਕੋਈ ਬੰਦਾ ਮਿਲ ਗਿਆ। ਕਹਿੰਦੇ ਉਹ ਭਾਈ ਰੋਣਾ, ਕਹਿੰਦਾ ਜੀ ਆਹ ਦੇਖ ਕੋਈ ਜ਼ਿੰਦਗੀ ਹੈ, ਬੁੱਕਲ ਮਾਰੀ ਵੀ ਹੈ ਫਿਰ ਵੀ ਸਿਵੜ ਸਿਵੜ ਉਹਦੇ 'ਤੇ ਫਿਰ ਵੀ ਮੱਖੀਆਂ ਬੈਠ ਰਹੀਆਂ, ਅਤੇ ਮੈਂ ਤਾਂ ਸੋਚਦਾ ਮਰ ਜਾ। ਕਹਿੰਦਾ ਵੀ ਮਰਨਾ, ਮਨੁੱਖਾ ਸਰੀਰ ਬਹੁਤ ਔਖਾ ਮਿਲਦਾ। ਕਹਿੰਦਾ ਇਹੋ ਜਿਹਾ ਮਨੁੱਖਾ ਸਰੀਰ ਰੱਖ ਕੇ ਕੀ ਕਰੂੰ? ਕਹਿੰਦੇ ਤੂੰ ਕਬੀਰ ਸਾਹਿਬ ਦੇ ਘਰ ਚਲਿਆ ਜਾ, ਤੇਰਾ ਕੋਹੜ ਹਟਾ ਦੇਣਗੇ। ਕਹਿੰਦਾ ਅੱਛਾ। ਉਹ ਕਬੀਰ ਸਾਹਿਬ ਦੇ ਘਰ ਚਲਿਆ ਗਿਆ। ਕਬੀਰ ਜੀ ਘਰ ਨਹੀਂ ਸੀ, ਉਹ ਨੜੋਏ ਦੇ ਨਾਲ ਜਾਂਦੇ ਹੁੰਦੇ, ਭਾਵ ਜਦੋਂ ਕੋਈ ਮਰਦਾ ਨਾ ਉਹਦੇ ਮ੍ਰਿਤਕ ਸਰੀਰ ਨਾਲ ਮੜੀਆਂ ਤੱਕ ਜਾਂਦੇ ਹੁੰਦੇ ਸੀ। ਅਤੇ ਲੋਈ ਘਰ ਦੇ ਵਿੱਚ ਹੈ, ਆਵਾਜ਼ ਮਾਰੀ ਭਗਤ ਜੀ, ਲੋਈ ਬਾਹਰ ਨਿਕਲੀ ਕਹਿਣ ਦੀ ਵੀ ਭਗਤ ਜੀ ਤਾਂ ਹੈ ਨਹੀਂ ਇੱਥੇ, ਵੀ ਤੂੰ ਦੱਸ ਭਾਈ ਕੀ ਗੱਲ ਹੈ, ਤੂੰ ਦੁੱਧ ਪੀਣਾ, ਰੁੱਖਾ ਮਿੱਸਾ ਜਿਹਾ ਜਿਹਾ ਮੈਂ ਆਪਣੇ ਬੱਚਿਆਂ ਵਾਸਤੇ ਬਣਾਉਣੀ ਹੈ, ਮੈਂ ਤੈਨੂੰ ਵੀ ਦੇ ਸਕਦੀ ਹਾਂ। ਕਹਿੰਦਾ ਨਹੀਂ ਮਾਤਾ, ਭਗਤ ਜੀ ਤੱਕ ਹੀ ਕੰਮ ਸੀ। ਕਹਿੰਦੀ ਭਾਈ ਜੇ ਤਾਂ ਕੋਈ ਛੋਟਾ ਮੋਟਾ ਕੰਮ ਹੈ ਤਾਂ ਮੈਨੂੰ ਦੱਸ ਦੇ, ਮੈਂ ਕਰ ਦੇਣੀ ਹਾਂ। ਜੇ ਕੋਈ ਇਸ ਤਰ੍ਹਾਂ ਦਾ ਹੈ ਵੀ ਉਹ ਉਹਨਾਂ ਤੋਂ ਬਿਨਾਂ ਨਹੀਂ ਹੋ ਸਕਦਾ, ਫਿਰ ਉਹ ਆਉਣਗੇ ਅਤੇ ਉਹਨਾਂ ਨੂੰ ਤੂੰ ਬੇਨਤੀ ਕਰ ਲਈ। ਅਤੇ ਉਸ ਵੇਲੇ ਫਿਰ ਉਹ ਕਹਿਣ ਲੱਗਾ ਮਾਤਾ ਜੀ ਕੰਮ ਤਾਂ ਉਹਨਾਂ ਦੇ ਕਰ। ਕਹਿੰਦੀ ਦੱਸ ਤਾਂ ਸਹੀ। ਕਹਿੰਦੇ ਜੀ ਕੋਹੜ ਹੋਇਆ। ਕਹਿੰਦੀ ਲੈ, ਇੰਨੇ ਛੋਟੇ ਜਿਹੇ ਕੰਮ ਵਾਸਤੇ ਤੂੰ ਉਹਨਾਂ ਦੀ ਉਡੀਕ ਕਰਦਾ, ਇਹੋ ਜਿਹੇ ਛੋਟੇ ਮੋਟੇ ਕੰਮ ਤਾਂ ਮੈਂ ਹੀ ਕਰ ਦਿੰਦੀ ਹੁੰਦੀ, ਮੈਂ ਉਹਨਾਂ ਦੀ ਅਰਦੰਗਨੀ ਹਾਂ, ਮੈਨੂੰ ਉਹਨਾਂ ਨੇ ਤਾਕਤ ਦਿੱਤੀ ਹੈ, ਪਰਮਾਤਮਾ ਨੇ ਦੇ ਦਿੱਤੀ ਸੰਤਾਂ ਦੀ ਸੇਵਾ ਕਰਕੇ, ਬਹਿ ਜਾ। ਉਹ ਬੈਠ ਗਿਆ। ਕਹਿੰਦੀ ਕਹਿ ਰਾਮ। ਕਹਿੰਦਾ ਰਾਮ। ਅਤੇ ਫਿਰ ਦੁਬਾਰੇ ਕਿਹਾ ਕਹਿ ਰਾਮ। ਕਹਿੰਦਾ ਰਾਮ। ਵੀ ਤੀਸਰੀ ਵਾਰ ਕਿਹਾ ਕਹਿ ਰਾਮ ਰਾਮ। ਉਹ ਪਰਮਾਤਮਾ ਨੇ ਆਪਣੀ ਭਗਤਣੀ ਦੀ ਇਹੋ ਜਿਹੀ ਲਾਜ ਰੱਖੀ, ਕੰਚਨ ਵਰਗੀ ਦੇਹ ਹੋ ਗਈ, ਚਾਦਰਾ ਮਾਰਿਆ ਲਭਾ ਕੇ ਮੱਖੀ ਵਾਲਾ ਕੀ ਕਰਨਾ ਸੀ, ਐਨ ਸਵੱਛ ਹੋ ਗਿਆ। ਇਹ ਜਾਂਦਾ ਧੰਨ ਕਬੀਰ ਧੰਨ ਕਬੀਰ ਧੰਨ ਕਬੀਰ ਧੰਨ ਕਬੀਰ। ਇਹ ਉਧਰੋਂ ਆ ਗਏ ਕਬੀਰ ਸਾਹਿਬ, ਤੇ ਕਬੀਰ ਸਾਹਿਬ ਸਾਦੇ ਰਹਿੰਦੇ ਸੀ। ਉਹ ਕਹਿੰਦੇ ਉਹ ਭਾਈ, ਕਹਿੰਦਾ ਹਾਂਜੀ, ਕਹਿੰਦੇ ਕਬੀਰ ਨੂੰ ਧੰਨ ਕਹਿ ਰਿਹਾ, ਕੀ ਦਿੱਤਾ ਤੈਨੂੰ ਕਬੀਰ ਨੇ? ਕਹਿੰਦਾ ਤੂੰ ਦੇਣ ਦੀ ਗੱਲ ਕਰਦਾ, ਮੈਨੂੰ ਤਾਂ ਨਵਾਂ ਜੀਵਨ ਦਿੱਤਾ ਕਬੀਰ ਨੇ। ਕਹਿੰਦੇ ਜੀ ਕਬੀਰ ਦੇ ਤਾਂ ਮੈਂ ਹਾਲੇ ਦਰਸ਼ਨ ਨਹੀਂ ਕੀਤੇ, ਪਰ ਮੈਂ ਉਹਨਾਂ ਦੇ ਘਰ ਗਿਆ ਸੀ, ਮਾਤਾ ਲੋਈ ਨੇ, ਉਹ ਕਹਿੰਦੀ ਵੀ ਛੋਟੇ ਮੋਟੇ ਕੰਮ ਤਾਂ ਮੈਂ ਹੀ ਕਰ ਦਿੰਦੀ ਹਾਂ, ਮੈਨੂੰ ਹੋ ਗਿਆ ਸੀ ਕੋੜ। ਕਹਿੰਦੇ ਅੱਛਾ, ਕੋੜ ਤੇਰਾ ਹਟਾ ਦਿੱਤਾ ਲੋਈ ਨੇ? ਕਹਿੰਦੇ ਹਾਂਜੀ, ਲੋਈ ਮਾਤਾ ਨੇ ਹਟਾ ਦਿੱਤਾ। ਕਿਵੇਂ ਹਟਾਇਆ ਸੀ? ਕਹਿੰਦੇ ਜੀ ਤਿੰਨ ਵਾਰੀ ਰਾਮ ਕਹਾਇਆ। ਕਹਿੰਦੇ ਅੱਛਾ, ਤਿੰਨ ਵਾਰ ਕਹਾਇਆ? ਕਹਿੰਦੇ ਹਾਂਜੀ। ਉਹ ਕਹਿੰਦੇ ਜਾ ਫਿਰ ਤੂੰ। ਉਹ ਤਾਂ ਚਲਿਆ ਗਿਆ ਤੇ ਕਬੀਰ ਸਾਹਿਬ ਜੀ ਫਿਰ ਪਿੱਠ ਕਰਕੇ ਬਹਿ ਗਏ ਲੋਈ ਕੰਨੀ। ਤੇ ਹੁਣ ਲੋਈ ਤੜਫ ਗਈ, ਕਹਿਣ ਲੱਗੀ ਵੀ ਕੰਢ ਕਿਉਂ ਕੀਤੀ ਹੈ ਮੇਰੇ ਵੱਲ? ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ। ਇਹਦੀਆਂ ਦੋ ਥਾਂ ਕਾਰਨ, ਚਾਹੇ ਤਾਂ ਚਰਿੱਤਰੀ ਦਿਖਾਉਣ ਵਾਲਾ ਸਮਝ ਲਓ, ਚਾਹੇ ਆ ਸਮਝ ਲਓ, ਇਹ ਦੋ ਤਰ੍ਹਾਂ ਦੀ ਰਵਾਇਤ ਸੰਪਰਦਾ ਦੇ ਵਿੱਚ ਚਲੀ ਆ ਰਹੀ ਹੈ। ਉਸ ਵੇਲੇ ਕਬੀਰ ਸਾਹਿਬ ਨੇ ਜਿਹੜਾ ਲੋਈ ਨੇ ਕਿਹਾ, ਬਾਅਦ ਦੇ ਵਿੱਚ ਜਦੋਂ ਬਾਰਤ ਅਲਾਪ ਸਮਾਪਤ ਹੋ ਗਈ ਸੀ, ਫਿਰ ਕਬੀਰ ਸਾਹਿਬ ਜਦੋਂ ਪ੍ਰਸੰਨ ਹੋ ਗਏ ਸੀ, ਫਿਰ ਲੋਈ ਦੀਆਂ ਗੱਲਾਂ ਵਿੱਚ ਲਿਖੀਆਂ ਸਾਰੀਆਂ। ਇਹਨੂੰ ਫਿਰ ਦ੍ਰਿਸ਼ਟਾਂਤ ਬਣਾ ਕੇ ਅੱਗੇ ਬ੍ਰਹਮ ਗਿਆਨ ਦੀ ਗੱਲ ਕਰਨਗੇ। ਸੁਣੋ ਜੀ, ਆਸਾ ਰਾਗ ਦੇ ਅੰਦਰ ਇਹ ਸ਼ਬਦ ਲੋਈ ਦੇ ਪ੍ਰਥਾਏ ਉਚਾਰਨ ਕੀਤਾ।
ਕਰਵਤ ਭਲਾ ਨਾ ਕਰਵਟ ਤੇਰੇ,
ਤੇ ਇਹਨੂੰ ਭਾਈ ਪਾਠ ਦੀ ਚਾਲ ਦੇ ਨਾਲ ਕਰਵਤ ਭਲਾ ਕਰਨਾ ਹੈ, ਕਰਵਤ ਨਹੀਂ ਕਰਨਾ। ਕਰਵਤ ਕੋ ਪਾਠ ਦੀ ਚਾਲ ਵਿਗੜਦੀ ਹੈ, ਕਰਵਤਰਤ ਭਾਵ ਇਹ ਕਰਵਤ ਹੀ ਹੈ, ਪਰ ਅਰਥ ਇਹਦਾ ਇਹੀ ਹੈ, ਪਰ ਪਾਠ ਦੀ ਚਾਲ ਦੇ ਅਨੁਸਾਰ ਪਾਠ ਇਹ ਕੀਤਾ ਜਾਂਦਾ। ਮਹਾਂਪੁਰਖਾਂ ਦੇ ਨਾਲ ਜਿਹੜਾ ਗਿਆਨੀ ਬਚੱਤਰ ਸਿੰਘ, ਰਾਗੀ ਬਚੱਤਰ ਸਿੰਘ ਜੀ, ਉਹਨੇ ਬਹੁਤ ਕਥਾ ਕਰਾਈਆਂ, 24 ਕਥਾ ਦੱਸ ਦਿਓ ਕਰਾਈਆਂ। ਉਹਨੇ ਕਰਵਤ ਪਾਠ ਕਰਦਾ, ਪਰ ਸੰਤ ਅਰਥ ਦੇ ਵਿੱਚ ਕਰਵਤ ਕਹਿਣ ਕਰਕੇ ਪਾਠ ਦਰਪਣ ਦੇ ਵਿੱਚ ਸਾਧ ਸੰਯੋਗ ਕਰਵਤ ਲਿਖ ਦਿੱਤਾ ਵੀ ਇਹਨੂੰ ਐਂ ਉਚਾਰਨ ਕਰੋ, ਇਹ ਨਹੀਂ ਭਰਮ ਕਰਨਾ। ਸੰਤਾਂ ਦਾ ਜੇ ਪਾਠੀ ਆ ਜਿਹੜੇ ਗਲਤ ਬੋਲਦਾ ਤਾਂ ਸੰਤ ਟੋਕ ਦਿੰਦੇ, ਨਹੀਂ ਭਾਈ ਇਉਂ ਬੋਲ, ਜੇ ਨਹੀਂ ਟੋਕਿਆ ਇਹਦਾ ਮਤਲਬ ਪਾਠ ਦੀ ਚਾਲ ਦੇ ਨਾਲ ਇਹ ਅਰਥ ਦੇ ਵਿੱਚ ਕਰਵਤ ਹੈ। ਕਰਵਤ ਭਲਾ ਨਾ ਕਰਵਟ ਤੇਰੀ। ਤੇ ਲੋਈ ਜਦੋਂ ਆਈ, ਉਹਨੇ ਦੇਖਿਆ ਪਤੀ ਗੱਲ ਕੀ ਹੋ ਗਈ, ਪਿੱਠ ਕਰਕੇ ਬਹਿ ਗਏ। ਹੇ ਮਹਾਰਾਜ, ਮੈਨੂੰ ਕੰਸੀ ਦੇ ਵਿੱਚ ਜਿਹੜਾ ਤੇ ਕਰਵਤ ਹੈ, ਮਤਲਬ ਅਰਥ ਵਿੱਚ ਇਹੀ ਕਰਾਂਗੇ, ਕਰਵਤ ਕੀ ਹੈ ਆ ਰਿਹਾ ਜਿਹੜਾ ਨਾ ਕਲਵੱਤਰ, ਉਹ ਤਾਂ ਲੈਣਾ ਮੈਨੂੰ ਚੰਗਾ ਲੱਗਦਾ ਹੈ, ਭਲਾ ਹੈ ਮੇਰੇ ਲਈ, ਜਾਨ ਚਲੀ ਜਾਵੇ। ਪਰ ਤੇਰੀ ਜਿਹੜੀ ਤੁਹਾਡੀ ਇਹ ਜਿਹੜੀ ਕਰਵਟ ਹੈ ਨਾ, ਪਿੱਠ ਹੈ, ਪਿੱਠ ਕਰਕੇ ਮੇਰੇ ਕਨੀ ਬਹਿ ਗਏ ਹੋ ਤੁਸੀਂ, ਇਹ ਮੈਨੂੰ ਨਹੀਂ ਚੰਗਾ ਲੱਗਦਾ, ਇਸ ਕਰਕੇ ਮੇਰੀ ਬੇਨਤੀ ਸੁਣੋ।
ਲਾਗ ਗਲੇ ਸੁਣ ਬੇਨਤੀ ਮੇਰੀ,
ਮੇਰੀ ਬੇਨਤੀ ਅਰਜੋਈ ਸੁਣ ਨਾ ਕਰ, ਮੇਰੇ ਪ੍ਰੇਮ ਰੂਪੀ ਗਲੇ ਕੰਠ ਨਾਲ ਲਾਗ ਲੱਗਣਾ ਕਰ, ਜਾਣੀ ਮੇਰੇ ਨਾਲ ਪ੍ਰੇਮ ਕਰ, ਪ੍ਰੇਮ ਰੂਪੀ ਕੰਠ ਲੱਗਣਾ ਕਰ, ਇਸ ਕਰਕੇ ਵੀ ਮੇਰੇ ਵੱਲ ਮੂੰਹ ਫੇਰ ਕੇ ਨਾ ਬੈਠ, ਕਿਉਂਕਿ ਜਦੋਂ ਤੇ ਪਿੱਠ ਕੀਤੀ ਹੋਈ ਸੀ ਸੱਜੇ ਪਾਸੇ ਨੂੰ ਹੋਈ, ਤਾਂ ਵੀ ਉਹਨਾਂ ਨੇ ਦੂਏ ਪਾਸੇ ਨੂੰ ਕੋਲੇ ਖੱਬੇ ਬੰਨ, ਫਿਰ ਉਹ ਖੜ ਕੇ ਬੇਨਤੀਆਂ ਕਰਨ ਲੱਗੀ ਵੀ ਪਤੀ ਮੂੰਹ ਕਰਦਾ ਨਹੀਂ ਮੇਰੇ ਵੱਲ। ਤੇ ਇਸ ਕਰਕੇ ਫਿਰ ਅੱਗੇ ਦੱਸਦੇ ਹਨ,
ਹਾਂ ਵਾਰੀ ਮੁੱਖ ਫੇਰ ਪਿਆਰੇ,
ਹਾਂ ਮੈਂ ਤੁਹਾਡੇ ਤੋਂ ਵਾਰੀ ਬਾਹਰ ਨੇ ਜਾਵਾਂ, ਮੇਰੇ ਪਤੀ ਜੀ ਤੁਸੀਂ ਮੈਨੂੰ ਖਿਮਾ ਕਰਕੇ ਮੇਰੀ ਤਰਫ਼ ਆਪਣਾ ਮੂੰਹ ਕਿਉਂ ਨਹੀਂ ਫੇਰ ਲੈਂਦੇ, ਫੇਰ ਨਾ ਕਰੋ, ਚਿਹਰਾ ਕਰੋ ਮੇਰੇ ਵੱਲ।
ਕਰਵਟ ਦੇ ਮੋਕੋ ਕਾਹੇ ਕੋ ਮਾਰੇ,
ਆਪਣੀ ਕਰਵਟ ਪਿੱਠ ਦੇ ਕੇ ਇਹ ਮੈਨੂੰ ਕਿਉਂ ਮਾਰ ਰਹੇ ਹੋ ਤੁਸੀਂ, ਇਹ ਤਾਂ ਮੌਤ ਨਾਲੋਂ ਵੀ ਮਾੜੀ ਗੱਲ ਹੈ, ਕਿਸ ਵਾਸਤੇ ਮਾਰਦੇ ਹੋ? ਉਹ ਹੋਰ ਔਰਤਾਂ ਹੋਣਗੀਆਂ ਜਿਹੜੀ ਪਤੀ ਵੱਲੋਂ ਸਾਰ ਲੈਂਦੀਆਂ ਹਨ, ਮੇਰੇ ਤੋਂ ਨਹੀਂ ਸਰਨਾ ਹੈ ਮੇਰੇ ਪਤੀ, ਇਉਂ ਨਾ ਕਰ,
ਰਹਾਉ।
ਅਸਾਈ ਦੇ ਕੇ ਫਰਮਾਉਂਦੇ,
ਜੋ ਤਨ ਚੀਰੇ ਹੈ ਅੰਗ ਨ ਮੋਰੋ,
ਜੇਕਰ ਤੁਸੀਂ ਮੇਰੇ ਤਨ ਸਰੀਰ ਨੂੰ ਚੀਰੇ ਚੀਰ ਦੇਵੋਗੇ, ਤਾਂ ਵੀ ਮੈਂ ਆਪਣੇ ਅੰਗਾਂ ਨੂੰ ਮੋਰੋ ਮੋੜਾਂਗੀ ਨਹੀਂ, ਸਨਮੁਖ ਰਹਾਂਗੀ ਤੁਹਾਡੇ ਸੇਵਾ ਦੇ ਵਿੱਚ। ਆਰੇ ਨਾਲ ਚੀਰ ਦਿਓ ਥੋੜਾ ਥੋੜਾ ਕਰਕੇ, ਕੰਸੀ ਦੇ ਚਰਨ ਇਹਦੇ ਵਿੱਚ ਚੀਰ ਕੇ ਮੈਨੂੰ ਦੋ ਫਾੜ ਕਰ ਦਿਓ, ਭਾਵੇਂ ਮੈਨੂੰ ਤਕਲੀਫ ਨਹੀਂ ਹੋਊ, ਪਰ ਤੁਹਾਡੀ ਪਿੱਠ ਕਰੀ ਦੀ ਤਕਲੀਫ ਹੈ।
ਪਿੰਡ ਪਰੈ ਤਾਂ ਪ੍ਰੀਤ ਨਾ ਤੋਰੋ,
ਜੇ ਮੇਰਾ ਪਿੰਡ ਸਰੀਰ ਵੀ ਪਰੈ ਡਿੱਗ ਪਵੇ ਤਾਂ ਵੀ ਤੁਹਾਡੇ ਨਾਲੋਂ ਪ੍ਰੀਤ ਸਨੇਹ ਨਹੀਂ ਤੋਰੋ ਤੋੜਾਂਗੀ, ਨਾ ਤੋਰੋ ਨਹੀਂ ਤੋੜਾਂਗੀ ਸਨੇਹ ਤੁਹਾਡੇ ਵੱਲੋਂ।
ਹਮ ਤੁਮ ਬੀਚ ਭਯੋ ਨਹੀਂ ਕੋਈ,
ਹਮ ਮੇਰੇ ਤੇ ਤੁਮ ਤੁਹਾਡੇ ਵਿੱਚ ਵਿਰੋਧ ਦਾ ਕੋਈ ਥੋੜਾ ਜਿਹਾ ਵੀ ਪਰਦਾ ਨਹੀਂ ਹੈ, ਇਸ ਕਰਕੇ ਇਹ ਬਰੀਕ ਜਿਹਾ ਪਰਦਾ ਵੀ ਭਇਓ ਨਹੀਂ ਪਿਆ ਹੈ, ਭਇਓ ਭੇਦ ਨਹੀਂ ਹੈ ਤੁਹਾਡੇ ਤੇ ਮੇਰੇ ਵਿੱਚ, ਤੁਸੀਂ ਮੇਰੇ ਸਵਾਮੀ ਹੋ।
ਤੁਮਹਿ ਸੋ ਕੰਤ ਨਾਰ ਹਮ ਸੋਈ,
ਤੁਸੀਂ ਤਾਂ ਸੋ ਉਹ ਮੇਰੇ ਕੰਤ ਪਤੀ ਹੋ ਤੇ ਹਾਂ ਮੈਂ ਸੋਈ ਉਹੀ ਤੁਹਾਡੀ ਨਾਰ ਇਸਤਰੀ ਹਾਂ ਜਿਹਦੇ ਨਾਲ ਇੰਨਾ ਸਨੇਹ ਕਰਦੇ ਸੀ, ਕੀ ਹੋ ਗਿਆ ਮੇਰੇ ਕੋਲੋਂ? ਤੇ ਫਿਰ ਕਬੀਰ ਸਾਹਿਬ ਜੀ ਬੋਲੇ, ਕਹਿੰਦੇ ਲੋਈ ਵੀ ਸੰਤ ਆਏ ਸੀ। ਹਾਂਜੀ ਆਏ ਸੀ। ਕਹਿੰਦੇ ਫਿਰ ਤੂੰ ਇਹ ਕਿਉਂ ਕਿਹਾ ਵੀ ਉਹ ਕਬੀਰ ਰੱਸੇ ਨਾਲ ਬੰਨ ਕੇ ਮੁੰਗਲੀਆਂ ਨਾਲ ਕੁੱਟਦਾ? ਕਹਿੰਦੀ ਜੀ ਇਹਦੇ 'ਚ ਮੇਰਾ ਕੀ ਕਸੂਰ ਹੈ, ਤੁਸੀਂ ਕਿਹਾ ਸੀ ਵੀ ਕੋਈ ਚਰਿੱਤਰ ਦਿਖਾ, ਮੈਂ ਤੁਹਾਨੂੰ ਮੈਂ ਇਸੇ ਕਰਕੇ ਤਾਂ ਚਰਿੱਤਰੀ ਦਿਖਾਈ ਹੈ, ਵੱਡਾ ਤਾਂ ਮੈਂ ਤਾਂ ਦਿਖਾਇਆ ਹੀ ਨਹੀਂ ਚਰਿੱਤਰ, ਉਹਦੇ ਨਾਲ ਤਾਂ ਫਿਰ ਵੱਡਾ ਕਲੇਸ਼ ਸ਼ੁਰੂ ਹੋ ਜਾਂਦਾ। ਆ ਛੋਟੀ ਚਰਿੱਤਰੀ ਨਾਲ ਕਿੰਨਾ ਦਾ ਕਲੇਸ਼ ਹੋ ਗਿਆ, ਹੁਣ ਤੂੰ ਪਿੱਠ ਕਰੀ ਬੈਠੇ ਉਦੋਂ ਦੀ। ਕਹਿੰਦੇ ਅੱਛਾ ਇਹ ਗੱਲ ਸੀ? ਕਹਿੰਦੇ ਹੋਰ, ਮੈਂ ਜਾਣ ਕੇ ਕਰਿਆ ਸੀ ਇਹ। ਕਹਿੰਦੇ ਫਿਰ ਤਾਂ ਕੋਈ ਗੱਲ ਨਹੀਂ, ਫਿਰ ਮੂੰਹ ਕਰ ਲਿਆ ਉਧਰ ਨੂੰ। ਜਾਂ ਫਿਰ ਸਾਧ ਸਿੰਘ ਜੀ ਵੀ ਉਹ ਕੋਹੜੀ ਦੇ ਬਾਰੇ ਪੁੱਛਿਆ, ਕਹਿੰਦੇ ਕੋਹੜੀ ਆਇਆ ਸੀ? ਕਹਿੰਦੀ ਜੀ ਆਇਆ ਸੀ। ਕਹਿੰਦੇ ਉਹਦਾ ਕੋਹੜ ਦੂਰ ਕੀਤਾ? ਕਹਿੰਦੀ ਹਾਂਜੀ। ਇਹਦੇ 'ਚ ਗਲਤੀ ਹੋ ਗਈ ਕੋਈ? ਕਹਿੰਦੇ ਨਹੀਂ, ਕੋਹੜ ਹਟਾਉਣਾ ਕੋਈ ਗਲਤੀ ਨਹੀਂ, ਤੇਰੇ 'ਚ ਸ਼ਕਤੀ ਹੈਗੀ ਹੈ। ਅਤੇ ਕਿਵੇਂ ਹਟਾਇਆ ਸੀ? ਕਈ ਵਾਰ ਰਾਮ ਕਹਾਇਆ? ਕਹਿੰਦੀ ਤਿੰਨ ਵਾਰ। ਕਹਿੰਦੇ ਫਿਰ ਇਸੇ ਕਰਕੇ ਪਿੱਠ ਕਰੀਏ, ਤੈਂ ਤਾਂ ਸਸਤਾ ਲਾ ਦਿੱਤਾ, ਨਾਮ ਇੰਨਾ ਸਸਤਾ ਨਹੀਂ ਹੈ। ਇੱਕ ਵਾਰੀ ਰਾਮ ਕਹਾ ਕੇ ਤੇਰੇ 'ਚ ਇੰਨੀ ਸ਼ਕਤੀ ਹੈ, ਪੂਰੀ ਦੁਨੀਆਂ ਦੇ ਕੋਹੜੀਆਂ ਦਾ ਕੋਹ ਠੀਕ ਕਰ ਸਕਦੀ ਹੈ, ਤੂੰ ਇੱਕੋ ਕੋਹੜੀ ਦੇ ਉੱਤੇ ਤਿੰਨ ਵਾਰੀ ਰਾਮ ਰਾਮ ਕਹਾ ਦਿੱਤਾ, ਕਿਉਂ? ਕਹਿੰਦੀ ਪਤੀ ਜੀ ਜੇ ਮੇਰੀ ਗਲਤੀ ਹੋਈ ਮੈਨੂੰ ਸਜ਼ਾ ਦਿਓ। ਕਹਿੰਦੀ ਗਲਤੀ ਨਹੀਂ? ਕਹਿੰਦੀ ਨਹੀਂ, ਪਹਿਲਾਂ ਸੁਣ ਲਓ ਮੇਰੀ। ਕਹਿੰਦੇ ਕੀ? ਕਹਿੰਦੀ ਮੈਂ ਤਾਂ ਇੱਕ ਵਾਰੀ ਕਹਾ ਕੇ ਕੋਹੜ ਹਟਾਇਆ। ਕਹਿੰਦਾ ਉਹ ਮੈਨੂੰ ਮਿਲਿਆ? ਕਹਿੰਦਾ ਤਿੰਨ ਵਾਰੀ ਕਹਾਇਆ। ਕਹਿੰਦੀ ਕਹਾਇਆ ਤਿੰਨ ਵਾਰੀ ਹੋਇਆ, ਕਿਉਂ? ਕਹਿੰਦੇ ਜੀ ਪਹਿਲੀ ਵਾਰ ਕਹਾ ਕੇ ਕੋਹੜ ਹਟਾ ਦਿੱਤਾ, ਦੂਜੀ ਵਾਰ ਰਾਮ ਕਹਾ ਕੇ ਜਿਹੜੇ ਪਾਪ ਕਰਕੇ ਕੋਹੜ ਹੋਇਆ ਸੀ, ਪਾਪ ਦੀ ਜੜ ਵੱਢੀ ਕਿ ਮੁੜ ਕੇ ਕੋਹੜ ਨਾ ਹੋ ਜਾਵੇ ਇਹਨੂੰ। ਕਹਿੰਦੇ ਅੱਛਾ ਚਲੋ ਫਿਰ ਤਾਂ ਚੰਗਾ ਕੀਤਾ। ਇਹਦਾ ਤੀਸਰੀ ਵਾਰ ਕਿਉਂ ਕਹਾਇਆ? ਕਹਿੰਦੀ ਜੀ ਮੈਂ ਕਿਹਾ ਹੁਣ ਤੁਹਾਡੇ ਦੁਆਰੇ 'ਤੇ ਆਇਆ, ਤੀਸਰੀ ਵਾਰ ਕਹਾ ਕੇ ਮੁਕਤੀ ਕਰ ਦਿੱਤਾ ਵੀ ਚਲੋ ਵਿਚਾਰਾ ਮੁਕਤੀ ਹੋ ਜਾਵੇ। ਫਿਰ ਸਾਧ ਸਿੰਘ ਜੀ ਜਿਹੜੀ ਪਿੱਠ ਕੀਤੀ ਸੀ ਮੂੰਹ ਕਰ ਲਿਆ ਉੱਧਰ ਨੂੰ, ਕਹਿੰਦੇ ਲੋਈ ਵੀ ਮੈਂ ਤੇਰੀ ਗੱਲ ਨਾ ਸਮਝ ਸਕਿਆ। ਉਸ ਵੇਲੇ ਸਾਧ ਸਿੰਘ ਜੀ ਇਹ ਜਿਹੜੀ ਗੱਲ ਕਹੀ ਸੀ, ਪਹਿਲਾਂ ਤਾਂ ਇਹ ਕਿਹਾ ਸੀ ਕਿ ਹੇ ਲੋਈ ਕਹਿਤ ਕਬੀਰ,
ਕਹਿਤ ਕਬੀਰ ਸੁਣੋ ਰੇ ਲੋਈ,
ਹੇ ਲੋਈ ਮੈਂ ਤੇਰੀ ਆ ਗੱਲ ਸੁਣਨ ਤੋਂ ਪਹਿਲਾਂ ਮੈਨੂੰ ਇਹ ਭੁਲੇਖਾ ਸੀ।
ਕਹਿਤ ਕਬੀਰ ਸੁਣੋ ਰੇ ਲੋਈ,
ਕਹਿਤ ਕਬੀਰ ਕਹਿੰਦੇ ਕਹਿ ਰਹੇ ਨਾ ਕਬੀਰ ਸਾਹਿਬ ਜੀ, ਹੇ ਲੋਈ ਤੂੰ ਮੇਰੀ ਗੱਲ ਸੁਣੋ, ਸੁਣਨਾ ਕਰ।
ਅਬ ਤੁਮਰੀ ਪ੍ਰਤੀਤ ਨਾ ਹੋਈ,
ਤੇ ਪਹਿਲਾਂ ਕਬੀਰ ਨੇ ਕਹਿ ਦਿੱਤਾ ਸੀ ਮੈਨੂੰ ਤਾਂ ਭਰੋਸਾ ਨਹੀਂ ਆਉਂਦਾ ਤੇਰੀਆਂ ਗੱਲਾਂ ਤੇ ਵੀ ਕਿਉਂ ਕਹਾਇਆ। ਫਿਰ ਉਹਨੇ ਦੋਨੋਂ ਦੋਨੇ ਗੱਲਾਂ ਦੱਸ ਦਿੱਤੀਆਂ ਵੀ ਮੈਂ ਤਾਂ ਤਿੰਨ ਵਾਰੀ ਤਾਂ ਰਾਮ ਕਹਾਇਆ, ਅਰ ਤੁਸੀਂ ਕਿਹਾ ਸੀ ਚਰਿੱਤਰ ਦਿਖਾਓ ਤਾਂ ਚਰਿੱਤਰੀ ਦਿਖਾਈ ਹੈ। ਕਹਿੰਦੇ ਅਬ ਤੁਮਰੀ ਪ੍ਰਤੀਤਨ ਹੋਏ, ਹੁਣ ਮੈਨੂੰ ਤੇਰੀ ਪ੍ਰਤੀਤ ਹੋ ਗਈ, ਭਰੋਸਾ ਹੋ ਗਿਆ ਤੇਰੇ ਤੇ। ਪਾਠ ਨਹੀਂ ਕਰਨਾ, ਇਉਂ ਅਰਥ ਕੀਤਾ ਤੇਰੀ ਪ੍ਰਤੀਤ ਨਾ ਹੋਈ। ਪਹਿਲਾਂ ਕਹੇ ਮੈਨੂੰ ਤੇਰੀਆਂ ਗੱਲਾਂ ਤੇ ਭਰੋਸਾ ਹੀ ਨਹੀਂ ਹੁੰਦਾ, ਫਿਰ ਜਿਹੜੀ ਸਾਰੀ ਕਹਾਣੀਆਂ ਦੋਨੇ ਦੱਸਦੇ, ਕਹਿੰਦੇ ਹੁਣ ਤੇਰੀ ਪ੍ਰਤੀਤਨ ਹੋਈ, ਹੁਣ ਤੇਰੀ ਪ੍ਰਤੀਤ ਮੈਨੂੰ ਹੋ ਗਈ ਹੈ। ਇਹ ਕੇਵਲ ਅਰਥ ਨੂੰ ਸਿੱਧ ਕਰਨ ਵਾਸਤੇ ਐਸਾ ਹੈ। ਤੋ ਇਸ ਕਰਕੇ ਇਸੇ ਪ੍ਰਕਾਰ ਇਹਦਾ ਅੰਤਰੀਵ ਜਿਹੜਾ ਭਾਵ ਹੈ ਉਹ ਸਰਵਣ ਕਰੋ ਜੀ।
ਕਰਵਤ ਭਲਾ ਨਾ ਕਰਵਟ ਤੇਰੇ,
ਇਸ ਅਰਥ ਦੇ ਵਿੱਚ ਕਬੀਰ ਸਾਹਿਬ ਭਗਤੀ ਵਿੱਚ ਆਪਣਾ ਚਿੱਤ ਨਾ ਟਿਕਦਾ ਹੋਇਆ ਦੇਖ ਕੇ ਪਰਮੇਸ਼ਰ ਦੇ ਅੱਗੇ ਤੇ ਆਪ ਨੂੰ ਇਸਤਰੀ ਰੂਪ ਜੇ ਵਰਣ ਕਰਦੇ ਬੇਨਤੀ ਕਰਦੇ ਹਨ। ਕਰਵਤ ਭਲਾ ਦੁਆਰੇ ਬੋਲੋ ਜੀ।
ਕਰਵਤ ਭਲਾ ਨਾ ਕਰਵਟ ਤੇਰੇ,
ਹੇ ਪਰਮੇਸ਼ਰ ਸਾਨੂੰ ਕਾਂਸੀ ਦਾ ਇਹ ਜਿਹੜਾ ਆਰਾ ਹੈ ਕਲਵੱਤਰ ਇਹ ਤਾਂ ਲੈਣਾ ਚੰਗਾ ਲੱਗਦਾ, ਮਤਲਬ ਇਹ ਚੀਜ਼ ਨਾਲੋਂ। ਇਹ ਨਹੀਂ ਵੀ ਅਗਾਂਹ ਕੰਸੀ ਜਿਹੜਾ ਆ ਰਿਹਾ ਉਹਦੇ ਹੇਠ ਮਰਨੇ ਨੂੰ ਚੰਗਾ ਕਹਿ ਰਹੇ ਨੇ ਕਬੀਰ ਸਾਹਿਬ। ਕਹਿੰਦੇ ਇਹਦੇ ਨਾਲ ਉਹ ਤਾਂ ਚੰਗਾ ਲੱਗਦਾ, ਪਰ ਚਿੱਤ ਵਿੱਚ ਤੁਹਾਡੇ ਜਿਹੜਾ ਚਿੱਤ ਦਾ ਸਨਮੁਖ ਨਾ ਹੋਣਾ, ਇਹ ਤੁਹਾਡੀ ਕਰਵਟ ਕੰਢ ਜਿਹੜੀ ਹੈ ਨਾ ਇਹ ਚੰਗੀ ਨਹੀਂ ਲੱਗਦੀ ਹੈ।
ਲਾਗ ਗਲੇ ਸੁਣ ਬੇਨਤੀ ਮੇਰੀ,
ਮੇਰੀ ਬੇਨਤੀ ਸੁਣਨਾ ਕਰੋ ਜੀ, ਮੈਨੂੰ ਆਪਣੇ ਗਲੇ ਕੰਠ ਅਭੇਦ ਨਿਸ਼ਚੇ ਰੂਪ ਕੰਠ ਲਾਉਣਾ ਕਰੋ।
ਹਵਾਰੀ ਮੁਖ ਫੇਰ ਪਿਆਰੇ,
ਇਹ ਪਰਮੇਸ਼ਰ ਹਉ ਮੈਂ ਤੁਹਾਡੇ ਤੋਂ ਵਾਰੀ ਕੁਰਬਾਨ ਜਾਂਦਾ ਹਾਂ, ਤੁਸੀਂ ਆਪਣੇ ਮੁਖ ਨੂੰ ਮੇਰੀ ਤਰਫ਼ ਫੇਰ ਨਾ ਕਰੋ, ਭਾਵ ਸਰਗੁਣ ਸਰੂਪ ਧਾਰ ਕੇ ਮੈਨੂੰ ਦਰਸ਼ਨ ਬਖਸ਼ੋ ਜੀ, ਸਾਕਸ਼ਾਤ ਹੋਣ ਰੂਪੀ ਮੁਖ ਫੇਰ ਨਾ ਕਰੋ।
ਕਰਵਟ ਦੇ ਮੋਕੋ ਕਾਹੇ ਕੋ ਮਾਰੇ,
ਇਹ ਪਰਮੇਸ਼ਰ ਦਰਸ਼ਨਾਂ ਨੂੰ ਨਾ ਦੇਣ ਰੂਪ ਜਾਂ ਚਿੱਤ ਦਾ ਨਾ ਟਿਕਣ ਰੂਪ ਇਹ ਕਰਵਟ ਕੰਢ ਦੇ ਕੇ ਪਿੱਠ ਦੇ ਕੇ ਤੇ ਕਿਉਂ ਮੈਨੂੰ ਮਾਰਦੇ ਹੋ ਮਹਾਰਾਜ, ਵਿਛੋੜੋ ਨਾ ਮੈਨੂੰ, ਤੇ ਇਸ ਕਰਕੇ ਮੋਹ ਮੇਰੇ ਕੋ ਤਾਂ ਹੀ, ਤੇ ਵਿਛੋੜੇ ਕਿਉਂ, ਕਾਹੇ ਕਿਸ ਵਾਸਤੇ ਵਿਛੋੜਦੇ ਹੋ, ਇਹ ਮੇਰੀ ਮੌਤ ਹੈ, ਆਖਾਂ ਜੀਵਾਂ ਵਿਸਰੇ ਮਰ ਜਾਓ, ਕਿਉਂ ਮਾਰਦੇ ਹੋ ਮਹਾਰਾਜ ਮੈਨੂੰ, ਨਾ ਮਾਰੋ
ਰਹਾਉ।
ਅਸਥਾਈ ਦੇ ਕੇ ਕਹਿੰਦੇ ਨੇ
ਜਾਉ ਤਨ ਚੀਰ ਹੈ ਅੰਗ ਨਾ ਮੋਰੋ।
ਇਹ ਪਰਮੇਸ਼ਰ ਜੇਕਰ ਤਨ ਸਰੀਰ ਨੂੰ ਆਰੇ ਨਾਲ ਚੀਰੇ ਚੀਰ ਦਿਓਗੇ ਤਾਂ ਵੀ ਮੈਂ ਅੰਗ ਨਹੀਂ ਮੋੜਾਂਗੀ। ਜੀਵ ਰੂਪ ਇਸਤਰੀ ਦੇ ਬੁਜ਼ੁਰਗ ਇਸਤਰੀ ਰੂਪ ਦੇ ਵਿੱਚ ਬੋਲਦੇ ਨੇ ਭਗਤ ਜੀ
ਪਿੰਡ ਪਰੈ ਤੋ ਪ੍ਰੀਤ ਨਾ ਤੋਰੋ।
ਜੇ ਪਿੰਡ ਸਰੀਰ ਵੀ ਡਿੱਗ ਪਿਆ ਤਾਂ ਵੀ ਤੁਹਾਡੇ ਨਾਲ ਪ੍ਰੀਤੀ ਨਹੀਂ ਤੋੜਾਂਗੇ।
ਹਮ ਤੁਮ ਬੀਚ ਭਯੋ ਨਹੀਂ ਕੋਈ।
ਹੇ ਮਹਾਰਾਜ ਹਮ ਅਸੀਂ ਤੁਹਾਡੇ ਭਗਤ ਹਾਂ, ਅਸੀਂ ਜਿਹੜੇ ਤੁਹਾਡੇ ਭਗਤ ਹਾਂ ਨਾ, ਅਤੇ ਤੁਮ ਤੁਸੀਂ ਸਾਡੇ ਭਗਵੰਤ ਹੋ, ਤੇ ਫਿਰ ਇਹਦੇ ਚ ਕੋਈ ਪੜਦਾ ਤਾਂ ਪਿਆ ਨਹੀਂ ਹੈ, ਅੰਤਰਾ ਤਾਂ ਕੋਈ ਹੈ ਨਹੀਂ।
ਤੁਮਹਿ ਸੋ ਕੰਤ ਨਾਰ ਹਮ ਸੋਏ।
ਤੁਸੀਂ ਤਾਂ ਉਹੀ ਸਾਡੇ ਕੰਤ ਪਤੀ ਦੀ ਨਿਆਈ ਹੋ, ਅਤੇ ਅਸੀਂ ਤੁਹਾਡੀ ਨਾਰ ਇਸਤਰੀ ਦੀ ਨਿਆਈ ਭਗਤ ਹਾਂ ਮਹਾਰਾਜ।
ਕਹਿਤ ਕਬੀਰ ਸੁਨੋ ਰੇ ਲੋਈ।
ਭਗਤ ਕਬੀਰ ਸਾਹਿਬ ਜੀ ਕਹਿਤ ਕਬੀਰ ਕਥਨ ਕਰਦੇ ਨੇ ਕਬੀਰ ਸਾਹਿਬ ਜੀ, ਹੇ ਲੋਈ ਪ੍ਰਕਾਸ਼ ਰੂਪ ਪਰਮੇਸ਼ਰ ਸੁਣਨਾ ਕਰੋ।
ਅਬ ਤੁਮਰੀ ਪ੍ਰਤੀਤ ਨਾ ਹੋਈ।
ਹੇ ਮਹਾਰਾਜ ਸਾਨੂੰ ਹੁਣ ਤੱਕ ਤੁਹਾਡੀ ਪ੍ਰਤੀਤੀ ਨਹੀਂ ਹੋਈ, ਭਾਵ ਤੁਸੀਂ ਪ੍ਰਗਟ ਨਹੀਂ ਹੁੰਦੇ, ਇਹ ਕੀ ਕਾਰਨ ਹੈ? ਫਿਰ ਇਸੇ ਪ੍ਰਕਾਰ ਜੀ
ਕਰਵਤ ਭਲਾ ਨਾ ਕਰਵਟ ਤੇਰੇ।
ਇਸ ਅਰਥ ਦੀ ਬ੍ਰਹਮ ਵਿਦਿਆ ਤੇ ਜਗਿਆਸੂ ਦਾ ਸੰਵਾਦ ਹੈ। ਜਗਿਆਸੂ ਤਾਂ ਹੀ ਬ੍ਰਹਮ ਵਿਦਿਆ ਕਹਿੰਦੀ ਹੈ। ਹੇ ਜਗਿਆਸੂ, ਜੋ ਅਗਿਆਨੀਆਂ ਦਾ ਕਹਿਣਾ ਹੈ ਕਿ ਬ੍ਰਹਮ ਵਿਦਿਆ ਕੋਈ ਚੀਜ਼ ਨਹੀਂ ਹੈ, ਇਹ ਕਰਵਤ ਤਾਂ ਲੈਣਾ ਭਲਾ ਹੈ, ਪਰ ਜੋ ਬ੍ਰਹਮ ਵਿਦਿਆ ਤੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਨਾ ਕਰਨ ਰੂਪ ਜਿਹੜੀ ਇਹ ਕਰਵਟ ਕੰਢ ਫੇਰਨੀ ਹੈ, ਇਹ ਚੰਗੀ ਗੱਲ ਨਹੀਂ ਹੈ।
ਲਾਗ ਗਲੇ ਸੁਣ ਬੇਨਤੀ ਮੇਰੀ।
ਮੇਰੀ ਬੇਨਤੀ ਸੁਣ, ਤੂੰ ਮੇਰੇ ਗੱਲ ਨਾਲ ਲਾਗ ਲੱਗਣਾ ਕਰ, ਭਾਵ ਮੈਂ ਤੇਰੇ ਜਨਮਾਂ ਜਨਮਾਤਾਂ ਦੇ ਦੁੱਖ ਮੇਟ ਦਿਆਂਗੀ। ਇਉਂ ਫਿਰ ਸਾਧ ਸਿੰਘ ਜੀ ਇਹ ਜਿਹੜੀ ਬ੍ਰਹਮ ਵਿਦਿਆ ਉਹ ਕਹਿੰਦੀ ਹੈ ਜਗਾਸੂ ਨੂੰ।
ਹਵਾਰੀ ਮੁਖ ਫੇਰ ਪਿਆਰੇ।
ਹੇ ਪਿਆਰੇ ਜਗਾਸੂ, ਮੈਂ ਤੇਰੇ ਤੋਂ ਵਾਰਨੇ ਜਾਵਾਂ, ਤੂੰ ਮੇਰੇ ਵੱਲ ਆਪਣਾ ਮੁਖ ਫੇਰ ਨਾ ਕਰ, ਭਾਵ ਮੇਰੀ ਪ੍ਰਾਪਤੀ ਕਰ। ਆਹ ਬ੍ਰਹਮ ਵਿਦਿਆ ਭਾਈ ਜਿਹੜੀ ਪੜ੍ਹ ਰਹੇ ਹੋ, ਇਹ ਦੁਨਿਆਵੀ ਵਿਦਿਆ ਨਹੀਂ ਹੈ, ਇਹ ਬ੍ਰਹਮ ਵਿਦਿਆ ਜੀ ਦੀ ਸੋਭਾ ਹੋ ਰਹੀ ਹੈ। ਕਹਿੰਦੇ ਹਨ
ਕਰਵਟ ਦੇ ਮੋਕੋ ਕਾਹੇ ਕੋ ਮਾਰੇ।
ਜੋ ਤੂੰ ਮੈਨੂੰ ਨਾ ਪੜਨ ਰੂਪ ਕਰਵਟ ਕੰਢ ਦੇ ਬੈਠਾ, ਪੜਦਾ ਨਹੀਂ ਹੈ ਬ੍ਰਹਮ ਵਿਦਿਆ, ਇਹ ਮੇਰੇ ਤਾਂ ਹੀ ਕਿਸ ਵਾਸਤੇ ਮਾਰ ਰਿਹਾ? ਐ ਤਾਂ ਇਹ ਬ੍ਰਹਮ ਵਿਦਿਆ ਮਰੇ ਜਾਊਗੀ ਜੇ ਕੋਈ ਪੜੂਗਾ ਨੀ, ਮੇਰਾ ਤਿਆਗ ਕਿਉਂ ਕਰ ਰਿਹਾ ਹੈ?
ਰਹਾਉ।
ਅਸਥਾਈ ਦੇ ਕੇ ਕਹਿੰਦੇ ਨੇ
ਜੋ ਤਨ ਚੀਰ ਹੈ ਅੰਗ ਨਾ ਮੋਰੋ।
ਇਹ ਜਗਿਆਸੂ, ਜੇਕਰ ਤੂੰ ਮੇਰੇ ਤਾਂ ਹੀ ਗ੍ਰਹਿਣ ਕਰੇਗਾ ਤਾਂ ਮੈਂ ਤੇਰੇ ਤਨ ਦੇਹ ਅਭਿਮਾਨ ਨੂੰ ਚੀਰ ਹੈ ਚੀਰ ਦਿਆਂਗੀ, ਖਤਮ ਕਰ ਦਿਆਂਗੀ, ਤੇਰੇ ਅੰਗ ਪਿਆਰੇ ਸਰੂਪ ਨੂੰ ਸਾਕਸ਼ਾਤ ਕਰਨ ਤੋਂ ਕਦੇ ਵੀ ਨਹੀਂ ਮੋੜਾਂਗੀ। ਤੇ ਇਸ ਕਰਕੇ ਹੇ ਜਗਿਆਸੂ, ਜੇਕਰ ਤੂੰ ਮੇਰੇ ਸਰੀਰ ਨੂੰ ਚੀਰ ਦੇਵੇਂ, ਭਾਵ ਕਹੇ ਕਿ ਹੇ ਬ੍ਰਹਮ ਵਿਦਿਆ ਮੇਰੇ ਸਰੂਪ ਵਿੱਚ ਤੇਰਾ ਕਥਨ ਨਹੀਂ ਬਣਦਾ ਹੈ, ਤਾਂ ਵੀ ਮੈਂ ਅੰਗ ਪੱਖ ਨਹੀਂ ਮੋੜਾਂਗੀ, ਤੇਰੇ ਸਰੂਪ ਨੂੰ ਸਿਖਿਆਤ ਕਰਨ ਦੇ ਗਿਆਨ ਦਿੰਦੀ ਰਹਾਂਗੇ।
ਪਿੰਡ ਪਰੈ ਤੋ ਪ੍ਰੀਤ ਨਾ ਤੋਰੋ।
ਜੇ ਤੇਰਾ ਸਰੀਰ ਵੀ ਡਿੱਗ ਪਵੇ ਤਾਂ ਵੀ ਮੈਂ ਤੇਰੇ ਨਾਲ ਪ੍ਰੀਤੀ ਨਾ ਤੋੜਾਂਗੀ, ਬ੍ਰਹਮ ਵਿਦਿਆ ਕਹਿੰਦੀ, ਭਾਵ ਫਿਰ ਵੀ ਮੈਂ ਸਰੂਪ ਦੀ ਸਿਖਿਆਤਤਾ ਦ੍ਰਿਸ਼ਟਾ ਰੂਪ ਜਨਾਉਣ ਦੀ ਇਹ ਪ੍ਰੀਤੀ ਤੇਰੇ ਨਾਲ ਰੱਖਾਂਗੇ।
ਹਮ ਤੁਮ ਬੀਚ ਭਯੋ ਨਹੀਂ ਕੋਈ।
ਇਹ ਜਗਿਆਸੂ, ਮੇਰੇ ਤੇਰੇ ਵਿੱਚ ਪੜਦਾ ਤਾਂ ਕੋਈ ਨਹੀਂ ਹੈ।
ਤੁਮਹਿ ਸੋ ਕੰਤ ਨਾਰ ਹਮ ਸੋਈ।
ਕਿਉਂ, ਤੂੰ ਉਹੀ ਸਰੂਪ ਦੀ ਪ੍ਰਾਪਤੀ ਕਰਨ ਵਾਲਾ ਜੀਵ ਰੂਪ ਕੰਤ ਪਤੀ ਹੈ, ਅਤੇ ਮੈਂ ਸੋਈ ਉਹ ਬ੍ਰਹਮ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਬ੍ਰਹਮ ਵਿਦਿਆ ਨਾਰ ਇਸਤਰੀ ਦੀ ਨਿਆਈ ਹਾਂ।
ਕਹਿਤ ਕਬੀਰ ਸੁਨੋ ਰੇ ਲੋਈ।
ਕਬੀਰ ਸਾਹਿਬ ਜੀ ਜਗਿਆਸੂ ਦਾ ਜਗਿਆਸੂ ਰੂਪ, ਉਹਦੇ ਜਗਿਆਸੂ ਦੇ ਮੁਖ ਦੁਆਰਾ ਕਹੋ, ਜਗਿਆਸੂ ਰੂਪ ਦੁਆਰਾ ਕਥਨ ਕਰਦੇ ਨੇ ਕਿ ਹੇ ਲੋਈ ਪ੍ਰਕਾਸ਼ ਰੂਪ ਬ੍ਰਹਮ ਵਿਦਿਆ ਸੁਣਨਾ ਕਰ। ਅਸਲ ਵਿੱਚ ਕਹਿੰਦੇ ਹੁਣ ਇਸ ਵੇਲੇ ਅਬ ਤੁਮਰੀ,
ਅਬ ਤੁਮਰੀ ਪ੍ਰਤੀਤ ਨਾ ਹੋਏ।
ਅਬ ਹੁਣ, ਅਸਲ ਵਿੱਚ ਅਬ ਹੁਣ ਮੈਨੂੰ ਇਹ ਭਰੋਸਾ ਹੀ ਨਹੀਂ ਸੀ ਕਿ ਤੂੰ ਇੰਨੇ ਗੁਣਾਂ ਵਾਲੀ ਹੈ, ਮੈਨੂੰ ਮੁਕਤ ਕਰਾਉਣ ਵਾਲੀ ਹੈ, ਕਹਿੰਦੇ ਹੁਣ ਪਤਾ ਲੱਗਿਆ, ਇਸ ਕਰਕੇ ਅਬ ਤੁਮਰੀ ਪ੍ਰਤੀਤਨ ਹੋਈ, ਹੁਣ ਮੈਨੂੰ ਪ੍ਰਤੀਤ ਤੇਰੇ ਤੇ ਭਰੋਸਾ ਹੋ ਗਿਆ, ਤੂੰ ਮੈਨੂੰ ਮੁਕਤ ਕਰ ਦੇਵੇਂਗੇ।
ਕਰਵਤ ਭਲਾ ਨਾ ਕਰਵਟ ਤੇਰੇ।
ਹੁਣ ਇਹ ਅਰਥ ਦੇ ਵਿੱਚ ਸਾਧ ਸਿੰਘ ਜੀ ਇਸੇ ਪ੍ਰਕਾਰ ਇਹ ਚੌਥਾ ਅਰਥ ਕਥਨ ਕੀਤਾ ਹੈ ਕਿ ਇਹਦੇ ਚ ਅਭਾਸ਼ ਬਿਰਤੀ ਸਾਖੀ ਚੇਤਨ ਤਾਂ ਹੀ ਕਹਿੰਦੀ ਹੈ ਕਰਬਤ ਭਲਾ ਨਾ ਕਰਬਟ ਤੇਰੀ। ਹੇ ਸਾਖੀ ਚੇਤਨ, ਤੇਰਾ ਜੋ ਇਹ ਕਹਿਣਾ ਹੈ ਕਿ ਮੇਰੇ ਵਿੱਚ ਬਿਰਤੀ ਗਿਆਨ ਦਾ ਅਭਾਵ ਹੈ, ਇਹ ਕਰਬਤ ਤਾਂ ਚੰਗਾ ਹੈ, ਪਰ ਜੋ ਤੇਰਾ ਸਨਮੁਖ ਨਾ ਹੋਣਾ, ਇਹ ਕਰਬਟ ਪਿੰਡ ਜਿਹੜੀ ਪਿੱਠ ਫੇਰਨੀ ਹੈ, ਕੰਢ ਦੇਣੀ ਹੈ, ਇਹ ਮੈਨੂੰ ਚੰਗੀ ਨਹੀਂ ਲੱਗਦੀ ਹੈ।
ਲਾਗ ਗਲੇ ਸੁਣ ਬੇਨਤੀ ਮੇਰੀ,
ਮੈਨੂੰ ਆਪਣੇ ਅਭੇਦ ਨਿਸ਼ਚੈ ਰੂਪੀ ਕੰਠ ਦੇ ਨਾਲ ਲਾ ਕੇ ਮੇਰੀ ਬੇਨਤੀ ਸੁਣ
ਲੈ। ਮੁਖ ਫੇਰ ਪਿਆਰੇ,
ਹੇ ਮੇਰੇ ਪਿਆਰੇ ਸਾਖੀ ਚੇਤਨ, ਮੈਂ ਤੇਰੇ ਤੋਂ ਬਾਹਰ ਨਹੀਂ ਜਾਣੀ ਆ, ਤੂੰ ਸਨਮੁਖ ਹੋਣ ਜਾਂ ਸਾਖਸ਼ਾਤ ਹੋਣ ਰੂਪ ਮੁਖ ਫੇਰਨਾ ਕਰ।
ਕਰਵਟ ਦੇ ਮੁਖ ਕਾਹੇ ਕੋ ਮਾਰੇ,
ਆਸਖਾਤਤਾ ਰੂਪੀ ਕਰਵਟ ਦੇ ਕੇ ਮੇਰੇ ਤਾਂ ਹੀ ਕਿਸ ਵਾਸਤੇ ਮਾਰਦਾ ਹੈ। ਅਸਾਈ ਦੇ ਕੇ ਕਹਿੰਦੇ ਨੇ,
ਜੋ ਤਨ ਚੀਰ ਹੈ ਅੰਗ ਨਾ ਮੋਰੋ,
ਤੋ ਇਸ ਪ੍ਰਕਾਰ ਕਹਿੰਦੇ ਜੋ ਤਨ ਚੀਰ ਹੈ ਅੰਗ ਨਾ ਮੋਰੋ। ਹੇ ਸਾਖੀ ਚੇਤਨ, ਜੇਕਰ ਮੈਨੂੰ ਮਿਥਿਆ ਕਹਿ ਰੂਪ ਚੀਰ ਦੇਵੇ, ਭਾਵ ਕਹੇ ਕਿ ਮੇਰੇ ਸੱਚ ਚਿਤ ਆਨੰਦ ਸਰੂਪ ਵਿੱਚ ਇਹ ਅਨਹੋਈ ਪ੍ਰਤੀਤੀ ਹੈ, ਤਾਂ ਵੀ ਮੈਂ ਜੀਵਨ ਮੁਕਤੀ ਦਾ ਆਨੰਦ ਕਥਨ ਕਰਨ ਰੂਪ ਅੰਗ ਪੱਖ ਨਹੀਂ ਮੋੜਾਂਗੇ।
ਪਿੰਡ ਪਰੈ ਤੋ ਪ੍ਰੀਤ ਨ ਤੁਰ,
ਜੇ ਮੇਰਾ ਸਰੀਰ ਵੀ ਡਿੱਗ ਪਵੇ, ਭਾਵ ਤੂੰ ਇਹ ਕਹੇ ਕਿ ਬਿਲਕੁਲ ਹੀ ਅਭਾਵ ਹੈ ਤੇ ਮੈਂ ਤੈਨੂੰ ਪ੍ਰਕਾਸ਼ ਨਹੀਂ ਕਰ ਸਕਦਾ, ਤਾਂ ਵੀ ਮੈਂ ਤੇਰੇ ਵਿੱਚ ਅਦਵੈਤ ਸਿੱਧ ਕਰਨ ਰੂਪ ਪ੍ਰੀਤੀ ਨਹੀਂ ਤੋੜਾਂਗੇ।
ਹਮ ਤੁਮ ਬੀਚ ਭਇਓ ਨਹੀਂ ਕੋਈ,
ਹੇ ਸਾਖੀ ਚੇਤਨ, ਹਮ ਮੇਰੇ ਅਤੇ ਤੁਮ ਤੇਰੇ ਵਿੱਚ ਪਰਦਾ ਤਾਂ ਕੋਈ ਨਹੀਂ ਹੈ, ਅਰਥਾਂ ਤੂੰ ਪ੍ਰਕਾਸ਼ਣ ਵਾਲਾ ਹੈ, ਮੈਂ ਤੇਰੇ ਆਸਰੇ ਤੇ ਉਹ ਜਿਹੜਾ ਹੈ ਤੂੰ ਤਾਂ ਇਹ ਪ੍ਰਕਾਸ਼ਣ ਵਾਲਾ ਹੈ, ਮੈਂ ਤੇਰੇ ਆਸਰੇ ਪ੍ਰਕਾਸ਼ਣ ਵਾਲੀ ਹਾਂ, ਤੂੰ ਪ੍ਰਕਾਸ਼ ਰੂਪ, ਮੈਂ ਪ੍ਰਕਾਸ਼ਿਤ ਹੋਣ ਵਾਲੀ ਹਾਂ, ਤੂੰ ਉਹੀ ਮੇਰਾ, ਤੁਮੇ ਸੋਕਾਂ ਤਤ ਬਾਰੇ ਬੋਲੇ ਜੀ,
ਤੁਮੇ ਸੋਕੰਤ ਨਾਰ ਹਮ ਸੋਈ,
ਇਸ ਕਰਕੇ ਤੂੰ ਉਹੀ ਮੇਰਾ ਕੰਤ ਪਤੀ ਹੈ ਤੇ ਮੈਂ ਉਹੀ ਤੇਰੀ ਨਾਰ ਇਸਤਰੀ ਹਾਂ। ਇਹਨੂੰ ਕਹਿੰਦੇ ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਧ ਅੰਤਰ ਮਰੈ। ਅੱਗੇ ਫਰਮਾਉਂਦੇ ਨੇ ਜੀ,
ਕਹਿਤ ਕਬੀਰ ਸੁਨਹੋ ਰੇ ਲੋਈ,
ਤੇ ਕਬੀਰ ਸਾਹਿਬ ਜੀ ਕਹਿੰਦੇ ਨ, ਕਹਿੰਦੇ ਭਾਈ ਸੁਣੋ ਲੋਈ, ਇੱਥੇ ਫਿਰ ਕਿਸ ਦਾ ਨਾਮ ਹੈ, ਸਾਖੀ ਚੇਤਨ ਅਭਾਸ਼ ਬਿਰਤੀ ਤਾਈ ਕਹਿੰਦਾ, ਹੇ ਲੋਈ ਪ੍ਰਕਾਸ਼ ਰੂਪ ਅਭਾਸ਼ ਬਿਰਤੀ ਸੁਣਨਾ ਕਰ। ਅਬ ਹੁਣ ਦੱਸ ਦੇਣ ਅੱਗੇ, ਅਬ ਤੁਮਰੀ
ਪ੍ਰਤੀਤ ਨਾ ਹੋਈ,
ਕਹਿੰਦੇ ਅਬ ਹੁਣ ਮੇਰੇ ਅਦਵੈਤ ਆਨੰਦ ਸਰੂਪ ਵਿੱਚ ਤੇਰੀ ਪ੍ਰਤੀਤੀ ਨਹੀਂ ਹੈ, ਭਾਵ ਅਭਾਸ਼ ਬਿਰਤੀ ਦੇ ਨਾਲ ਆਪਣੇ ਸਰੂਪ ਨੂੰ ਜਾਣਨਾ ਕਰਾਂ, ਮੈਂ ਆਪਣੇ ਸਰੂਪ ਨੂੰ ਆਪ ਹੀ ਆਦੇਸ਼ ਕਰਦਾ ਹਾਂ, ਜੈਸਾ ਕਿ ਆਪਸ ਕੋ ਆਪੇ ਆਦੇਸ਼, ਕਿਉਂ ਜੀਵ ਈਸ਼ ਦੀ ਏਕਤਾ ਕਰਾਉਣ ਵਾਲੀ। ਇਹ ਇਸ ਪ੍ਰਕਾਰ ਦੀ ਸਾਧ ਸੰਜੀ ਵਿਚਾਰ ਸੀ, ਤੇ ਜਿਹਦੇ ਵਿੱਚ ਚੌਥੇ ਅਰਥ ਦੇ ਵਿੱਚ ਅਭਾਸ਼ ਬਿਰਤੀ ਦੇ ਚੇਤਨ ਦੇ ਤਾਂ ਜੋ ਕਿਹਾ ਉਹ ਹੈ। ਠੀਕ ਹੈ, ਜੋ ਸ਼ਬਦ ਕਬੀਰ ਸਾਹਿਬ ਦੇ ਅੱਗੇ ਸਮਾਪਤ ਹੁੰਦੇ ਆ ਭਾਈ, ਥੋੜਾ ਜਿਹਾ ਟਾਈਮ ਸਾਧ ਸੰਜੀ ਲੱਗੇਗਾ ਹੋਰ, ਉਹ ਫਿਰ ਠੀਕ ਹੈ ਇਹ, ਕਿਉਂਕਿ ਇਹਦੇ ਨਾਲ ਜਿਹੜੀ ਕਬੀਰ ਸਾਹਿਬ ਦੀ ਬਾਣੀ, ਚਲੋ ਇਹ ਗੁਰਮਤਾ ਹੋ ਗਿਆ, ਸਿੰਘਾਂ ਨੇ ਗੱਲ ਕਹੀ ਹੈ ਤੇ ਆਪਾਂ ਹੋਰ ਕਰ ਲਈਏ ਸ਼ਬਦ ਇਹ। ਅੱਗੇ ਬੋਲੋ ਜੀ,
ਆਸਾ
ਰਾਗ ਦੇ ਅੰਦਰ ਹੀ ਕਬੀਰ ਸਾਹਿਬ ਜੀ ਨੇ ਅੱਗੇ ਸਾਧ ਸੁਣੀ, ਅੱਗੇ ਇਹ ਸ਼ਬਦ ਉਸ ਵੇਲੇ ਉਚਾਰਨ ਕੀਤਾ ਹੈ, ਇੱਕ ਪੰਡਿਤ ਹੰਕਾਰ ਦੇ ਸਹਿਤ ਕਬੀਰ ਨੂੰ ਆ ਕੇ ਕਹਿਣ ਲੱਗਾ, ਤੂੰ ਜੁਲਾਹ ਹੈ, ਬੜਾ ਗਿਆਨੀ ਬਣਿਆ ਫਿਰਦਾ, ਗਿਆਨ ਦੀਆਂ ਗੱਲਾਂ ਕਰਦਾ, ਤੂੰ ਨਹੀਂ ਮੁਕਤ ਹੋ ਸਕਦਾ। ਇਹ ਸੁਣ ਕੇ ਕਬੀਰ ਸਾਹਿਬ ਨੇ ਕਿਹਾ, ਜੁਲਾਹ ਹੋਣਾ ਕੋਈ ਮਾੜੀ ਗੱਲ ਹੈ? ਇੱਕ ਪੱਖ ਦੇ ਵਿੱਚ ਤਾਂ ਕਹਿੰਦਾ ਤੇਰਾ ਬਾਪ ਵੀ ਚਲਾਹਾ, ਤੇਰਾ ਦਾਦਾ ਜਲਾਹਾ, ਪਰਮਾਤਮਾ ਖੁਦ ਜਲਾਹਾ। ਇਹ ਸੁਣ ਕੇ ਪੰਡਿਤ ਗਰਮ ਹੋ ਗਿਆ, ਕਹਿੰਦਾ ਜਲਾਹਾ ਕਿਵੇਂ ਬੋਲਦਾ, ਸਿੱਧ ਕਰ ਵੀ ਪਰਮਾਤਮਾ ਕਿਵੇਂ ਜਲਾਹਾ, ਮੇਰਾ ਬਾਪ ਕਿਵੇਂ ਜਲਾਹਾ, ਦਾਦਾ ਕਿਵੇਂ ਜਲਾਹਾ, ਕਿਵੇਂ ਹੈ? ਉਹ ਪਰਮੇਸ਼ਵਰ ਨੂੰ ਜਲਾਹਾ ਸਿੱਧ ਕਰਨਗੇ। ਸੁਣੋ ਜੇ
ਕੋਰੀ ਕੋ ਕਾਹੂ ਮਰਮ ਨਾ ਜਾਣਾ,
ਇਹ ਪੰਡਿਤ ਉਸ ਪਰਮੇਸ਼ਵਰ ਰੂਪੀ ਕੋਰੀ ਨਾਮ, ਇਹ ਜਿਹੜੇ ਕੋਰੇ ਵਸਤਰਾਂ ਨੂੰ ਸਾਧ ਸਿੰਘ ਜੀ ਉਹ ਪਾਣ ਚਾੜਨ ਕਰਕੇ ਨਾ ਕੋਰੀ ਕਹਿਣ ਲੱਗ ਗਏ, ਜੁਲਾਹਿਆਂ ਕੋਰੀ ਜਲਾਹੇ ਕੋ ਦਾ ਇਹ ਕਾਹੂ, ਕਿਸੇ ਨੇ ਮਰਮ ਭੇਜਦੇ ਨਹੀਂ ਜਾਣਿਆ, ਪਰਮਾਤਮਾ ਜਲਾਹਾ ਹੈ।
ਸਭ ਜਗ ਆਨ ਤਨਾਯੂ
ਤਾਨਾ, ਕਹਿੰਦਾ ਮੈਂ ਸੂਤਾਂ ਦਾ ਤਾਣਾ ਤਣਦਾ, ਉਹਨੇ ਮਾਇਆ ਦਾ ਜਾਲ ਵਿਛਾ ਕੇ ਸੰਸਾਰ ਦੇ ਸੂਖਮ ਤੱਤਾਂ ਨੂੰ ਅਸਤੂਲ ਤੱਤਾਂ ਦਾ ਤਾਣਾ ਬਾਣਾ ਤਣਿਆ, ਫਿਰ 25 ਪ੍ਰਕਿਰਤੀਆਂ ਦੁਆਰਾ ਸਭ ਸਾਰੇ ਜਗਤ ਸੰਸਾਰ ਰੂਪੀ ਤਾਣੇ ਨੂੰ ਇਹ ਤਨਾਯੋ ਤਣਾਉਣਾ ਕੀਤਾ ਮਾਇਆ ਦੁਆਰਾ, ਇਸ ਕਰਕੇ ਸਭ ਜਗ ਆਨ ਤਨਾਯੋ ਤਾਨਾ, ਮਾਇਆ ਦੁਆਰਾ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਇਸ ਕਰਕੇ ਆਣ ਦਵੈਦ ਕਰਕੇ ਸਾਰੇ ਸੰਸਾਰ ਰੂਪੀ ਤਾਣੇ ਨੂੰ ਤਣਾਇਆ ਹੋਇਆ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹੈ,
ਜਬ ਤੁਮ ਸੁਣ ਲੇ ਵੇਦ ਪੁਰਾਨ।
ਇਹ ਪੰਡਿਤ ਜੀ, ਜਬ ਤੁਸੀਂ ਚਾਰੇ ਵੇਦ, ਅਠਾਰਾਂ ਪੁਰਾਣ, ਧਰਮ ਸ਼ਾਸਤਰ ਆਦਿਕ ਇਹਨਾਂ ਦੁਆਰਾ ਸੁਣ ਲਿਆ ਕਿ ਇਹ ਸੰਸਾਰ ਰੂਪੀ ਸਾਰਾ ਤਾਣਾ ਪਰਮੇਸ਼ਰ ਨੇ ਮਾਇਆ ਸਫਲ ਹੋ ਕੇ ਬਣਾਉਣਾ ਕੀਤਾ, ਉਹਦੇ ਨਾਲੋਂ ਫਿਰ ਭਿੰਨ ਤਣਾਉਣਾ, ਤੇ ਇਸ ਜਿਹੜੀ ਹੈ ਮਾਇਆ ਸਫਲ ਹੋ ਕੇ ਆਪਣੇ ਨਾਲੋਂ ਭਿੰਨ ਤਣਾਉਣਾ ਕੀਤਾ, ਅਭਿੰਨ ਮਿਤ ਉਪਾਦਾਨ ਕਾਰਨ ਮੰਨਿਆ ਗਿਆ ਹੈ। ਅੱਗੇ ਦੱਸਦੇ ਨੇ,
ਤਬ ਹਮ ਇਤਨਕ ਪਸਰਿਓ ਤਾਣਾ।
ਤਦੋਂ ਅਸੀਂ ਇਤਨਾ ਬ੍ਰਹਮੰਡ ਰੂਪੀ ਤਾਣਾ ਉਸ ਪਰਮੇਸ਼ਵਰ ਦੁਆਰਾ ਪਸਰਿਆ ਹੋਇਆ ਜਾਣਿਆ ਹੈ।
ਧਰਨ ਆਕਾਸ਼ ਕੀ ਕਰਗਹ ਬਣਾਈ।
ਉਸ ਪਰਮੇਸ਼ਵਰ ਨੇ ਜੁਲਾਹੇ ਦੀ ਧਰਨ ਧਰਤੀ ਤੇ, ਜਿਵੇਂ ਜੁਲਾਹੇ ਨੇ ਧਰਨ ਧਰਤੀ ਅਤੇ ਆਕਾਸ਼ ਦੀ, ਜਿਹੜੀ ਕਰਗਹ ਨਾਮ ਕੰਘੀ ਦਾ ਹੁੰਦਾ ਹੈ, ਇਹ ਬਣਾਈ ਹੈ। ਇਹ ਕਰਗਹ ਜੁਲਾਹੇ ਦਾ ਕਰਗਾ ਕਹਿੰਦੇ ਨੇ ਉਹਨੂੰ, ਕੰਘੀ ਜਿਸ ਦੇ ਵਿੱਚ ਤਾਣੀ ਫਸਾਈ ਹੁੰਦੀ ਹੈ, ਅਤੇ ਇਹਦੇ ਨਾਲ ਸੂਤ ਦੇ ਸਾਰੇ ਧਾਗੇ ਜਿਹੜੇ ਨੇ ਉਹ ਪੇਟੇ ਦੇ ਇਕੱਠੇ ਹੋ ਕੇ ਸੰਘਣਾ ਵਸਤਰ ਬੁਣਿਆ ਜਾਂਦਾ ਸੀ, ਉਹਦਾ ਪ੍ਰਮਾਣ ਦਿੱਤਾ। ਕਹਿੰਦੇ ਇਸ ਪ੍ਰਕਾਰ ਉਹਨੇ ਧਰਤੀ ਦੇ ਆਕਾਸ਼ ਦੀ ਇਹ ਕਰਗ ਹੈ ਕਹੀ ਹੈ, ਕੰਘੀ ਬਣਾਈ ਹੋਈ ਹੈ, ਬਣਾਉਣਾ ਕੀਤੀ ਹੈ।
ਚੰਦ ਸੂਰਜ ਦੋਏ ਸਾਥ ਚਲਾਏ।
ਚੰਦਰਮਾ ਤੇ ਸੂਰਜ ਦੀਆਂ ਦੋ ਸਾਥ ਨਲੀਆਂ ਚਲਾਈਆਂ ਨੇ, ਬਣਾਉਣਾ ਕੀਤੀਆਂ ਨੇ।
ਪਾਈ ਜੋਰ ਬਾਤ ਇੱਕ ਕਿਨੇ।
ਦੁਬਾਰੇ ਬੋਲੋ ਜੀ, ਇਹ ਜਿਹੜੇ ਚੰਦ ਸੂਰਜ ਵਾਲਾ।
ਚੰਦ ਸੂਰਜ ਦੋਏ ਸਾਥ ਚਲਾਏ।
ਚੰਦਰਮਾ ਆਕਾਸ਼ ਵਿੱਚ ਦਿਸ ਰਿਹਾ ਹੈ, ਸੂਰਜ ਦੇ ਰਿਹਾ, ਇਹ ਦੋਏ ਦੋ ਸਾਥ, ਇਹ ਨਲੀਆਂ ਚਲਾਈ ਦਾ ਅਰਥ ਚਲਾਈਆਂ ਹੋਈਆਂ ਹਨ।
ਪਾਈ ਜੋਰ ਬਾਤ ਇੱਕ ਕੀਨੇ,
ਤੇ ਜੋ ਇੱਕ ਏਕਤਾ ਵਾਲੀ ਬਾਤ ਗੱਲ ਕੀਨੀ ਕੀਤੀ ਹੈ, ਸਾਰੀ ਸ੍ਰਿਸ਼ਟੀ ਦੀ ਬਾਤ ਜਿਸਨੇ ਆਪਣੇ ਬਸ ਕੀਤੀ ਹੋਈ ਹੈ, ਇਹ ਉਸ ਪਰਮੇਸ਼ਰ ਨੇ ਜਿਹੜਾ ਨਾ ਪਾਈ, ਪਾਈ ਨਾਮ ਇੱਥੇ ਜਿਹੜਾ ਹੈ ਇਹ ਸਾਸੀ ਖੜਾਮਾਂ ਦੀ ਜੋੜੀ ਪਾ ਕੇ ਤਾਂ ਬੁਣਦੇ ਹੁੰਦੇ ਸੀ ਖੱਡੀ ਦੇ ਵਿੱਚ, ਉਹਦਾ ਇੱਥੇ ਪ੍ਰਮਾਣ ਦਿੱਤਾ ਹੈ, ਇਹ ਜੋਰ ਜੋੜੀ ਪੈਰਾਂ ਦੇ ਵਿੱਚ ਪਾਈ ਹੋਈ ਹੈ।
ਤਹਿ ਤਾਂਤੀ ਮਨ ਮਨ,
ਉਸ ਤੱਤਾਂ ਰੂਪੀ ਤਾਂਤੀ ਤੰਦਾਂ ਨੂੰ ਜੋੜਨ ਵਾਸਤੇ ਜੁਲਾਹੇ ਵਿੱਚ, ਉਹ ਰੱਬ ਰੂਪੀ ਜੁਲਾਹੇ ਵਿੱਚ ਸਾਡਾ ਮਨ ਹਿਰਦਾ ਮਾਨਾ ਮੰਨ ਗਿਆ ਹੈ।
ਜੁਲਾਹੇ ਕਰ ਆਪਣਾ ਚੀਨਾ,
ਮੈਂ ਉਸ ਪਰਮੇਸ਼ਵਰ ਰੂਪ ਜੁਲਾਹੇ ਨੂੰ ਆਪਣਾ ਘਰ ਸਰੂਪ ਚੀਨਾ ਜਾਣਨਾ ਕੀਤਾ ਹੈ।
ਘਟ ਹੀ ਰਾਮ ਪਛਾਣਾ,
ਇਸ ਕਰਕੇ ਘਟ ਹਿਰਦੇ ਦੇ ਵਿੱਚ ਹੀ ਉਸ ਰਾਮ ਪਰਮੇਸ਼ਵਰ ਨੂੰ ਪਛਾਣਾ ਪਛਾਣ ਲਿਆ ਹੈ।
ਕਹਿਤ ਕਬੀਰ ਕਾਰ ਗਹ ਤੋਰੀ,
ਹੁਣ ਉਹ ਪੁੱਛਦੇ ਹਨ, ਕਹਿੰਦੇ ਕਬੀਰ ਜੀ, ਜੁਲਾਹਾ ਤਾਂ ਤਾਣੀ ਬੁਣੀ ਤੋਂ ਬਾਅਦ ਉਹਨੂੰ ਕੱਟ ਦਿੰਦਾ ਹੈ, ਪਰਮੇਸ਼ਵਰ ਫਿਰ ਕਿਵੇਂ ਕੱਟਦਾ? ਉਹ ਕਹਿੰਦੇ ਜਿਵੇਂ ਪਰਲੋਂ ਕਰਦਾ। ਕਿਵੇਂ? ਉੱਤਰ ਚ ਕਹਿੰਦੇ ਕਹਿਤ ਕਬੀਰ ਕਾਰ ਗਹ ਤੋਰੀ। ਭਗਤ ਜੀ ਕਹਿੰਦੇ ਨਾ, ਕਹਿਤ ਕਥਨ ਕਰਦੇ, ਜਦੋਂ ਉਸਨੇ ਧਰਤੀ ਤੇ ਆਕਾਸ਼ ਇਹ ਜਿਹੜੇ ਦੋ ਨਾ, ਇਹਨਾਂ ਦੀ ਕਾਰ ਗਏ ਕੰਘੀ ਤੋਰੀ ਤੋੜ ਦਿੱਤੀ, ਭਾਵ ਜੋ ਨਾਭੀ ਦੇ ਅੰਦਰ ਉਪਾਨ ਤੇ ਪ੍ਰਾਣ ਵਾਯੂ ਦਾ ਚੱਕਰ ਹੈ, ਜਦੋਂ ਉਹ ਟੁੱਟ ਜਾਵੇ ਨਾ ਉਦੋਂ ਮੌਤ ਹੁੰਦੀ ਹੈ ਬੰਦੇ ਦੀ। ਪ੍ਰਾਣ ਅਪਾਨ ਵਾਯੂ ਦੀ ਗੰਢ ਜਿਹੜੀ ਹੈ ਖੁੱਲਦੀ ਹੈ, ਇਹ ਲੰਮਾ ਹੋਕਾ ਜਾ ਕੇ ਸਵਾਸ ਆਉਂਦਾ, ਉਦੋਂ ਬਾਅਦ ਫਿਰ ਕੋਈ ਸਵਾਸ ਨਹੀਂ ਆਉਂਦਾ। ਇਉਂ ਇਹ ਇੱਕ ਸਾਸ ਹੀ ਆਕਾਸ਼ ਦੇ ਵਿੱਚ ਸਿਸਮਾਰ ਚੱਕਰ ਕਹਿੰਦੇ ਨੇ, ਤੇ ਉੱਪਰਲੀ ਚੀਜ਼ ਉੱਪਰ ਰਹਿੰਦੀ ਹੈ, ਹੇਠਲੀ ਹੇਠਾਂ, ਜਿਹੜੀ ਆ ਉੱਥੇ ਜਿਹੜੀ ਚੀਜ਼ ਆ ਜਾਵੇ ਉੱਥੇ ਫਸੀ ਰਹਿੰਦੀ ਹੈ। ਇਹ ਉਸਨੇ ਸਿਸਮਾਰ ਚੱਕਰ ਜਿਹੜਾ ਗੰਢ ਤੋੜ ਦਿੱਤੀ, ਉਦੋਂ ਪਰਮੇਸ਼ਵਰ ਰੂਪੀ ਕੋਰੀ ਜਲਾਹਾ ਜਿਹੜਾ ਨਾ, ਤੇ ਇਹ ਫਿਰ ਫਰਮਾਨ ਕੀਤਾ ਹੈ, ਸੂਤੈ
ਸੂਤ ਮਿਲਾਏ ਕੋਰੀ।
ਤੇ ਉਸ ਜਲਾਹੇ ਰੂਪ ਪਰਮਾਤਮਾ ਨੇ ਸੂਤੈ ਸੂਤ ਤਾਣੇ ਪੇਟੇ ਵਾਂਗ ਸਾਰੀ ਰਚਨਾ ਆਪਣੇ ਵਿੱਚ ਮਿਲਾ ਲੈਂਦਾ। ਉਹ ਈਸ਼ਰ ਰੂਪੀ ਜਲਾਹੇ ਨੇ ਸਾਡੇ ਅੰਦਰੋਂ ਸੰਸਾਰ ਦੇ ਮਿਥਿਆ ਨਿਸ਼ਚੇ ਕਰਾਉਣ ਰੂਪੀ ਕੰਘੀ ਤੋੜ ਦਿੱਤੀ ਹੈ। ਆਪਣੇ ਸੂਤੇ ਸਰੂਪ ਵਿੱਚ ਮੇਰਾ ਸੂਤ ਸੂਤਰ ਆਤਮਾ ਜੀਵ ਆਤਮਾ ਉਹ ਮਿਲਾ ਦਿੱਤਾ ਹੈ। ਆਸਾ ਰਾਗ ਦੇ ਅੰਦਰ ਇੱਕ ਵੀਰ ਸਾਹਿਬ ਜੀ ਨੇ ਸਾਹ ਸੁਣੀ ਅੱਗੇ ਇਹ ਸ਼ਬਦ ਕਥਨ ਕੀਤਾ ਹੈ, ਜਿਸ ਵੇਲੇ ਇੱਕ ਬੜਾ ਪਖੰਡ ਕਰਨ ਵਾਲਾ ਬੰਦਾ ਸੀ, ਬੜਾ ਤੀਰਥਾਂ ਤੇ ਇਸ਼ਨਾਨ ਕਰਦਾ ਫਿਰਦਾ ਸੀ। ਇਸ਼ਨਾਨ ਕਰਕੇ ਕਹਿੰਦਾ ਮੈਂ ਬੜੇ ਤੀਰਥ ਨਹਾਤਾ, ਅੰਦਰ ਈਰਖਾ ਬਹੁਤ ਸੀ, ਰਾਗ ਦਵੈ ਸੀ, ਅੰਦਰੋਂ ਮੈਲ ਦਾ ਭਰਿਆ ਹੋਇਆ ਸੀ, ਬਾਹਰ ਤੋਂ ਤੀਰਥਾਂ ਦਾ ਵੀ ਅਭਿਮਾਨ ਕਰਕੇ ਮੈਲ ਲਾਈ ਫਿਰਦਾ ਸੀ। ਉਹਨੂੰ ਉਪਦੇਸ਼ ਦਿੰਦੇ ਨੇ ਆਸਾ ਰਾਗ ਵਿੰਦਰ,
ਅੰਤਰ ਮੈਲ ਜੇ ਤੀਰਥ ਨਾਵੈ।
ਇਹ ਭਾਈ, ਜੇਕਰ ਕੋਈ ਅੰਤਰ ਹਿਰਦੇ ਵਿੱਚ ਤਾਂ ਪਾਪਾਂ ਦੀ ਮੈਲ ਗੰਦਗੀ ਹੈ, ਬਾਹਰੋਂ ਜਾ ਕੇ ਤੀਰਥਾਂ ਤੇ ਨਹਾਉਂਦਾ ਹੋਵੇ ਤੇਰੇ ਮੰਗੋ
ਤਿਸ ਬੈਕੁੰਠ ਨਾ ਜਾਣਾ।
ਉਹ ਬੈਕੁੰਠ ਸਵਰਗ ਦੇ ਵਿੱਚ ਨਹੀਂ ਜਾਣਾ ਹੈ ਉਸਨੇ।
ਲੋਕ ਪਤੀਣੇ ਕਛੂ ਨਾ ਹੋਵੇ।
ਲੋਕਾਂ ਦੇ ਪਤੀਣੇ ਪਤੀਜਣ ਨਾਲ, ਬਹੁਤ ਤੀਰਥ ਯਾਤਰਾ ਕਰੀ ਹੈ ਜੀ, ਬੜਾ ਚੰਗਾ, ਇਹਦੇ ਨਾਲ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ ਤੈਨੂੰ।
ਨਾਹੀ ਰਾਮ ਅਯਾਨਾ,
ਉਹ ਰਾਮ ਪਰਮੇਸ਼ਰ ਕੋਈ ਅਯਾਨਾ ਅਗਿਆਤ ਬੇਸਮਝਤਾ ਨਹੀਂ ਹੈ ਵੀ ਜਿਹੜਾ ਤੂੰ ਰੱਬ ਨੂੰ ਧੋਖਾ ਦੇ ਦੇਵੇਂਗਾ, ਅਣਜਾਣ ਨਹੀਂ ਹੈ, ਇਆਣਾ ਨਹੀਂ, ਅਗਿਆਤ ਨਹੀਂ, ਬੇਸਮਝ ਨਹੀਂ ਹੈ।
ਪੂਜਹੋ ਰਾਮ ਏਕ ਹੀ ਦੇਵਾ,
ਇਹ ਭਾਈ ਇੱਕ ਦੇਵਾ ਪ੍ਰਕਾਸ਼ ਰੂਪ ਪੂਜਨੀਕ ਰਾਮ ਪਰਮੇਸ਼ਰ ਨੂੰ ਨਿਸ਼ਚੇ ਕਰਨ ਰੂਪ ਪੂਜਣਾ ਕਰੋ।
ਸਾਚਾ ਨਾਵਣ ਗੁਰ ਕੀ ਸੇਵਾ,
ਪਰਮੇਸ਼ਰ ਦੇ ਸਰੂਪ ਵਿੱਚ ਜਾਂ ਫਿਰ ਜੇ ਪਰਮੇਸ਼ਰ ਦੇ ਸਰੂਪ ਰੂਪ, ਉਹ ਜਿਹੜਾ ਪਰਮੇਸ਼ਰ ਦਾ ਸਰੂਪ ਕੌਣ ਹੈ, ਗੁਰੂ ਸਾਹਿਬ, ਉਹਨਾਂ ਦੀ ਸੇਵਾ ਟਹਿਲ ਕਰੋ। ਇਹੀ ਸੱਚਾ ਨਾਵਣ ਹੈ, ਇਹੀ ਸੱਚਾ ਇਸ਼ਨਾਨ ਹੈ। ਸਾਚਾ ਨਾਵਣ ਗੁਰ ਕੀ ਸੇਵਾ, ਗੁਰੂ ਤੋਂ ਵੱਡਾ ਕੋਈ ਤੀਰਥ ਨਹੀਂ ਹੈ, ਗੁਰ ਸਮਾਨ ਤੀਰਥ ਨਹੀਂ ਕੋਈ, ਫਿਰ ਗੁਰੂ ਦੀ ਸੇਵਾ ਕਰਨ ਵਰਗਾ ਇਸ਼ਨਾਨ ਵੀ ਕੋਈ ਨਹੀਂ ਹੈ। ਇਹ ਸਭ ਤੋਂ ਵੱਡਾ ਇਸ਼ਨਾਨ ਹੈ। ਅਸਥਾਈ ਦੇ ਕੇ ਫਰਮਾਉਂਦੇ ਹਨ,
ਜਲ ਕੈ ਮੱਜਨ ਜੇਗਤ ਹੋਵੇ,
ਜੇ ਪਾਣੀ ਦੇ ਨਹਾਉਣ ਨਾਲੇ ਮੱਜਨ ਇਸ਼ਨਾਨ ਕਰਨ ਦੇ ਨਾਲ ਗਤ ਮੁਕਤੀ ਹੁੰਦੀ ਹੋਵੇ।
ਨਿਤ ਨਿਤ ਮੇਂਡੁਕ ਨਹਾਵੇ, ਉਹ
ਨਿਤ ਨਿਤ ਮੇਂਡੁਕ ਡੱਡੂ, ਨਿਤ ਮੱਛੀਆਂ ਡੱਡੂ ਕੱਛੂ ਕਹਿੰਦੇ ਪਾਣੀ ਚ ਰਹਿੰਦੇ ਨੇ, ਬੜੇ ਬੜੇ ਤੀਰਥਾਂ ਦੇ ਵਿੱਚ ਵੀ ਹੈ, ਫਿਰ ਉਹ ਉਹਨਾਂ ਨੂੰ ਮੁਕਤੀ ਤਾਂ ਮਿਲੀ ਨਹੀਂ ਹੈ, ਉਹ ਨਹਾਉਣ ਦੇ ਨਾਲ ਮੁਕਤੀ ਨਹੀਂ ਲੈਂਦੀ ਹੈ। ਇਸ ਕਰਕੇ ਉਹ ਮੁਕਤ ਨਹੀਂ ਹੁੰਦੇ, ਤੇ ਮੁਕਤ ਤਾਂ ਭਾਈ ਨਾਮ ਤੇ ਹੋਣੀ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਨਾਮ ਹੀ ਵੱਡਾ ਤੀਰਥ ਹੈ, ਪਵਿੱਤਰਤਾ ਵੱਡੀ ਹੈ। ਤੀਰਥਾਂ ਦੀ ਮਹਾਨਤਾ ਵੀ ਨਾਮ ਜਪਣ ਵਾਲਿਆਂ ਕਰਕੇ ਹੋਈ ਵੀ ਹੈ। ਅੜਸੜ ਤੀਰਥ ਜੈ ਸਾਧ ਭਗਤ ਰਹਿ, ਤਾਂ ਬੇਕੁੰਠ ਜੈ ਨਾਮ ਉਚਰੈ। ਤੇ ਇਸ ਕਰਕੇ ਵੱਡਾ ਤੀਰਥ ਗੁਰੂ ਦੀ ਸੇਵਾ ਹੈ, ਤੇ ਵੱਡੇ ਤੀਰ ਭਾਈ ਤੀਰਥਾਂ ਤੇ ਇਸ਼ਨਾਨ ਕੱਲਾ ਨਹਾਉਣ ਦੇ ਨਾਲ, ਦਵੈਸ਼ ਨਾ ਖੋਣੀ, ਨਾਮ ਨਾ ਜਪਣਾ, ਇਹਦੇ ਨਾਲ ਕਲਿਆਣ ਨਹੀਂ ਹੁੰਦੇ।
ਜੈਸੇ ਮੇਂਡੁਕ ਤੈਸੇ ਓਏ ਨਰ,
ਜਿਸ ਪ੍ਰਕਾਰ ਮੇਂਡੁਕ ਡੱਡੂ ਪਾਣੀ ਵਿੱਚ ਰਹਿੰਦੇ ਹੈ, ਤੈਸੇ ਉਸੇ ਪ੍ਰਕਾਰ ਇਹ ਵੀ ਤੀਰਥਾਂ ਤੇ ਇਸ਼ਨਾਨ ਕਰਨ ਵਾਲੇ ਤੀਰਥ ਇਸ਼ਨਾਨੀ ਨਰ ਪੁਰਖ ਹਨ।
ਫਿਰ ਫਿਰ ਜੂਨੀ ਆਵੇ,
ਉਹ ਮੁੜ ਮੁੜ ਕੇ ਜੂਨੀਆਂ ਦੇ ਵਿੱਚ ਆਉਣਗੇ, ਮੁਕਤੀ ਨਹੀਂ ਹੋਗੀ ਉਹਨਾਂ ਦੀ।
ਮਨੋ ਕਠੋਰ ਮਰੈ ਬਾਨਾਰਸ,
ਜੇ ਕੋਈ ਮਨ ਦੇ ਵਿੱਚ ਹੋਵੇ ਪੱਥਰ ਵਾਂਗੂ ਕਠੋਰ ਕਰੜਾ, ਤੇ ਉਹ ਭਾਵੇਂ ਸਾਹ ਸੀ, ਮਨੋ ਕਠੋਰ ਮਰੈ ਬਾਨਾਰਸ, ਉਹ ਬਾਨਾਰਸ ਇਹ ਜਿਹੜਾ ਕੰਸੀ ਵਰਗੇ ਤੀਰਥ ਦੇ ਉੱਤੇ ਮਰ ਜਾਵੇ। ਬਾਨਾ ਤੇ ਰਸੀ ਦੋ ਨਦੀਆਂ ਦੇ ਵਿਚਕਾਰ ਹੋਣ ਕਰਕੇ ਸਾਹ ਸੀ ਕੰਸੀ ਹੈ। ਬਨਾਰਸ ਦਾ ਮੁਸਲਮਾਨ ਨੇ ਰੱਖਿਆ, ਉਹ ਨਾਂ ਕੰਸੀ ਸੀ ਇਹਦਾ, ਤੇ ਉਹਦੇ ਵਿੱਚ ਫਿਰ ਉਹ ਬਸਣਾ ਕਰੇ, ਭਾਵੇਂ ਮਨ ਦਾ ਹੋਵੇ ਕਠੋਰ, ਤੇ ਐਸਾ ਤੀਰਥ ਹੈ ਜਿੱਥੇ ਸ਼ਿਵ ਜੀ ਦਾ ਵਾਰਾ ਉੱਥੇ ਰਹਿੰਦਾ ਹੋਵੇ।
ਨਰਕ ਨਾ ਵਾਂਚਿਆ ਜਾਈ,
ਤੇ ਨਰਕ ਤੋਂ ਨਹੀਂ ਬਚ ਸਕਦਾ, ਇਹ ਨਹੀਂ ਲਿਹਾਜ਼ ਹੋਣੀ ਉਹਦੀ ਵੀ ਇਹ ਕੰਸੀ ਦੇ ਵਿੱਚ ਆ ਕੇ ਮਰਿਆ, ਵੀ ਕਿਉਂਕਿ ਕੰਸੀ ਦੇ ਵਿੱਚ ਵੀ ਸ਼ਿਵ ਜੀ ਦਾ ਵਰ ਹੈ, ਤੇ ਇਸ ਕਰਕੇ ਨਰਕ ਨਾ ਬਾਂਚਿਆ ਜਾਈ, ਉਹ ਨਰਕ ਦੇ ਵਿੱਚੋਂ ਕਦੇ ਬਚ ਨਹੀਂ ਸਕੇਗਾ, ਨਰਕਾਂ ਚ ਜਾਣਾ ਪਏਗਾ ਉਸਨੂੰ।
ਹਰ ਕਾ ਸੰਤ ਮਰੈ ਹਾੜੰਬੈ,
ਜਿਹੜਾ ਇਸ ਤੋਂ ਉਲਟ ਪਰਮੇਸ਼ਰ ਦਾ ਸੰਤ ਭਗਤ ਹੈ, ਭਾਵੇਂ ਹੜੰਬੇ ਨਾਮ, ਇਹ ਹੜੰਬਾ ਜਿਹੜਾ ਨਾ, ਇਹਨੂੰ ਹੜੰਬਾ ਵੀ ਕਹਿੰਦੇ, ਮਗਹਰ ਵੀ ਕਹਿੰਦੇ ਆ। ਹੜੰਬੇ ਦਾ ਅਰਥ ਹੀ ਮਗਹਰ ਦੀ ਧਰਤੀ, ਤੇ ਜਿੱਥੇ ਸਾਰਿਆਂ ਜੀਵਾਂ ਉੱਥੇ ਮਰ ਕੇ ਐ ਕਹਿੰਦੇ ਨੇ, ਸਾਰਿਆਂ ਨੂੰ ਲੋਕੀ ਖੋਤੇ ਦੀ ਜੋਨ ਵਿੱਚ ਪੈਣਾ ਮੰਨਦੇ ਨੇ ਉੱਥੇ ਸਾਰੇ ਲੋਕ। ਇਸ ਕਰਕੇ ਵੀ ਇੱਥੇ ਜਿਹੜਾ ਮਰੂਗਾ ਖੋਤੇ ਦੀ ਜੋਨ ਵਿੱਚ ਪੈਂਦਾ, ਪਰ ਨਹੀਂ, ਉੱਥੇ ਮਰਨ ਦੇ ਨਾਲ ਤਾਂ
ਹਰ ਕਾ ਸੰਤ ਮਰੈ ਹਾੜੰਬੈ,
ਪਰ ਇਸ ਤੋਂ ਉਲਟ ਕਹਿੰਦੇ ਹਰ ਪਰਮੇਸ਼ਰ ਦਾ ਜਿਹੜਾ ਸੰਤ ਭਗਤ ਹੈ, ਨਾਮ ਜਪਣ ਵਾਲਾ ਹੈ, ਉਹ ਹੜੰਬੇ ਮਗਹਰ ਦੀ ਧਰਤੀ ਦੇ ਵਿੱਚ ਜੇ ਕਿਤੇ ਉਹ ਸਾਸ ਜੀ ਮਰ ਜਾਵੇ, ਉਹ ਸਰੀਰ ਤਿਆਗ ਜਾਵੇ, ਤਾਂ ਫਿਰ ਉਹਨੂੰ ਫੜ ਕੇ ਆਪ ਤਾਂ ਮਿਲਣਾ ਹੀ ਹੈ, ਬਲਕਿ
ਸਗਲੀ ਸੈਨ ਤਰਾਈ,
ਜਿੱਥੇ ਲੋਕ ਕਹਿੰਦੇ ਖੋਤੇ ਦੀ ਜੂਨ ਮਿਲਦੀ ਹੈ ਮਰ ਕੇ, ਕਹਿੰਦੇ ਉੱਥੇ ਸੰਤ ਜੇ ਸਰੀਰ ਛੱਡੇ ਮਰ ਜਾਵੇ, ਦੇਹ ਤਿਆਗ ਦੇਵੇ, ਉਹ ਸਗਲੇ ਸਾਰੀ ਸੈਨ ਸਾਕ ਸੰਬੰਧੀਆਂ ਨੂੰ ਵੀ ਤਰਾਈ ਤਾਰ ਲੈਂਦਾ। ਤੇ ਇਹ ਜਿਹੜਾ ਸਾਸ ਜੀ ਥੋੜਾ ਜਿਹਾ ਇਹਦਾ ਵੀ ਇਸ ਤਰ੍ਹਾਂ ਹੈ ਵੀ ਸ਼ਿਵ ਜੀ ਨੇ ਕੰਸੀ ਨਗਰੀ ਵਸਾਈ ਸੀ, ਉੱਥੇ ਵਰ ਦਿੱਤਾ ਕੰਸੀ ਮਰਨਾਤ ਮੁਕਤੀ, ਜਿਹੜਾ ਕੰਸੀ ਜੀ ਮਰੂਗਾ ਮੁਕਤ ਹੋ ਜਾਊਗਾ। ਇੱਕ ਵਾਰ ਵਿਆਸ ਜੀ ਆਪਣੇ 1,00,000 ਵਿਦਿਆਰਥੀਆਂ ਨੂੰ ਲੈ ਕੇ ਕੰਸੀ ਵਿੱਚ ਆਏ, ਉੱਥੇ ਇਹਨਾਂ ਨੂੰ ਭੋਜਨ ਪੂਰਾ ਨਾ ਮਿਲਿਆ, ਆਪਣੇ ਵਿਦਿਆਰਥੀਆਂ ਦੇ ਨਾਲ ਹੜੰਬੇ ਦੀ ਧਰਤੀ ਵਿੱਚ ਆ ਗਏ, ਉੱਥੋਂ ਫਰਕ ਨਾਲ ਉੱਥੇ ਬੈਠ ਕੇ ਉੱਥੇ ਬਹੁਤ ਨਿਉਂਦੇ ਵੀ ਆਉਣੇ ਸ਼ੁਰੂ ਹੋਏ, ਰਾਜਿਆਂ ਮਹਾਰਾਜ ਨੇ ਪ੍ਰਬੰਧ ਕੀਤੇ, ਕੰਸੀ 'ਚ ਐਸਾ ਪ੍ਰਬੰਧ ਨਾ ਹੋ ਸਕਿਆ, ਰਿਸ਼ੀ ਵੀ ਉੱਥੇ ਆ ਗਏ, ਬਿਆਸ ਦਾ ਬਹੁਤ ਆਦਰ ਸਤਿਕਾਰ ਹੋਣ ਲੱਗਾ। ਬਿਆਸ ਰਿਸ਼ੀ ਨੇ ਕਿਹਾ, ਮੇਰੀ ਇਸ ਨਗਰੀ ਜਿਹੜੀ ਨਵੀਂ ਵਸਾਈ ਹੈ, ਜੇ ਇੱਥੇ ਪਸ਼ੂ ਤੇ ਪੰਛੀ ਵੀ ਮਰੂਗਾ ਉਹ ਵੀ ਮੁਕਤ ਹੋਊਗਾ। ਬੰਦਿਆਂ ਦੀ ਤਾਂ ਗੱਲ ਹੀ ਕੀ ਹੈ, ਮਨੁੱਖਾਂ ਦੀ ਗੱਲ ਕਰਨੀ ਤਾਂ ਛੱਡ ਹੀ ਦਿਓ। ਇਹ ਅਹਿਸਾਸ ਹੀ ਰੌਣਕ ਹੋਣੀ ਸ਼ੁਰੂ ਹੋ ਗਈ, ਕੰਸੀ ਜਿਹੜੀ ਉਹ ਉਜੜਨੀ ਸ਼ੁਰੂ ਹੋ ਗਈ। ਸ਼ਿਵਜੀ ਬਹੁਤ ਉਦਾਸ ਹੋਇਆ, ਗਣੇਸ਼ ਜੀ ਆਏ, ਕਹਿੰਦੇ ਪਿਤਾ ਜੀ ਉਦਾਸ ਬੈਠੇ ਹੋ? ਕਹਿੰਦੇ ਭਾਈ ਮੇਰੀ ਨਗਰੀ ਉਜੜ ਰਹੀ ਹੈ, ਬਿਆਸ ਨੇ ਵਰ ਦਿੱਤਾ ਵੀ ਇੱਥੇ ਪਸ਼ੂ ਪੰਛੀ ਵੀ ਮੁਕਤ ਹੋਣਗੇ, ਲੋਕ ਸਾਰੇ ਉੱਥੇ ਨੂੰ ਜਾ ਰਹੇ ਹੈ। ਉਹ ਕਹਿੰਦੇ ਪਿਤਾ ਜੀ ਮੈਨੂੰ ਆਗਿਆ ਕਰੋ, ਮੈਂ ਕਰਾਂ ਕੁਛ। ਕਹਿੰਦੇ ਤੂੰ ਕੀ ਕਰੇਗਾ? ਕਹਿੰਦੇ ਜੀ ਤੁਹਾਡੇ ਸਾਹਮਣੇ ਆ। ਕਹਿੰਦੇ ਜਾ ਫਿਰ, ਜੇ ਕੁਛ ਹੋ ਸਕਦਾ ਕਰ। ਗਣੇਸ਼ ਨੇ ਸਾਹਸੀ ਯਤਨ ਕੀਤਾ, ਗਣੇਸ਼ ਬਿਆਸ ਦਾ ਸ਼ਿਸ਼ ਬਣ ਗਿਆ, ਕਿ ਵਿਦਿਆਰਥੀ ਬਣ ਗਿਆ। ਉਹ ਪੜ੍ਹਨ ਵਿੱਚ ਬੜਾ ਚਤਰ, ਭੇਸ ਬਦਲਿਆ ਹੋਇਆ, ਬਹੁਤ ਸੋਹਣਾ ਪੜ੍ਹਦਾ। ਤੇ ਬਿਆਸ ਬੜਾ ਖੁਸ਼ ਹੋ ਗਿਆ, ਜਿਹੜਾ ਵਿਦਿਆਰਥੀ ਚੰਗਾ ਪੜ੍ਹੇ ਉਹਦੇ ਉਸਤਾਦ ਖੁਸ਼ ਹੋ ਜਾਂਦਾ। ਗਣੇਸ਼ ਨੂੰ ਕਹਿਣ ਲੱਗਿਆ ਵੀ ਮੈਂ ਤੇਰੇ 'ਤੇ ਬੜਾ ਖੁਸ਼ ਹਾਂ, ਬਈ ਜੇ ਕੋਈ ਪ੍ਰਸ਼ਨ ਕਰਨਾ ਤਾਂ ਕਰ ਲੈ, ਜਾਂ ਕੋਈ ਵਰ ਮੰਗਣਾ ਮੰਗ ਲੈ। ਕਹਿੰਦਾ ਜੀ ਇੱਕ ਪ੍ਰਸ਼ਨ ਹੈ ਮੇਰਾ। ਕਹਿੰਦੇ ਕੀ? ਕਹਿੰਦੇ ਗੁਰੂ ਜੀ ਇੱਥੇ ਆਹ ਜਿਹੜੀ ਧਰਤੀ ਹੈ, ਤੁਸੀਂ ਇਹਦੇ ਬਾਰੇ ਦੱਸੋਗੇ ਵੀ ਜਿਹੜਾ ਇੱਥੇ ਮਰੂਗਾ ਵੀ ਉਹ ਕੀ ਬਣੂਗਾ? ਕਹਿੰਦੇ ਭਾਈ ਉਹਨੇ ਬਣਨਾ ਕੀ ਹੈ? ਮੁਕਤ ਹੋ ਜੂਗਾ ਥੋੜ੍ਹੇ ਚਿਰ ਬਾਅਦ। ਕਹਿੰਦੇ ਜੀ ਕੀ ਕਿਹਾ ਤੁਸੀਂ? ਇੱਥੇ ਜਿਹੜਾ ਮਰੂਗਾ ਕੀ ਬਣੂਗਾ? ਕਹਿੰਦੇ ਭਾਈ ਮੁਕਤ ਹੋ ਜੂਗਾ ਥੋੜ੍ਹੇ ਚਿਰ ਬਾਅਦ। ਕਹਿੰਦੇ ਜੀ ਕੀ ਹੋਊਗਾ? ਉਹ ਫਿਰ ਥੋੜ੍ਹਾ ਜਿਹਾ ਗਰਮ ਹੋ ਗਿਆ ਵੀ ਮੁੜ ਕੇ ਉਹੀ ਸਵਾਲ ਕਹੀ ਜਾਂਦੇ। ਉਹ ਕਹਿੰਦਾ ਮੁਕਤ ਹੋ ਜੂਗਾ। ਕਹਿੰਦਾ ਗੁਰੂ ਜੀ ਮੈਂ ਤਾਂ ਫੇਰ ਭਿੱਲ ਗਿਆ। ਉਹ ਤਿੰਨ ਚਾਰ ਵਾਰ ਕਹਿ ਕਹਿ ਕੇ ਉਹਨੂੰ ਗੁੱਸਾ ਲਿਆ ਦਿੱਤਾ। ਕਹਿੰਦਾ ਇੱਥੇ ਜਿਹੜਾ ਮਰੂਗਾ ਗਧਾ ਬਣੂਗਾ। ਕਹਿੰਦੇ ਜੀ ਤਥਾਸਤੂ, ਆਹੀ ਕਹਾਉਣਾ ਸੀ ਤੁਹਾਡੇ ਕੋਲੋਂ। ਉਹ ਚਲਿਆ ਗਿਆ ਉੱਥੋਂ, ਜਾ ਕੇ ਸ਼ਿਵ ਜੀ ਨੂੰ ਕਹਿੰਦਾ ਵੀ ਮੋਰਚਾ ਹੋ ਗਿਆ ਫਤਿਹ, ਵੀ ਹੁਣ ਨਾ ਚਿੰਤਾ ਕਰੋ, ਉੱਥੇ ਦਾ ਜਿਹੜਾ ਮਰੂਗਾ ਗਧਾ ਬਣੂਗਾ, ਹੁਣ ਕੰਸੀ ਮੁੜ ਕੇ ਫੇਰ ਰੌਣਕ ਹੋ ਜੂਗੀ। ਇਸ ਕਰਕੇ ਇਹ ਜਿਹੜੀ ਵਾਰਤਾ ਕਬੀਰ ਸਾਹਿਬ ਜੀ ਇੱਥੇ ਕਹਿੰਦੇ ਆ, ਕਹਿੰਦੇ ਜਿਹੜੀ ਧਰਤੀ ਨੂੰ ਲੋਕੀ ਕਹਿੰਦੇ ਆ ਨਾ ਵੀ ਇੱਥੇ ਗਧਾ ਬਣੂਗਾ, ਕਬੀਰ ਜੀ ਜਾਣ ਕੇ ਉੱਥੇ ਜਾ ਕੇ ਸਰੀਰ ਛੱਡਿਆ। ਕਹਿੰਦੇ ਮੈਂ ਸਿੱਧ ਕਰਨਾ ਇਹ ਵੀ ਨਾਮ ਦੀ ਐਡੀ ਵੱਡੀ ਸ਼ਕਤੀ ਹੈ, ਖੋਤਾ ਤਾਂ ਬਣਨਾ ਇੱਕ ਪਾਸੇ ਰਿਹਾ, ਉੱਥੇ ਤਾਂ ਸੰਗੀਆਂ ਨੂੰ ਵੀ ਤਾਰ ਲੈਂਦਾ। ਇਹ ਸਿੱਧ ਕਰ ਰਹੇ ਹਨ। ਅੱਗੇ ਦੱਸਦੇ ਨੇ ਜੀ,
ਦਿਨ ਸ ਨਾਰਾਇਣ ਵੇਦ ਨਹੀਂ ਸ਼ਾਸਤਰ।
ਹੁਣ ਸਮਾਪਤੀ ਕਰਦੇ ਆ ਭਾਈ, ਜਿੱਥੇ ਦਿਨ ਸ ਦਿਨ ਅਤੇ ਰੈਣ ਰਾਤ ਨਹੀਂ ਹੈ, ਵੇਦਾਂ ਤੇ ਸ਼ਾਸਤਰਾਂ ਦੀ ਕੋਈ ਕਲਪਨਾ ਵੀ ਨਹੀਂ ਹੈ, ਜਿੱਥੇ
ਤਹਾਂ ਵਸੈ ਨਿਰੰਕਾਰ,
ਤਹਾਂ ਉੱਥੇ ਸੁੰਨ ਅਵਸਥਾ ਵਿੱਚ ਨਿਰਅਕਾਰ, ਜਿਹੜਾ ਨਿਰੰਕਾਰ ਦਾ ਅਰਥ ਹੀ ਆਕਾਰਾਂ ਤੋਂ ਰਹਿਤ, ਮਹਿਕੀ ਆਕਾਰਾਂ ਤੋਂ ਰਹਿਤ ਹੈ, ਸਾਰਿਆਂ ਦਾ ਪਰਮੇਸ਼ਰ ਉੱਥੇ ਵਸੈ ਵਸਦਾ ਹੈ।
ਕਹਿ ਕਬੀਰ ਨਰ ਤਿਸਹਿ ਧਿਆਵਹੁ।
ਭਗਤ ਕਬੀਰ ਜੀ ਕਹਿੰਦੇ ਹੇ ਨਰ ਪੁਰਸ਼ੋ, ਉਸ ਨਿਰੰਕਾਰ ਨੂੰ ਨਿਰਅਕਾਰ ਪਰਮਾਤਮਾ ਨੂੰ ਧਿਆਵੋ, ਧਿਆ ਕਰ ਬਿਰਧਿਆ ਧੋਣਾ ਕਰੋ, ਧਿਆਉਣਾ ਕਰੋ, ਕਿਉਂਕਿ ਇਹ ਜਿਹੜਾ ਜਗਤ ਹੈ ਸੰਸਾਰ,
ਵਾਵਰਿਆ ਸੰਸਾਰ,
ਇਹ ਸੰਸਾਰ ਜਗਤ ਤਾਂ ਵਾਵਰਿਆ ਕਾਂਵਲਿਆਂ ਵਾਂਗੂ ਤੁਰੇ ਫਿਰਦੇ ਆ ਇਹ ਤਾਂ, ਤੇ ਉਸ ਨੂੰ ਯਾਦ ਕਰੋ। ਉਹਦੇ ਯਾਦ ਕਰਨ ਤੋਂ ਬਗੈਰ ਜਿਹੜਾ ਪਰਮਾਤਮਾ ਦਾ ਚਿੰਤਨ ਨਹੀਂ ਕਰਦਾ, ਕਹਿੰਦੇ ਕਮਲਾ ਹੀ ਤੁਰਿਆ ਫਿਰਦਾ ਹੈ, ਸਮਝ ਲਓ। ਜਿਹੜੇ ਨਾਮ ਨਹੀਂ ਜਪਦੇ, ਸੇਵਾ ਨਹੀਂ ਕਰਦੇ, ਉਹ ਸਦਾਈਏ ਤੁਰੇ ਫਿਰਦੇ ਨੇ, ਕਮਲੇ ਹੀ ਤੁਰੇ ਫਿਰਦੇ ਨੇ। ਬੰਦਗੀ ਕਰਕੇ ਆਪਣਾ ਭਲਾ ਕਰਨਾ ਚਾਹੀਦਾ। ਭਗਤ ਕਬੀਰ ਸਾਹਿਬ ਜੀ ਆਸਾ ਰਾਗ ਦੇ ਵਿੱਚ ਸਾਧ ਸਿੰਘ ਜੀ ਜੋ ਸ਼ਬਦ ਉਚਾਰਨ ਕੀਤੇ, ਇੱਥੇ ਉਹਨਾਂ ਦੀ ਬਾਣੀ ਸਮਾਪਤ ਹੋ ਗਈ ਹੈ। ਗੁਰੂ ਅਰਜਨ ਦੇਵ ਜੀ ਨੇ ਸਾਧ ਸਿੰਘ ਜੀ ਇੱਥੇ ਉਹਨਾਂ ਦੀ ਜਦੋਂ ਭਾਈ ਗੁਰਦਾਸ ਸਾਹਿਬ ਤੋਂ ਲਿਖਵਾਇਆ, ਇਹ ਬਾਣੀ ਸੰਪੂਰਨ ਕਰਕੇ ਅੱਗੇ ਹੋਰ ਭਗਤਾਂ ਦੀ ਬਾਣੀ ਨਾਮਦੇਵ ਜੀ ਦੀ ਉਚਾਰਨ ਕਰਨਗੇ, ਉਹ ਕਥਾ ਕੱਲ੍ਹ ਨੂੰ ਆਏਗੀ। ਅਤੇ ਚਲੋ ਮੈਂ ਪਹਿਲਾਂ ਸਮਾਪਤੀ ਇਸ ਕਰਕੇ ਕਰਨ ਲੱਗਿਆ ਸੀ ਵੀ ਰਾਤ ਦੇ ਦੀਵਾਨ ਚੱਲਦੇ ਸੀ, ਰਾਤ 'ਤੇ ਸਮਾਪਤ ਹੋਇਆ, ਉਹਦੇ ਕਰਕੇ ਜਥਾ ਵੀ ਥੱਕਿਆ ਹੋਇਆ ਸੀ, ਸਰੀਰ 'ਤੇ ਮੇਰੇ ਵੀ ਥਕਾਉਣ ਦਾ ਅਸਰ ਸੀ। ਪਰ ਹੁਣ ਜਦੋਂ ਵਿਦਿਆਰਥੀ ਨੇ ਕਹਿ ਦਿੱਤਾ ਇਹ ਜਿਹੜੇ ਸੂਝਬਾਨ, ਕਿਉਂਕਿ ਅਤੇ ਇਹਨੂੰ ਪਤਾ, ਇਸ ਕਰਕੇ ਇਹਨੇ ਜਦੋਂ ਕਹਿ ਦਿੱਤਾ ਜੀ ਕਬੀਰ ਸਾਹਿਬ ਦੀ ਬਾਣੀ ਇੱਥੇ ਸਮਾਪਤ ਹੁੰਦੀ ਹੈ, ਵੀ ਥੋੜ੍ਹੀ ਕਥਾ ਦਾ ਹੋਰ ਬਈ ਇਸੇ ਤਰ੍ਹਾਂ ਜੇ ਤੁਸੀਂ ਲਾਹਾ ਕਰਨ ਲੱਗ ਜਾਓ, ਜਿਵੇਂ ਕਹਿੰਦਾ ਵੀ ਦਾਲ ਸਵਾਦ ਹੈ ਰੋਟੀ ਹੋਰ, ਇੱਕ ਰੋਟੀ ਹੋਰ ਦੇ ਦੇ, ਦਾਲ ਹੋਰ ਪਾ ਦੇ ਸਵਾਦ ਲੱਗਦੀ ਹੈ, ਜੇ ਤੁਹਾਨੂੰ ਕਥਾ ਇੱਕਣ ਰਸਦਾਇਕ ਲੱਗਣ ਲੱਗ ਜਾਵੇ, ਸਮਝ ਲਓ ਦਿਨ ਚੰਗੇ ਆ ਗਏ। ਬਾਕੀ ਤਾਂ ਉਮਰ ਐਵੇਂ ਜਾਂਦੀ, ਇੱਥੋਂ ਨਿਕਲਣ ਦੀ ਦੇਰ ਆ, ਖੜ੍ਹਾ ਕਲਯੁਗ, ਤੁਸੀਂ ਜਾਓ ਕਿਰਨ ਸੀ, ਜਿੱਥੇ ਜੁੱਤੀਆਂ ਖੋਲ ਕੇ ਆਏ ਉੱਥੇ ਖੜ੍ਹਾ ਹੋ, ਜਾਂਦਿਆਂ ਨੂੰ ਸਾਂਭ ਲੈਣਾ ਉਹਨੇ, ਉਦੋਂ ਹੀ ਕਲਪਨਾ, ਉਹੀ ਗੱਲਾਂ, ਉਹੀ ਬਾਤਾਂ, ਉਹੀ ਮਸਕਰੀਆਂ, ਉਹੀ ਚੰਚਲਤਾ, ਆ ਹੁਣ ਟਿਕੇ ਬੈਠੇ ਹੋ, ਇਹ ਪਰਮਾਤਮਾ ਦੀ ਕਿਰਪਾ। ਸਤਸੰਗਤ ਵਿੱਚ ਗੁਰੂ ਨਾਨਕ ਨੇ ਕਿਹਾ ਕਲਯੁਗ ਤੂੰ ਨਹੀਂ ਇੱਥੇ ਆ ਸਕਦਾ, ਜੋੜਿਆਂ 'ਚ ਖੜ੍ਹਾ ਰਹੇ ਉੱਥੇ ਸਾਂਭ ਲਿਆ ਕਰੀ ਇਹਨਾਂ ਨੂੰ। ਪਰ ਇੱਕ ਗੱਲ ਦਾ ਧਿਆਨ ਰੱਖੀ, ਜਿਹੜੇ ਸਤਸੰਗੀ ਨਾਮ ਜਪਦੇ ਜਪਦੇ ਸੇਵਾ ਕਰਨਗੇ, ਸਿਮਰਨ ਕਰਨਗੇ, ਤਾਂ ਉਹਨਾਂ ਦੇ ਵੀ ਨੇੜੇ ਨਹੀਂ ਆਉਣਾ ਫਿਰ, ਜੇ ਤਾਂ ਕਲਯੁਗ ਦੇ ਵਚਨ ਐ ਕਰ ਲਿਆ ਕਰੋ, ਨਹੀਂ ਤਾਂ ਫਿਰ ਸਾਂਭ ਲੂਗਾ ਉਹ ਬਾਹਰ ਖੜਾ ਭਾਈ। ਗੁਰੂ ਕਿਰਪਾ ਕਰੇ, ਇੱਥੇ ਹੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।
ਦਿਨ ਸਨਾਰਾਇਣ ਵੇਦ ਨਹੀਂ ਸ਼ਾਸਤਰ, ਤਹਾਂ ਵਸੈ ਨਿਰੰਕਾਰਾ, ਕਬੀਰ ਨਰ ਤਿਸਹਿ ਧਿਆਵਹੁ ਬਾਬਰਿਆ ਸੰਸਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।